ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦਿਲ ਵਾਲੀ ਗੱਲ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ 18 June 2022 ਕੈਲੰਡਰ ਦੇ ਉੱਤੇ ਤਰੀਕ ਹੈ ਅੱਜ ਅਤੇ 8:02 ਸੁਬਹਾ ਦੇ ਘੜੀ ਦੇ ਉੱਤੇ ਹੋਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਸਾਰੇ ਸ਼ਹਿਰਾਂ ਦੇ ਵਿੱਚ ਮਿਡਲ ਆਸਟ੍ਰੇਲੀਆ ਯਾਨੀ ਕਿ ਐਡਲੇਟ ਦੇ ਵਿੱਚ ਇਸ ਵੇਲੇ 7:32 ਹੈ ਪਰਥ ਦੇ ਵਿੱਚ 6:02 ਸੁਬਹਾ ਦੇ ਨੇ ਨਵੀਂ ਦਿੱਲੀ ਦੇ ਵਿੱਚ ਵੱਡਾ ਤੜਕਾ 3:32 ਅਤੇ ਸ਼ੁੱਕਰਵਾਰ 17 June ਦੀ ਅੱਧੀ ਰਾਤ ਹੋਣ ਵਾਲੀ ਹੈ ਲੰਡਨ ਦੇ ਵਿੱਚ ਪਿੱਛੇ ਹੈ ਸਾਡੇ ਤੋਂ 11:02 ਨੇ ਔਰ ਅਮਰੀਕਾ ਮਹਾਂਦੀਪਾਂ ਦੇ ਵਿੱਚ ਪੱਛਮੀ ਅਮਰੀਕਾ ਮਹਾਂਦੀਪ ਦੇ ਸ਼ਹਿਰ ਨਿਊਯਾਰਕ ਅਤੇ ਟੋਰੋਂਟੋ 'ਚ 6:02 ਹੋਏ ਨੇ ਸ਼ੁੱਕਰਵਾਰ ਅਤੇ ਸੋਰੀ ਪੱਛਮੀ ਨੇ ਚੜ੍ਹਦੇ ਅਤੇ ਪੱਛਮੀ ਦੇ ਵਿੱਚ ਵੈਨਕੂਵਰ ਅਤੇ ਐਲਏ ਦੇ ਵਿੱਚ 3:02 ਹੋਏ ਨੇ ਸੋ ਦੁਨੀਆ ਗੋਲ ਹੈ ਨਾ ਘੁੰਮ ਕੇ ਆਉਣਾ ਪੈਂਦਾ ਸੋ ਜਹਾਜ਼ ਸਾਡਾ ਜਿਹੜਾ ਹੈ ਉਹ ਪੁੱਠੇ ਪਾਸੇ ਹੋ ਜਾਂਦਾ ਇਸ ਕਰਕੇ ਸ਼ੋਰਟ ਅੱਗੇ ਐਡਵਾਂਸ ਹੋ ਜਾਂਦਾ ਹੈ ਇੱਧਰੋਂ ਟਾਈਮ ਖੈਰ ਦੁਨੀਆ ਬਹੁਤ ਵੱਡੀ ਆ ਬਹੁਤ ਗੋਲ ਹੈ ਅਤੇ ਬਹੁਤੀ ਵੀ ਨਹੀਂ ਗੋਲ ਵੈਸੇ ਫੁੱਟਬਾਲ ਵਰਗੀ ਹੈ ਕਹਿੰਦੇ ਜਿੱਦਾਂ ਟਾਕੀਆਂ ਲੱਗੀਆਂ ਹੁੰਦੀਆਂ ਕਰਾਂਗੇ ਕਿਸੇ ਦਿਨ ਇਹ 'ਤੇ ਵੀ ਗੱਲ ਇਹ ਵੀ ਇੱਕ ਰਹੱਸ ਹੈ ਇਹ ਵੀ ਇੱਕ ਭੇਦ ਹੈ ਔਰ ਜਿੱਥੋਂ ਵੀ ਤੁਸੀਂ ਸੁਣਦੇ ਹੋ ਪ੍ਰੋਗਰਾਮ ਵੱਸਦੇ ਹੋ ਚਾਹੇ ਤੁਸੀਂ ਲਾਈਵ ਸੁਣ ਰਹੇ ਹੋ ਚਾਹੇ ਤੁਸੀਂ ਪੋਡਕਾਸਟ ਸੁਣ ਰਹੇ ਹੋ ਜੀ ਆਇਆਂ ਨੂੰ ਅਤੇ ਆਓ ਫਿਰ ਸਾਰੇ ਆਪਾਂ ਰਲੀਏ ਰਲ ਕੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬਹੁਤ ਸਾਰੇ ਸਰੋਤੇ ਸਾਡੇ ਸਾਨੂੰ ਸਾਇਲੈਂਟਲੀ ਸੁਣਦੇ ਨੇ ਅਤੇ ਲਗਾਤਾਰ ਸੁਣਦੇ ਨੇ ਬੜੀ ਰੂਹ ਨਾਲ ਸੁਣਦੇ ਨੇ ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਅਤੇ ਸਭ ਦੀਆਂ ਜਿਹੜੀਆਂ ਹਾਜ਼ਰੀਆਂ ਉਹ ਲੱਗੀ ਜਾਂਦੀਆਂ ਨੇ ਪਿਆਰਿਓ ਅੱਜ ਸਾਡੇ ਦਿਨ ਸਿਆਲਾਂ ਵਾਲਾ ਐਨ ਪੂਰਾ ਚੜਿਆ ਹੋਇਆ ਬਿਲਕੁਲ ਟਿਕਿਆ ਹੋਇਆ ਧੁੱਪ ਖਿੜੀ ਹੋਈ ਹੈ ਹਲਕਾ ਹਲਕਾ ਹੁਣ ਨਿੱਘ ਹੋ ਰਿਹਾ ਚੰਗੀ ਲੱਗਦੀ ਹੈ ਧੁੱਪ ਔਰ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਨੇ ਪਾਠ ਚੱਲ ਰਹੇ ਨੇ ਅਤੇ ਉੱਥੇ ਵੀ ਜਾਣਾ ਪ੍ਰੋਗਰਾਮ ਤੋਂ ਬਾਅਦ ਸੋ ਸਿਆਲਾਂ ਵਾਲਾ ਮਾਹੌਲ ਚੱਲ ਰਿਹਾ ਠੀਕ ਹੈ ਵਧੀਆ ਹੈ ਪਰ ਉੱਤਰੀ ਖੇਤਰ ਦੇ ਵਿੱਚ ਦੁਨੀਆ ਦੇ ਕਾਫੀ ਗਰਮੀ ਜਿਹੜੀ ਆ ਉਹ ਚੱਲ ਰਹੀ ਅਮਰੀਕਾ ਦੇ ਵਿੱਚ ਗਰਮੀ ਹੋਣ ਕਾਰਨ ਸਨੋਅ ਜ਼ਿਆਦਾ ਪਿਘਲ ਗਈ ਮੀਂਹ ਵੀ ਪੈ ਗਏ ਹੜ੍ਹ ਆਏ ਹੋਏ ਨੇ ਉੱਧਰ ਆਸਾਮ ਦੇ ਵਿੱਚ ਹੜ੍ਹ ਆਏ ਹੋਏ ਨੇ ਐਕਸਟ੍ਰੀਮ ਵੈਦਰ ਕਿਤੇ ਨਾ ਕਿਤੇ ਦੁਨੀਆ 'ਤੇ ਚੱਲਦਾ ਰਹਿੰਦਾ ਆ ਪਰ ਖਬਰਾਂ ਦੇ ਆਦਾਨ ਪ੍ਰਦਾਨ ਇਨਫੋਰਮੇਸ਼ਨ ਜਾਣਕਾਰੀਆਂ ਦੇ ਆਦਾਨ ਪ੍ਰਦਾਨ ਹੋਣ ਕਰਕੇ ਹੁਣ ਇਉਂ ਲੱਗਦਾ ਹੈ ਕਿ ਦੁਨੀਆ ਦੇ ਵਿੱਚ ਬੜਾ ਉਥਲ ਪੁਥਲ ਹੋ ਰਿਹਾ ਹੈ ਇਹ ਜੁਗਾ ਜੁਗੰਤਰਾਂ ਤੋਂ ਇੱਦਾਂ ਹੀ ਚੱਲਦਾ ਆਇਆ ਇੱਦਾਂ ਹੀ ਰਹਿਣਾ ਹੈ ਹਾਂ ਕਈ ਜਿਹੜੇ ਨੁਕਸਾਨ ਨੇ ਉਹ ਮਨੁੱਖੀ ਵਸੋਂ ਨੇ ਮਨੁੱਖ ਨੇ ਆਪ ਸਹੇੜੇ ਹੋਏ ਨੇ ਪਰ ਬਹੁਤ ਸਾਰੇ ਜਿਹੜੇ ਵਰਤਾਰੇ ਨੇ ਕੁਦਰਤ ਦੇ ਨੇ ਅਸੀਂ ਉਹਨਾਂ ਜਗ੍ਹਾਵਾਂ ਦੇ ਉੱਤੇ ਰਹਿਣ ਲੱਗ ਪਏ ਹਾਂ ਉੱਥੇ ਅਸੀਂ ਆਪਣੇ ਘਰ ਬਣਾ ਲਏ ਆ ਜਿੱਥੇ ਅਸੀਂ ਨਹੀਂ ਹੋਣੇ ਚਾਹੀਦੇ ਸਿਆਣਿਆਂ ਨੇ ਤੱਤ ਕੱਢੇ ਵੀ ਨਹੀਂ ਬਈ ਇੱਥੇ ਨਹੀਂ ਆਪਾਂ ਬਣਾਉਣਾ, ਇੱਥੇ ਪਾਣੀ ਗੇੜਾ ਮਾਰ ਜਾਂਦਾ 50 ਸਾਲ ਬਾਅਦ। ਸਿਆਣਿਆਂ ਤੋਂ ਸੁਣਿਆ ਹੋਣਾ ਪੰਜਾਬ ਦੇ ਵਿੱਚ ਵੀ। ਮੈਂ ਇੱਕ ਆਪਣੇ ਮਿੱਤਰ ਨਾਲ ਗੱਲ ਕਰ ਰਿਹਾ ਸੀ ਅਤੇ ਉਹ ਮੈਨੂੰ ਦੱਸ ਰਿਹਾ ਸੀ, ਕਹਿੰਦੇ ਵੀ ਸਾਡਾ ਪਿੰਡ ਇੱਦਾਂ ਹੀ ਵਸਿਆ ਸੀ ਅਤੇ 40 ਕੁ ਸਾਲ ਬਾਅਦ ਪਾਣੀ ਆ ਗਿਆ ਅਤੇ ਫਿਰ 10 ਸਾਲ ਬਾਅਦ ਪਾਣੀ ਆ ਗਿਆ ਤਾਂ ਦੂਜੀ ਵਾਰੀ ਉਹ ਪਿੰਡ ਜਿਹੜਾ ਚੱਕ ਕੇ ਉਹ ਉੱਚੇ ਥਾਂ ਲੈ ਗਏ। ਕਿਉਂਕਿ ਪਹਿਲਾਂ ਚੱਕ ਹੁੰਦੇ ਸੀ, ਚੱਕ ਦਾ ਮਤਲਬ ਇਹ ਹੈ ਕਿ ਚੱਕ ਕੇ ਦੂਜੇ ਥਾਂ ਪਿੰਡ ਲੈ ਕੇ ਜਾਣਾ, ਵੱਡਾ ਪਿੰਡ ਹੋ ਜਾਣਾ ਅਤੇ ਉਹਦੇ ਵਿੱਚੋਂ ਇੱਕ ਚੱਕ ਕੱਢ ਲੈਣਾ। ਇੰਗਲਿਸ਼ ਦਾ ਚੱਕ ਜਿਹੜਾ ਉਹ ਪੰਜਾਬੀ ਆ ਅਸਲ ਦੇ ਵਿੱਚ, ਉਹ ਚੱਕ ਫਿਰ ਉਹਦੇ ਪਿੰਡਾਂ ਦੇ ਪਿੱਛੇ ਨਾਮ ਦੇ ਚੱਕ ਪੈ ਜਾਂਦਾ ਸੀ। ਜਦੋਂ ਚੱਕਦੇ ਸੀ ਤਾਂ ਉਹ ਕਈ ਵਾਰੀ ਦੂਰ ਦਰੇਡੇ ਚਲੇ ਜਾਂਦੇ ਸੀ ਚੱਕ ਲੈ ਕੇ, ਤਾਂ ਉੱਥੇ ਦੇ ਪਾਣੀਆਂ ਦਾ ਪਤਾ ਨਹੀਂ ਸੀ ਲੱਗਦਾ ਅਤੇ ਫਿਰ ਹੌਲੀ ਹੌਲੀ ਉਹ ਥਾਂ ਬਦਲਦੇ ਸੀ ਪਿੰਡਾਂ ਦਾ ਵੀ। ਸੋ ਇਹ ਸੁਭਾਵਿਕ ਹੀ ਹੈ, ਬਹੁਤ ਦੇਰ ਤੋਂ ਇੱਦਾਂ ਚੱਲਿਆ ਆਉਂਦਾ ਆ। ਇਤਿਹਾਸ ਪੜ੍ਹ ਲਓ, ਗ੍ਰੰਥ ਪੜ੍ਹ ਲਓ, ਉਹਨਾਂ ਦੇ ਵਿੱਚ ਵੱਡੇ ਵੱਡੇ ਹੜ੍ਹ, ਅੱਗਾਂ, ਅਗਨੀਆਂ, ਮਹਾਂਮਾਰੀਆਂ ਆਈਆਂ, ਆਉਂਦੀਆਂ ਰਹਿਣੀਆਂ। ਇਟਸ ਅ ਪਾਰਟ ਆਫ ਹਿਊਮਨ ਲਾਈਫ, ਇਹ ਇੱਦਾਂ ਹੀ ਚੱਲਦਾ ਰਹਿਣਾ। ਇਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਬਿਹਤਰ ਰਹਿ ਸਕਦੇ ਹਾਂ, ਕਿਸ ਤਰ੍ਹਾਂ ਆਪਣਾ ਜੀਵਨ ਜਿਹੜਾ ਆ ਉਹ ਸੁਖਾਲਾ ਬਿਤਾ ਸਕਦੇ ਹਾਂ, ਕਿਉਂਕਿ ਟਾਈਮ ਜਿਹੜਾ ਆ ਇਹ ਮੰਗਵਾਂ ਆਇਆ ਹੋਇਆ ਹੈ ਸਾਡੇ ਕੋਲ, ਇਹਦਾ ਕੋਈ ਵਿਸਾ ਨਹੀਂ। ਪਰ ਇਹ ਟਾਈਮ ਪੂਰਾ ਕਰਨਾ ਹੈ, ਪੂਰਾ ਕਿਸ ਤਰ੍ਹਾਂ ਕਰਨਾ ਆ, ਇਸ ਦੇ ਲਈ ਵੱਡੇ ਵੱਡੇ ਗ੍ਰੰਥ ਲਿਖੇ ਹੋਏ ਨੇ, ਸਾਡੇ ਪੀਰ ਪੈਗੰਬਰਾਂ ਨੇ ਸਾਨੂੰ ਰਾਹ ਦੱਸੇ ਹੋਏ ਨੇ ਵੀ ਇਸ ਤਰ੍ਹਾਂ ਕਰਨਾ ਆ, ਇਹਨਾਂ ਚੀਜ਼ਾਂ ਨਾਲ ਪਿਆਰ ਨਹੀਂ ਕਰਨਾ, ਇਹਨਾਂ ਨਾਲ ਕਰਨਾ ਆ। ਜਿਨ੍ਹਾਂ ਨਾਲ ਕਰਨਾ ਆ ਉਹ ਆਪਾਂ ਦੱਸਦੇ ਰਹਿੰਦੇ ਹਾਂ, ਨਹੀਂ ਕਰਨਾ ਉਹ ਵੀ ਆਪਾਂ ਦੱਸਦੇ ਹਾਂ। ਸੋ ਇਹੋ ਜਿਹੇ ਜਿਹੜੇ ਇਨਫੋਰਮੇਸ਼ਨ ਫਲੋ ਦੀ ਗੱਲ ਆਪਾਂ ਕਰ ਰਹੇ ਹਾਂ, ਆ ਰਹੀਆਂ ਜਾ ਰਹੀਆਂ ਜੀ, ਉੱਥੇ ਹੁਣ ਇਸ ਤਰ੍ਹਾਂ ਹੋ ਗਿਆ, ਉੱਥੇ ਇਸ ਤਰ੍ਹਾਂ ਹੋ ਗਿਆ। SBS ਤੁਸੀਂ ਸਾਰਿਆਂ ਨੇ ਦੇਖਿਆ ਹੋਣਾ TV, ਜਿਹੜਾ ਆਸਟ੍ਰੇਲੀਆ ਦਾ ਸਪੈਸ਼ਲ ਬ੍ਰੌਡਕਾਸਟਿੰਗ ਸਰਵਿਸਿਜ਼ ਹੈ, ਜਿਸ ਦੇ ਵਿੱਚ ਬਹੁਤ ਭਾਸ਼ਾਵਾਂ ਦੇ ਵਿੱਚ ਪ੍ਰੋਗਰਾਮ ਦਿੱਤੇ ਜਾਂਦੇ ਨੇ। ਅਤੇ ਜਦੋਂ ਇਹ ਸ਼ੁਰੂ ਹੋਇਆ ਸੀ ਸਾਡੇ ਇਲਾਕੇ 'ਚ ਵੀ, ਸ਼ਾਇਦ ਇਹ ਗੱਲ ਹੋਏਗੀ 98-99 ਦੀ, ਤਾਂ ਬੜਾ ਚੰਗਾ ਲੱਗਦਾ ਸੀ ਕਿਉਂਕਿ ਵੰਨਗੀਆਂ ਮਿਲਦੀਆਂ ਸੀ ਸੁਣਨ ਨੂੰ, ਦੇਖਣ ਨੂੰ। ਤਾਂ ਉਹ ਤੋਂ ਬਾਅਦ ਉਹਨਾਂ ਨੇ ਇੱਕ ਟੈਗਲਾਈਨ ਸ਼ੁਰੂ ਕੀਤੀ ਸੀ ਕਿ ਦੁਨੀਆ ਦੀ ਜਿਹੜੀ ਪਾਪੂਲੇਸ਼ਨ ਹੈ, ਵਸੋਂ ਹੈ, ਉਹ ਤਕਰੀਬਨ 7 ਬਿਲੀਅਨ ਲੋਕ ਦੁਨੀਆ ਦੇ ਉੱਤੇ ਰਹਿੰਦੇ ਨੇ। ਅਤੇ ਉਹਨਾਂ ਦੀ ਟੈਗਲਾਈਨ ਇਹ ਸੀ ਜਿਹੜੀ ਮੈਨੂੰ ਬੜੀ ਚੰਗੀ ਲੱਗੀ, ਅੱਜ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਕਿ 7 ਬਿਲੀਅਨ ਪੀਪਲ 7 ਬਿਲੀਅਨ ਸਟੋਰੀਸ। ਜੇ ਇੱਕ ਇੱਕ ਵੀ ਸਟੋਰੀ ਲਈਏ ਨਾ, 7 ਬਿਲੀਅਨ ਲੋਕ ਨੇ ਐਕਟ 1 ਟਾਈਮ, ਅਤੇ ਉਹਨਾਂ ਦੀਆਂ 7 ਬਿਲੀਅਨ ਹੀ ਕਹਾਣੀਆਂ ਨੇ। ਜੇ ਆਪਾਂ ਸੁਣਨ ਲੱਗ ਜਾਈਏ, ਸੁਣਾਉਣ ਲੱਗ ਜਾਈਏ, ਤਾਂ ਸਾਡੇ ਕੋਲ ਟਾਈਮ ਨਹੀਂ ਹੈਗਾ ਇੰਨਾ। ਹੁਣ ਉਹ ਇੱਕ ਸਟੋਰੀ ਵੀ ਨਹੀਂ ਹੈਗੀ, ਕਈ ਕਈ ਸਟੋਰੀਆਂ, ਹਰ ਬੰਦੇ ਦੀ ਇੱਕ ਮਹਾਂਭਾਰਤ ਆਪਣਾ ਹੀ ਹੁੰਦਾ। ਹਰੇਕ ਬੰਦਾ ਇੱਦਾਂ ਸਮਝਦਾ ਵੀ ਮੇਰੀ ਜ਼ਿੰਦਗੀ ਸਾਰਿਆਂ ਨਾਲ ਔਖੀ ਜ਼ਿੰਦਗੀ ਆ, ਵੀ ਸਾਰਾ ਜਿੰਨਾ ਵੀ ਮੈਂ ਦੁੱਖ ਹੰਢਾਇਆ ਉਹ ਮੈਂ ਹੀ ਹੰਢਾਇਆ, ਹੋਰ ਕਿਸੇ ਨੇ ਨਹੀਂ ਹੰਢਾਇਆ, ਹੋਰ ਵੀ ਹੰਢਾਇਆ ਪਰ ਮੇਰੇ ਜਿੰਨਾ ਨਹੀਂ ਹੰਢਾਇਆ। ਇੱਦਾਂ ਹੀ ਜਿਹੜੀਆਂ ਮੈਂ ਉਪਲਬਧੀਆਂ ਕਰ ਲਈਆਂ ਆ ਉਹ ਵੀ ਬਹੁਤ ਨੇ। ਸੋ ਬੰਦਾ ਇੱਦਾਂ ਸਮਝਦਾ ਵੀ ਪੂਰਾ ਇੱਕ ਮਹਾਂਭਾਰਤ ਦਾ ਗ੍ਰੰਥ ਜਿਹੜਾ ਆ ਉਹ ਆਪਣੇ ਜੀਵਨ 'ਤੇ ਲਿਖ ਸਕਦਾ ਆ, ਔਰ ਹੁੰਦਾ ਵੀ ਆ। ਇਹ ਜਿਹੜੇ ਐਕਚੁਅਲੀ ਮਹਾਂਭਾਰਤ ਹੈ ਇਹ ਇੱਕ ਜੀਵਨ ਦੀ ਕਹਾਣੀ ਹੈ। ਹੁਣ ਤੁਸੀਂ ਆਪਾਂ ਹੀ ਦੇਖ ਲਓ, ਮੈਂ ਦੇਖ ਲਾਂ, ਤੁਸੀਂ ਦੇਖ ਲਓ, ਆਪਾਂ ਬੈਠ ਕੇ ਸੋਚੀਏ ਕਿ ਜਦੋਂ ਦੀ ਆਪਾਂ ਸੁਰਤ ਸੰਭਾਲੀ ਆ ਉਦੋਂ ਤੋਂ ਆਪਣੀ ਜ਼ਿੰਦਗੀ ਬਾਰੇ ਲਿਖਣਾ ਸ਼ੁਰੂ ਕਰੀਏ, ਘਟਨਾਵਾਂ ਦੇਖੀਏ, ਮੈਂ ਕਿੱਥੇ ਗਿਆ, ਕਿੱਥੇ ਪੜ੍ਹਿਆ, ਮੇਰੇ ਫਰੈਂਡਾਂ ਨੇ ਕੀ, ਅਸੀਂ ਕਿੱਥੇ ਖੇਡੇ, ਹੈ ਨਾ, ਕਿੱਥੇ ਦੁੱਖ ਮਿਲਿਆ, ਕਿੱਥੇ ਦਰਦ ਮਿਲਿਆ, ਅਤੇ ਅਸੀਂ ਕਹਾਣੀ ਲਿਖ ਸਕਦੇ ਹਾਂ, ਨਾਵਲ ਇਸ ਤਰ੍ਹਾਂ ਹੀ ਲਿਖਦੇ ਹਾਂ। ਪਰ ਬਹੁਤਿਆਂ 'ਚ ਕਲਾ ਨਹੀਂ ਹੁੰਦੀ ਲਿਖਣ ਦੀ, ਪਰ ਐਵਰੀਬਡੀ ਕੈਨ ਰਾਈਟ ਦੇਅਰ ਓਨ ਸਟੋਰੀ, ਤਾਂ ਉਹਨਾਂ ਕੋਲ ਹੁੰਦੀ ਹੈ ਨਾ। ਫਿਰ ਆਪਣੇ ਪਿਛੋਕੜ ਦੀਆਂ ਲਿਖ ਦਿਓ, ਫਿਰ ਆਪਣੇ ਜਿਹੜੇ ਫਿਊਚਰ 'ਚ ਕੀ ਸੋਚਦੇ ਹੋ ਇਹਦੇ ਬਾਰੇ ਲਿਖ ਦਿਓ। ਸੋ ਕਿੰਨੀ ਇਨਫੋਰਮੇਸ਼ਨ ਹੈ, ਕਿੰਨੀ ਜਾਣਕਾਰੀ ਆ ਜਿਹੜੀ ਹਰ ਬੰਦੇ ਦੇ ਕੋਲ ਹੈ। ਹੁਣ ਜਿੱਦਾਂ ਜਿੱਦਾਂ ਸਿਸਟਮ ਵਧੀ ਜਾਂਦੇ ਆ ਕਮਿਊਨੀਕੇਸ਼ਨ ਦੇ, ਉਸੇ ਹੀ ਤਰ੍ਹਾਂ ਇਹ ਜਿਹੜੀਆਂ ਸਟੋਰੀਜ਼ ਹੈ ਉਹ ਆਉਂਦੀਆਂ ਬਾਹਰ, ਜ਼ਿਆਦਾ ਸਟੋਰੀਜ਼ ਆ ਰਹੀਆਂ, ਸੈਚੂਰੇਟ ਹੋ ਰਹੀਆਂ। ਕੀ ਸਾਨੂੰ ਇਹ ਸਾਰੀਆਂ ਸੁਣਾਉਣ ਦੀ ਜਾਂ ਸੁਣਨ ਦੀ ਲੋੜ ਹੈ? ਨਹੀਂ। ਇਹਦੇ ਵਿੱਚ ਫਿਰ ਫਿਲਟਰ ਲਾਉਣਾ ਆ ਕਿ ਆਪਾਂ ਕੀ ਸੁਣਨਾ ਅਤੇ ਕੀ ਨਹੀਂ ਸੁਣਨਾ। ਇਹਦੇ ਵਿੱਚ ਫਿਰ ਸਰਕਾਰਾਂ ਮੈਨੀਪੁਲੇਟ ਕਰਦੀਆਂ, ਛਾਤਰ ਲੋਕ ਜਿਹੜੇ ਮੈਨੀਪੁਲੇਟ ਕਰਦੇ ਆ ਕਿ ਤੁਹਾਨੂੰ ਇੱਕ ਚੀਜ਼ ਸੁਣਾ ਰਹੇ ਹੁੰਦੇ ਆ ਉਹਦੇ ਵਿੱਚ ਮੈਂ ਹੁਣ ਸਮਝ ਲਓ ਮਸ਼ਹੂਰੀ ਲਾ ਦਾਂ, ਉਹ ਵੀ ਮੈਂ ਵਿੱਚ ਫਸਾ ਦਿੱਤੀ। ਠੀਕ ਹੈ, ਇਸ ਤਰ੍ਹਾਂ ਫਿਰ ਇਹ ਸਾਡੀ ਜਿਹੜੀ ਬਿਰਤੀ ਹੈ ਇਹਨੂੰ ਮੈਨੀਪੁਲੇਟ ਕੀਤਾ ਜਾਂਦਾ ਹੈ। ਇਹ ਤੋਂ ਆਪਾਂ ਕਿੰਨਾ ਕੁ ਸ਼ੀਲਡ ਕਰ ਸਕਦੇ ਹਾਂ, ਕਿੰਨਾ ਕੁ ਰਖਾ ਸਕਦੇ, ਤੁਸੀਂ ਸੁਣੋ ਨਾ। ਮੰਨ ਲਓ ਹੁਣ ਤੁਸੀਂ ਇੰਡੀਆ ਜਾਂਦੇ ਹਾਂ ਜਾਂ ਮੈਂ ਇੰਡੀਆ ਜਾਂਦਾ, ਅਸੀਂ ਕਿਹਾ ਲੈ ਵੀ ਅਸੀਂ ਕੁਛ ਨਹੀਂ, ਨਾ ਸੁਣਨਾ ਰੇਡੀਓ, ਨਾ ਆਪਾਂ ਗਾਣਾ ਸੁਣਨਾ ਕੋਈ, ਨਾ ਆਪਾਂ ਟੀਵੀ ਦੇਖਣਾ, ਆਪਾਂ ਨਹੀਂ ਕਿਸੇ ਦੀ ਵੀ ਗੱਲ ਸੁਣਨੀ। ਤੁਸੀਂ ਸੁਣੋ ਜਾਂ ਨਾ ਸੁਣੋ, ਤੁਹਾਡੇ ਤੱਕ ਉਹ ਜਾਣਕਾਰੀ ਮਿਲ ਰਹੀ ਹੈ। ਕਿਸ ਤਰ੍ਹਾਂ ਮਿਲ ਰਹੀ ਹੈ? ਆਸਟ੍ਰੇਲੀਆ ਦੇ ਵਿੱਚ ਤੁਸੀਂ ਰੂਰਲ ਇਲਾਕੇ 'ਚ ਚਲ ਜਾਓ ਤਾਂ ਤੁਹਾਨੂੰ ਹਰਿਆ ਭਰਾ ਦਿਖਾਈ ਦੇਣਗੇ, ਜਾਂ ਬਰਾਊਨ ਖੇਤ ਦਿਖਾਈ ਦੇਣਗੇ, ਜਾਂ ਬਾਜ਼ਾਰ 'ਚੋਂ ਨਿਕਲ ਜਾਓ ਹੈ ਨਾ, ਉੱਥੋਂ ਤੁਹਾਨੂੰ ਬਿਲਡਿੰਗਾਂ ਦਿਖਾਈ ਦੇਣਗੀਆਂ, ਮੋਨੂਮੈਂਟਸ ਦਿਖਾਈ ਦੇਣਗੇ ਹੈ ਨਾ। ਤੁਸੀਂ ਭਾਰਤ ਦੇ ਕਿਸੇ ਕਸਬੇ 'ਚ ਵੀ ਚਲ ਜਾਓ, ਪਿੰਡ 'ਚ ਵੀ ਚਲ ਜਾਓ, ਕੰਧਾਂ ਭਰੀਆਂ ਮਿਲਣਗੀਆਂ ਤੁਹਾਨੂੰ ਇਸ਼ਤਿਹਾਰਾਂ ਦੀਆਂ, ਅੱਖਰਾਂ ਦੀ ਪੋਲਿਊਸ਼ਨ, ਮਤਲਬ ਥਾਂ ਖੰਭਿਆਂ ਦੇ ਉੱਤੇ ਪੋਸਟਰ, ਖੰਭਿਆਂ ਦੇ ਉੱਤੇ ਰੰਗ ਕੀਤੇ ਹੋ, ਤੁਹਾਡੇ ਘਰਾਂ ਦੇ ਉੱਤੇ ਰੰਗ ਕੀਤੇ ਹੋ ਲੋਕਾਂ ਨੇ, ਇਹਨੂੰ ਆਹ ਜਾਓ ਜੀ, ਆਹ ਫਲਾਨਾ ਮਰਦਾਨਗੀ ਦਾ ਜੀ, ਫਲਾਨਾ ਜੀ ਧਿਮਕੜਾ, ਆਈਲੈਟ ਕਰ ਲਓ ਜੀ, ਉਹ ਕਰ ਲਓ। ਤੁਸੀਂ ਸੁਣੋ, ਕੰਨ ਬੰਦ ਕਰ ਲਓ, ਤੁਸੀਂ ਨਹੀਂ ਕਰ ਸਕਦੇ, ਅੱਖਾਂ ਤਾਂ ਖੁੱਲ੍ਹੀਆਂ ਰੱਖੋਗੇ। ਉਹ ਜਿਹੜੀ ਇੰਨੀ ਪੋਲਿਊਸ਼ਨ ਹੈ ਉਹ ਸਬਕੌਂਸ਼ੀਅਸ ਲੈਵਲ ਦੇ ਵਿੱਚ ਉਹ ਸਾਰੀ ਤੁਹਾਡੇ ਜਾ ਰਹੀ ਆ, ਸਾਡੇ ਅੰਦਰ ਜਾ ਰਹੀ ਹੈ, ਤਾਂ ਹੀ ਸਟ੍ਰੈੱਸ ਹੋ ਜਾਂਦੀ ਹੈ ਇੰਡੀਆ ਦੇ ਵਿੱਚ, ਐਂਗਜ਼ਾਇਟੀ ਹੈ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ, ਬੱਚਿਆਂ ਦੀ ਗਰੋਥ ਨਹੀਂ ਹੋ ਰਹੀ, 5.5 ਫੁੱਟੇ ਜਵਾਨ ਰਹਿ ਗਏ ਨੇ ਉੱਥੇ, ਕਿਉਂਕਿ ਉਹਨਾਂ ਦੇ ਉੱਤੇ ਬੰਬਾਰਡ ਕੀਤਾ ਜਾ ਰਿਹਾ ਹੈ, ਉਹਨਾਂ ਦੇ ਜਿਹੜਾ ਸਬਕੌਂਸ਼ੀਅਸ ਲੈਵਲ ਹੈ ਨਾ, ਸਬਕੌਂਸ਼ੀਅਸਨੈਸ ਹੈ, ਉਹਨੂੰ ਕਿੱਲ ਕੀਤਾ ਜਾ ਰਿਹਾ, ਸਟ੍ਰੈੱਸ ਕੀਤਾ ਜਾ ਰਿਹਾ ਇਸ਼ਤਿਹਾਰਬਾਜ਼ੀ ਦੇ ਨਾਲ। ਔਰ ਉਹ ਜਿਹੜੀ ਇਸ਼ਤਿਹਾਰਬਾਜ਼ੀ ਹੈ ਉਹ ਗਰੋਥ ਨਹੀਂ ਹੋਣ ਦਿੰਦੀ, ਧਿਆਨ ਉੱਧਰ ਹੀ ਰਹਿੰਦਾ, ਬਸ ਮੈਂ ਆਈਲਟ ਕਰ ਲੈਣੀ ਹੈ, ਮੈਂ ਕੈਨੇਡਾ ਚਲ ਜਾਣਾ, ਮੈਂ ਇੱਥੇ ਚਲ ਜਾਣਾ, ਮੈਂ ਉੱਥੇ ਚਲ ਜਾਣਾ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਚੱਲ ਰਹੀਆਂ ਨੇ, ਵਰਤਾਰਾ ਚੱਲ ਰਿਹਾ, ਅਤੇ ਇਹਦਾ ਕੀ ਇਲਾਜ ਹੈ, ਕੀ ਕਰ ਸਕਦੇ ਹਾਂ ਅਸੀਂ? ਇਹ ਅਸੀਂ ਕੁਛ ਨਹੀਂ ਕਰ ਸਕਦੇ, ਅਸੀਂ ਆਪਣਾ ਇਲਾਜ ਆਪ ਕਰ ਸਕਦੇ ਹਾਂ, ਅਤੇ ਇਹ ਤੋਂ ਬਚਣਾ ਚਾਹੀਦਾ, ਅਸੀਂ ਅਵੇਅਰ ਹੋ ਸਕਦੇ ਹਾਂ ਇਹ ਤੋਂ, ਵੀ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਣਾ, ਨਹੀਂ ਕਰਨਾ। ਸੋ ਪਿਆਰਿਓ, ਇਹ ਅੱਜ ਦਾ ਵਿਚਾਰ ਤੁਹਾਡੇ ਨਾਲ ਸਾਂਝਾ ਕੀਤਾ। ਸਟ੍ਰੈੱਸ ਜਿਹੜੀ ਹੈ ਉਹ ਉੱਨੀ ਕੁ ਲਓ ਜਿੰਨੀ ਕੁ ਆਪਾਂ ਝੱਲ ਸਕਦੇ ਹਾਂ, ਵਾਧੂ ਸਟ੍ਰੈੱਸ ਲੈਣ ਦਾ ਕੋਈ ਪੁਆਇੰਟ ਨਹੀਂ ਹੈਗਾ। ਠੀਕ ਹੈ, ਆਪਾਂ ਕਨਵਰਸੇਸ਼ਨ ਕਰਦੇ ਹਾਂ, ਗੱਲਾਂ ਕਰਨੀਆਂ, ਅੱਜ ਵੀ ਕਰਨੀਆਂ, ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਪਰ ਉਹ ਹੋਰ ਐਂਗਲ ਤੋਂ ਕਰਦੇ ਹਾਂ ਆਪਾਂ, ਹੋਰ ਤਰੀਕੇ ਆ ਇਹਦੇ ਵਿੱਚ। ਤੁਸੀਂ ਨੋਟ ਕਰੋਗੇ, ਅਮਰੀਕ ਭਾਅ ਜੀ ਆਉਣਗੇ ਸਾਡੇ ਨਾਲ, ਗਿਆਨੀ ਜੀ ਵੀ ਆਉਂਦੇ ਨੇ, ਅਸੀਂ ਹਾਸਾ ਮਜ਼ਾਕ ਵੀ ਕਰਦੇ ਹਾਂ, ਅਸੀਂ ਫੀਲ ਗੁੱਡ ਵੀ ਕਰਦੇ ਹਾਂ, ਥੋੜ੍ਹਾ ਚਿੰਤਨ ਵੀ ਕਰਦੇ ਹਾਂ, ਗੀਤ ਵੀ ਲਾਉਂਦੇ ਹਾਂ, ਅਤੇ ਤੁਸੀਂ ਸਾਡੇ ਨਾਲ ਜੁੜਦੇ ਹੋ, ਤੁਹਾਡੇ ਅੰਦਰ ਦੇ ਜਿਹੜੇ ਵਲਵਲੇ ਆ ਉਹ ਸਾਡੇ ਨਾਲ ਤੁਸੀਂ ਸਾਂਝੇ ਕਰਦੇ ਹੋ। ਅਤੇ ਲਓ ਫਿਰ ਅੱਜ ਗੀਤ ਤੁਹਾਨੂੰ ਸੁਣਾਉਂਦੇ ਹਾਂ। ਗੀਤ ਵੈਸੇ ਮੈਂ ਵੀ ਤੁਹਾਡੇ ਨਾਲ ਹੀ ਸੁਣਨਾ ਪਹਿਲੀ ਵਾਰੀ, ਪਰ ਗੀਤ ਦਾ ਰਿਵਿਊ ਬੜੇ ਵਧੀਆ ਆਏ ਆ, ਰਣਜੀਤ ਬਾਵੇ ਨੇ ਨਵਾਂ ਗੀਤ ਗਾਇਆ, ਕਿੰਨੇ ਆਏ ਅਤੇ ਕਿੰਨੇ ਗਏ। ਗੀਤ ਸੁਣਿਓ ਧਿਆਨ ਦੇ ਨਾਲ, ਅਤੇ ਫਿਰ ਆਪਾਂ ਮਿਲਦੇ ਹਾਂ ਸੁਨੇਹਾਂ ਦੇ ਨਾਲ।
ਕੋਈ ਪੁੰਨ ਖੱਟ ਦੇ ਮੂੰਹ ਦੀ ਖਾਂਦਾ ਥਾਂ ਥਾਂ ਜਿਹੜਾ ਮੂੰਹ ਮਾਰਦਾ ਉਹ ਕੁੜੀ ਕਦੇ ਨਿੰਦੀ ਏ ਨਾ ਪੱਕੇ ਰੰਗ ਦੀ
ਬਹੁਤ ਵਧੀਆ ਸੀ ਰਣਜੀਤ ਬਾਵੇ ਦਾ ਬਿਲਕੁਲ ਨਵਾਂ ਗੀਤ ਕਿੰਨੇ ਆਏ ਤੇ ਕਿੰਨੇ ਗਏ ਕਹਿੰਦੇ ਵਕਤ ਨਹੀਂ ਦੇਖਦੀ ਚੰਦਰੀ ਮੌਤ ਤੇ ਚੰਦਰੀ ਮੌਤ ਵਾਕਈ ਵਕਤ ਨਹੀਂ ਦੇਖਦੀ ਕਿਉਂਕਿ ਜੀ ਐਸ ਚਾਹਲ ਸਾਹਿਬ ਨੇ ਖਬਰ ਭੇਜੀ ਹੈ ਕਿ ਰਾਣੀ ਆਪਣੇ ਅੰਤਮ ਸੰਸਕਾਰ ਦੀ ਤਿਆਰੀ ਕਰਵਾ ਰਹੀ ਆ ਫਾਈਨਲ ਪਲੈਨ ਰਿਵੀਲਡ ਕੁਈਨਸ ਫਿਊਨਰਲ ਸੀਕਰੇਟਸ ਕਿ ਕੌਣ ਕਿੱਦਾਂ ਕਿੱਥੇ ਕੀ ਹੋਏਗਾ ਜਦੋਂ ਰਾਣੀ ਪੂਰੀ ਹੋਏਗੀ ਖੈਰ ਤਿਆਰੀ ਕਰਨੀ ਚਾਹੀਦੀ ਹੈ ਕਿਉਂਕਿ ਬਾਬਾ ਫਰੀਦ ਜੀ ਦੇ ਸ਼ਲੋਕ ਆਪਾਂ ਪੜ੍ਹੀਏ ਤਾਂ ਆਪਾਂ ਉਹਨੂੰ ਕਹਿ ਸਕਦੇ ਹਾਂ ਮੌਤ ਦੇ ਸ਼ਲੋਕ ਉਹ ਸਾਨੂੰ ਚੇਤੇ ਕਰਾਉਂਦੇ ਨੇ ਕਿ ਇਹ ਆਉਣੀ ਆਉਣੀ ਆ ਅਤੇ ਇਹਦੀ ਤਿਆਰੀ ਰੱਖਣੀ ਚਾਹੀਦੀ ਹੈ ਇਸ ਤੋਂ ਬਾਅਦ ਦੀ ਵੀ ਤਿਆਰੀ ਕਰ ਲੈਣੀ ਚਾਹੀਦੀ ਆ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਜਸਵੰਤ ਰਾਏ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਸੁਖਜੀਵਨ ਗਰੇਵਾਲ ਜੀ ਕੀ ਹਾਲ ਚਾਲ ਹੈ ਪਿਆਰਿਓ ਆ ਜਾਓ ਪ੍ਰੋਗਰਾਮ 'ਚ ਗੌਰਵ ਸ਼ਰਮਾ ਜੀ ਵੀ ਆ ਗਏ ਨੇ ਵਿਨੀਪੈਗ ਤੋਂ ਭੁਪਿੰਦਰ ਜੰਡੂ ਬਰਨਾਲੇ ਵਾਲੇ ਜੀ ਸਾਡੇ ਨਾਲ ਸ਼ਾਮਿਲ ਨੇ ਕੁਇਕਰ ਸਿੱਲ ਤੋਂ ਪ੍ਰੋਗਰਾਮ ਸੁਣ ਰਹੇ ਨੇ ਕੁਲਵੀਰ ਸੰਧੂ ਜੀ ਐਡਮਿੰਟਨ ਤੋਂ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਭੁੱਲਰ ਜੀ ਤੁਹਾਡਾ ਵੀ ਸਵਾਗਤ ਹੈ ਛੈਪਟਨ ਵਾਲਿਓ ਅਤੇ ਮਨਦੀਪ ਮਾਨ ਬਹੁਤ ਸੋਹਣੀ ਇੱਕ ਤਸਵੀਰ ਭੇਜ ਰਹੇ ਨੇ ਚੜ੍ਹਦੇ ਸੂਰਜ ਦੀ ਹੈ ਸ਼ਾਇਦ ਸਵੇਰ ਦੀ ਜੀ ਆਇਆਂ ਨੂੰ ਅਤੇ ਰਾਜਨਦੀਪ ਕੈਨਬਰਾ ਵਾਲੇ ਵੀ ਫਤਿਹ ਬੁਲਾ ਰਹੇ ਨੇ ਔਰ ਜੀ ਐਸ ਚਾਹਲ ਸਾਹਿਬ ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਥੋੜ੍ਹੀ ਦੇਰ ਬਾਅਦ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਗੱਲ ਇੱਕ ਖਬਰ ਬੀ ਜੇ ਪੀ ਦੀ ਕੀਤੀ ਉਹਨਾਂ ਨੇ ਅਤੇ ਆਲਣ ਦੇ ਬੀ ਜੇ ਪੀ ਵਾਲੇ ਬੰਦੇ ਜਿੱਦਾਂ ਇੱਕ ਗੀਤ ਮੈਨੂੰ ਕੱਲ੍ਹ ਯਾਦ ਆ ਗਿਆ ਸੀ ਅਤੇ ਉਹ ਗਾਉਂਦੇ ਆ ਨਾ ਚੁੱਪ ਕਰਕੇ ਮੂੰਹ ਨੂੰ ਬੰਦ ਕਰ ਲੈ ਬਾਦਲ ਦੇ ਬੰਦੇ ਆਉਂਦੇ ਆ ਅਤੇ ਹੁਣ ਵੀ ਇੱਦਾਂ ਵੀ ਥੋੜ੍ਹੀ ਦੇਰ ਰੁਕੋ ਜੀ ਬੀ ਜੇ ਪੀ ਦੇ ਬੰਦੇ ਆਉਂਦੇ ਆ ਫਿਰ ਆਪਾਂ ਇਹ ਗੱਲਾਂ ਤੁਹਾਡੇ ਨਾਲ ਕਰਾਂਗੇ ਤਾਂ ਮੌਸਮ ਕੀ ਕਹਿ ਰਿਹਾ ਮੌਸਮ ਕਹਿ ਰਿਹਾ ਕਿ ਠੰਡ ਬਹੁਤ ਹੈ ਰਜਾਈ ਲੈ ਲਓ ਕੰਬਲੀ ਲੈ ਲਓ ਆਪਣੇ ਸਰੀਰ ਦਾ ਖਿਆਲ ਰੱਖੋ ਕਿਉਂਕਿ ਸਿਡਨੀ ਦੇ ਵਿੱਚ ਅੱਜ ਸ਼ਾਵਰ ਦੱਸੇ ਗਏ ਨੇ 19 ਡਿਗਰੀ ਹੋਣਾ ਹੈ ਮੈਲਬਨ ਦੇ ਵਿੱਚ 15 ਡਿਗਰੀ ਹੈ ਅਤੇ ਐਡਲੇ ਦੇ ਵਿੱਚ 18 ਡਿਗਰੀ ਹੋਣਾ ਗਰਮ ਇਲਾਕੇ ਜਿਹੜੇ ਰਹਿਣੇ ਆ ਬ੍ਰਿਸਬਨ ਦੇ ਰਹਿਣੇ ਆ 23 ਡਿਗਰੀ ਉੱਥੇ ਹੋਣਾ ਹੈ ਅਤੇ ਪਰਥ ਦੇ ਵਿੱਚ ਵੀ ਵੈਸੇ ਅੱਜ ਮੀਂਹ ਦੱਸਿਆ ਜਾ ਰਿਹਾ 18 ਡਿਗਰੀ ਅਤੇ ਡਾਰਵਿਨ ਦੇ ਵਿੱਚ 33 ਡਿਗਰੀ ਉੱਥੇ ਮੌਸਮ ਅੱਜ ਸੁੱਕਾ ਹੀ ਰਹੇਗਾ ਅੱਤ ਦੀ ਗਰਮੀ ਭਾਰਤ ਦੇ ਵਿੱਚ ਹੈ ਅਤੇ ਅੱਜ ਵੈਸੇ ਰਾਹਤ ਮਿਲੀ ਆ, ਕੱਲ੍ਹ ਮੀਂਹ ਪਿਆ ਸੀਗਾ, ਬੜਾ ਸ਼ੁਕਰ ਮਨਾਇਆ ਲੋਕਾਂ ਨੇ। ਮੌਨਸੂਨ ਹਜੇ ਨਹੀਂ ਪਹੁੰਚਿਆ, ਵੈਸੇ ਹੀ ਪ੍ਰੀ ਮੌਨਸੂਨ ਇੱਕ ਮੀਂਹ ਪਿਆ, ਅਤੇ ਅੱਜ ਇਸ ਵੇਲੇ 25 ਡਿਗਰੀ ਹੈ ਅਤੇ ਅੱਜ 28 ਡਿਗਰੀ ਤੱਕ ਰਹੇਗਾ, ਗਰਜਣਾ ਛਿੱਟਾਂ ਫਿਰ ਪੈਣ ਦੀ ਸੰਭਾਵਨਾ ਹੈ ਜੀ। ਮੀਂਹ ਵੈਸੇ ਪੈ ਰਹੇ ਨੇ ਲਾਹੌਰ ਦੇ ਲਾਗੇ ਛਾਗੇ, ਅਤੇ ਉੱਧਰ ਅਸਾਮ ਦੇ ਵਿੱਚ ਹੜ੍ਹ ਆਏ ਹੋਏ ਨੇ। ਸੋ ਤਕਰੀਬਨ 28 ਜੂਨ ਰੱਖੋ ਜੀ ਤਰੀਕ ਮੌਨਸੂਨ ਦੇ ਆਉਣ ਦੀ ਹੁੰਦੀ ਹੈ, ਅਤੇ ਹਜੇ 10 ਦਿਨ ਬਾਕੀ ਨੇ, 5 ਦਿਨ ਪਹਿਲਾਂ ਆ ਗਿਆ ਤਾਂ ਸੋਕਾ ਲੱਗਣਾ ਬਾਅਦ ਦੇ ਵਿੱਚੋਂ, ਜੇ 10 ਦਿਨ ਲੇਟ ਆਇਆ ਤਾਂ ਹੜ੍ਹ ਆਉਣੇ ਆ। ਸੋ ਇਹ ਮੌਨਸੂਨ ਦੀ ਤਸਵੀਰ ਆ ਜਿਹੜੀ ਸਟੱਡੀ ਕੀਤੀ ਹੈ ਜੋਗ੍ਰਾਫੀ ਵਾਲਿਆਂ ਨੇ। ਅਤੇ ਲਓ ਤੁਹਾਨੂੰ ਇੱਕ ਹੋਰ ਗੀਤ ਸੁਣਾਉਂਦੇ ਹਾਂ, ਰੋਮੈਂਟਿਕ ਜਿਹਾ ਔਰ ਸਾਰਿਆਂ ਨੂੰ ਸਮਰਪਿਤ ਹੈ, ਜਿਹੜੇ ਰੋਮੈਂਟਿਕ ਬੰਦੇ ਨੇ, ਚਾਹੇ ਉਹ ਨਿਊਜ਼ੀਲੈਂਡ ਦੇ ਹੋਣ, ਚਾਹੇ ਉਹ ਕੋਬਰਮ ਸ਼ੈਪਟਨ ਦੇ ਹੋਣ। ਅਤੇ ਉਸ ਤੋਂ ਬਾਅਦ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਜੁੜਨਗੇ ਅਤੇ ਕਰਾਂਗੇ ਚਿੰਤਨ। ਜੁੜੇ ਰਹੋ ਹਰਮਨ ਰੇਡੀਓ ਨਾਲ।
ही कहाँ है, तुम्हें दिल तो दे चुके हैं। चाहो तो जान ले लो।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਅੰਮ੍ਰਿਤਪਾਲ ਸਿੰਘ ਮਿਨਹਾਸ।
ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀਆਂ ਗੱਲਾਂ ਦੇ ਵਿੱਚ ਹਾਜ਼ਰੀ ਭਰੋ ਤੇ ਆਪਣੇ ਸੁਨੇਹੇ ਸਾਡੇ ਤੱਕ ਸਾਂਝੇ ਕਰੋ, ਟੈਲੀਗ੍ਰਾਮ ਦੇ ਰਾਹੀਂ ਜਾਂ ਈਮੇਲ ਦੇ ਰਾਹੀਂ। ਪ੍ਰੋਗਰਾਮ ਚੱਲ ਰਿਹਾ ਤੇ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਖੰਘਦੇ ਸ਼ਾਮਿਲ ਹੋ ਗਏ ਨੇ। ਮੈਨੂੰ ਲੱਗਦਾ ਹਜੇ ਉਹਨਾਂ ਨੂੰ ਜ਼ੁਕਾਮ ਜਿਹੜਾ ਆ ਉਹ ਪੂਰਾ ਜ਼ੱਜ਼ੇ ਦੇ ਪੈਰ 'ਚ ਬਿੰਦੀ ਵਾਲਾ ਹੋ ਚੁੱਕਾ ਹੈ। ਅਤੇ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਅਮਨਦੀਪ ਤੇ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਕਾਫ਼ੀ ਦੂਰ ਦੂਰ ਇਲਾਕਿਆਂ ਤੋਂ ਇਸ ਰੇਡੀਓ ਨੂੰ ਸੁਣ ਰਹੇ ਆ ਅਤੇ ਆਨੰਦ ਮਾਣ ਰਹੇ ਆ। ਅਮਨਦੀਪ, ਸਿਡਨੀ ਵਿੱਚ ਅੱਜ ਮੌਸਮ ਬਹੁਤ ਵਧੀਆ ਆ, ਧੁੱਪ ਬਿਲਕੁਲ ਖਿੜੀ ਹੋਈ ਆ, ਠੰਡ ਕਾਫ਼ੀ ਆ ਅਤੇ ਲੋਕ ਕਾਫ਼ੀ ਬਿਮਾਰ ਵੀ ਦਿਖਾਈ ਦੇ ਰਹੇ ਆ ਤੇ ਮੈਨੂੰ ਵੀ ਕਾਫ਼ੀ ਦਿਨਾਂ ਤੋਂ ਜ਼ੁਕਾਮ ਹੋਏ ਆ, ਠੀਕ ਹੋਣ ਦਾ ਨਾਂ ਨਹੀਂ ਲੈ ਰਿਹਾ, ਲੇਕਿਨ ਚਲੋ ਫਿਰ ਵੀ ਜ਼ਿੰਦਗੀ ਚੱਲਦੀ ਰਹਿੰਦੀ ਆ। ਅੱਜ ਕੱਲ੍ਹ ਕਾਫ਼ੀ ਅਮਨਦੀਪ ਇੱਥੇ ਫਲੂ ਦਾ ਕਾਫ਼ੀ ਸੀਜ਼ਨ ਆ ਆਸਟ੍ਰੇਲੀਆ ਦੇ ਵਿੱਚ, ਉਹਦੇ ਨਾਲ ਜਿਹੜਾ COVID-19 ਉਹ ਵੀ ਕਾਫ਼ੀ ਫੈਲ ਰਿਹਾ, ਪਰ ਜ਼ਿੰਦਗੀ ਤੁਹਾਡੀ ਜਿਹੜੀ ਆਮ ਵਰਗੀ ਇਸ ਵੇਲੇ ਚੱਲ ਰਹੀ ਹੈ।
ਜੀ ਜੀ, ਚਲੋ ਬਹੁਤ ਵਧੀਆ, ਸਿਆਲ ਹੈ ਤੇ ਭਾਜੀ ਚਲੋ ਤੁਹਾਡੀ ਆਵਾਜ਼ 'ਚ ਵੀ ਥੋੜ੍ਹਾ ਜਿਹਾ ਹੈਗਾ ਭਾਰਾਪਣ ਜਿਹਾ, ਧਮਕ ਬੇਸ ਜਿਹੀ ਬਣੀ ਹੋਈ ਹੈ ਤੁਹਾਡੀ ਵੀ ਮੁੱਖ ਮੰਤਰੀ ਮੰਗਰ, ਹਰੇਕ ਬੰਦੇ ਦੇ ਬਣਦੀ ਮੇਰੇ ਬਣ ਹਟੀ ਹੈ। ਖਿਆਲ ਰੱਖਿਓ ਜੀ ਆਪਣਾ ਸਾਰਾ। ਸਾਡੇ ਨਾਲ ਪਹਿਲਾਂ ਸਰੋਤੇ ਜੁੜਦੇ ਨੇ ਕਾਫ਼ੀ, ਉਹਨਾਂ ਦੇ ਆਪਾਂ ਸੁਨੇਹੇ ਲੈਣੇ ਆ। ਮਨਿੰਦਰ ਜੀ ਸਿੱਧੂ ਜੁੜੇ ਨੇ ਟਾਰਨੈਟ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਮਨਿੰਦਰ ਜੀ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਨੇ, ਅੱਜ ਮੌਸਮ ਕਹਿੰਦੇ ਬਹੁਤ ਵਧੀਆ ਹੈ ਜੀ ਬ੍ਰਿਸਬਨ ਦੇ ਵਿੱਚ ਵੀ, ਚਲੋ ਲਓ ਨਜ਼ਾਰੇ। ਅਤੇ ਅੰਮ੍ਰਿਤਪਾਲ ਮਨਿਹਾਸ ਜੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਕਹਿੰਦੇ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗਾਣਾ ਬਹੁਤ ਵਧੀਆ ਸੀ। ਹੁਣ ਬਸ ਤੁਹਾਡਾ ਵੀ ਲਿਸਟ 'ਚ ਨਾਮ ਆ ਗਿਆ ਰੋਮੈਂਟਿਕ ਗੀਤਾਂ ਦੀ ਰਿਕੁਐਸਟ ਲਿਸਟ 'ਚ, ਤੁਹਾਡਾ ਨਾਂ ਲੈ ਕੇ ਹੁਣ ਅਸੀਂ ਗਾਣੇ ਲਾਇਆ ਕਰਨੇ ਹਾਂ, ਬਸ ਇਹ ਹਾਜ਼ਰੀ ਸਮਝੋ। ਅਤੇ ਹਾਜ਼ਰੀ ਉੱਧਰ ਲਵਾਈ ਹੈ, ਚਾਹਲ ਸਾਹਿਬ ਨੇ ਕੁਛ ਖਬਰਾਂ ਭੇਜੀਆਂ ਨੇ ਅਮਰੀਕ ਭਾਅ ਜੀ, ਅਤੇ ਇੱਕ ਚੁਟਕਲਾ ਭੇਜਿਆ। ਪਹਿਲਾਂ ਖਬਰ ਸੁਣਾਈਏ, ਇੱਕ ਚੁਟਕਲਾ, ਵੈਸੇ ਤਾਂ ਖਬਰ ਵੀ ਚੁਟਕਲੇ ਵਾਲੀ ਆ।
ਪਹਿਲਾਂ ਅਮਦੀਪ ਖਬਰੇ ਸੁਣਾ ਦਿਓ, ਬਾਅਦ 'ਚ ਚੁਟਕਲਾ ਸੁਣਾਇਓ, ਫਿਰ ਜਿੱਦਾਂ ਸੋਨੇ ਸੁਹਾਗੇ ਵਾਲੇ ਵਾਲੀ ਗੱਲ ਹੋ ਜਾਂਦੀ ਆ, ਕਿ ਉਹਨਾਂ ਦੇ ਚੁਟਕਲੇ ਵਿੱਚ ਵੀ ਸ਼ੇਰ ਸੁਣਨ ਦੀ ਕਾਫ਼ੀ ਗੱਲ ਹੁੰਦੀ ਹੈ ਅਤੇ ਚਲੋ
ਸ਼ੇਰ ਸੁਣਦੀਆਂ ਤਾਂ ਗੱਲਾਂ ਹੋਣੀਆਂ ਨੇ। ਅਤੇ ਉਹ ਖਬਰ ਇਹ ਹੈ ਵੀ ਦੇਖੋ ਸਾਰਿਆਂ ਨੂੰ ਵਾਕ, ਤੁਸੀਂ ਵਾਕ ਕਰਨ ਜਾਂਦੇ ਹੋ ਨਾ, ਤੁਰਨ ਦਾ ਸ਼ੌਂਕ ਹੈ ਹੈ ਨਾ, ਅਤੇ ਇੱਦਾਂ ਆ ਵੀ ਤੁਸੀਂ ਪਹਿਲਾਂ ਉੱਥੇ ਰਹਿੰਦੇ ਸੀ ਨਾ, ਪ੍ਰੈਸਟਨ ਪਲੇਨ ਸਟਰੀਟ ਦੇ ਵਿੱਚ, ਤੁਸੀਂ ਵੀ ਨੋਟ ਕੀਤਾ, ਮੈਂ ਵੀ ਨੋਟ ਕੀਤਾ ਵੀ ਕਾਰਾਂ ਸੜਕ ਦੇ ਆਲੇ ਦੁਆਲੇ ਬਹੁਤ ਪਾਰਕਿੰਗ ਦੀ ਪ੍ਰੋਬਲਮ ਹੈ ਨਾ, ਖੜੀਆਂ ਕਰ ਦਿੰਦੇ ਆ, ਜੇ ਕਿਸੇ ਨੇ ਵਾਕ ਤੇ ਜਾਣਾ ਤਾਂ ਉਹਨਾਂ ਨੂੰ ਸੜਕ ਦੇ ਵਿੱਚੋਂ ਹੀ ਜਾਣਾ ਪੈਂਦਾ ਹੈ ਨਾ, ਕਿਉਂਕਿ ਪਾਥਵੇ ਤਾਂ ਸਾਰੇ ਬਣੇ ਨਹੀਂ ਹੋਏ।
ਹਾਂਜੀ,
ਤਾਂ ਆਸਟ੍ਰੇਲੀਆ ਦੇ ਵਿੱਚ ਕੀ ਸਰਕਾਰ ਨੇ ਕੀ ਕੀਤਾ ਹੋਇਆ ਵੀ ਥਾਂ ਬਣਾਏ ਹੋਏ ਆ ਵਾਕ ਕਰਨ ਦੇ ਲਈ? ਜੇ ਤਾਂ ਆਪਾਂ ਗਏ ਸੀਗੇ, ਤੁਸੀਂ ਮੈਨੂੰ ਲੈ ਕੇ ਗਏ ਸੀ, ਉੱਥੇ ਬਹੁਤ ਵਧੀਆ ਥਾਂ ਸੀ ਨਾ ਵਾਕ ਕਰਨ ਦਾ, ਤਾਂ
ਹਾਂਜੀ ਹਾਂਜੀ
ਇੱਦਾਂ ਦੇ ਨਾ ਪਾਥਵੇ ਬਣ ਰਹੇ ਨੇ। ਇੱਧਰ ਤੁਸੀਂ ਕੋਸਟ 'ਤੇ ਆ ਜਾਓ, ਸਾਡੇ ਆ ਜਾਓ, ਇੱਧਰ ਰੇਨ ਫੋਰੈਸਟ ਦੇ ਵਿੱਚ ਜਾਣਾ, ਉੱਧਰ ਡੋਰੀਗੋ ਚਲ ਜਾਓ, ਬੀਚ 'ਤੇ ਚਲ ਜਾਓ, ਕੋਈ ਕੋਈ ਕਿਲੋਮੀਟਰ ਜਿਹੜੇ ਨੇ ਉਹ ਫੁੱਟਪਾਥ ਬਣੇ ਹੋਏ ਨੇ ਤੁਰਨ ਵਾਸਤੇ, ਸਾਈਕਲ ਚਲਾਉਣ ਵਾਸਤੇ। ਤਾਂ ਸਿਡਨੀ ਤੋਂ ਖਬਰ ਇਹਨਾਂ ਨੇ ਭੇਜੀ ਹੈ ਕਿ ਹੁਣ ਸਿਡਨੀ ਓਪਰਾ ਹਾਊਸ ਤੋਂ ਲੈ ਕੇ ਪੈਰਾਮੈਟਾ ਪਾਰਕ ਤੱਕ 91 ਕਿਲੋਮੀਟਰ ਦਾ ਜਿਹੜਾ ਆ ਉਹ ਵਾਕ ਪਾਥ ਜਿਹੜਾ ਵਾਕਵੇ ਉਹ ਕੰਪਲੀਟ ਹੋਊਗਾ। ਮਲਟੀ-ਮਿਲੀਅਨ-ਡਾਲਰ ਪ੍ਰੋਜੈਕਟ ਹੈ ਇਹ ਸਿਡਨੀ ਦੇ ਵਿੱਚ, ਅਤੇ 91 ਕਿਲੋਮੀਟਰ ਜਾਣੀ ਕਿ ਤੁਸੀਂ ਇਹ ਵਾਕ ਕਰ ਸਕਦੇ ਹੋ ਲਗਾਤਾਰ ਜੇ ਕਰਨੀ ਆ, ਪਰ 91 ਕਿਲੋਮੀਟਰ ਜਾਣਾ ਅਤੇ ਆਉਣਾ, ਉੱਥੋਂ ਗੱਡੀ ਫੜ ਕੇ ਆ ਜਾਓ ਜਾਂ ਜਿੱਦਾਂ ਵੀ ਆ, ਸੋ ਐਟਲੀਸਟ ਹੈਗੀ ਆ। ਮੈਨੂੰ ਤਾਂ ਇਹ ਲੱਗਾ ਭਾਅ ਜੀ ਵੀ ਇਹ ਭਾਰਤੀਆਂ ਵਾਸਤੇ ਤਾਂ ਜਮਾਂ ਹੀ ਹੈ ਨਹੀਂ, ਇਹ ਆਪਾਂ ਤਾਂ ਤੁਰ ਕੇ ਰਾਜੀ ਹੀ ਨਹੀਂ ਹੈਗੇ, ਹੈ ਨਾ ਇਹ ਕੋਈ, ਇਹ ਤਾਂ ਹੁਣ ਚਲੋ ਜਿਹੜੇ ਇੱਕ ਪ੍ਰੋਜੈਕਟ ਕਰਦੇ ਨੇ, ਟੀਮਾਂ ਬਣੀਆਂ ਹੋਈਆਂ ਨੇ, ਕਲੱਬ ਬਣੇ ਹੋਏ ਨੇ, ਉੱਥੇ ਤੁਸੀਂ ਫਿਟਨੈਸ ਕਰਨੀ ਆ, ਵਾਕ ਕਰਨੀ ਆ, ਉਹਨਾਂ ਵਾਸਤੇ ਇੱਕ ਬਹੁਤ ਵਧੀਆ ਗੱਲ ਹੈ। ਅਤੇ ਦੂਜਾ ਇਹਨਾਂ ਨੇ ਚੁਟਕਲਾ ਭੇਜਿਆ, ਅਸਲ ਦੇ ਵਿੱਚ ਨਾ ਕੱਲ੍ਹ ਮੈਂ ਇਹਨਾਂ ਨੂੰ ਭੇਜਿਆ ਸੀ ਇੱਕ ਚੁਟਕਲਾ, ਉਹਦੇ ਹੁਣ ਜਵਾਬ ਦੇ ਵਿੱਚ ਨਾ ਇਹਨਾਂ ਨੇ ਸਾਨੂੰ ਚੁਟਕਲਾ ਭੇਜਿਆ। ਪਹਿਲਾਂ ਮੈਂ ਆਪਣੇ ਵਾਲਾ ਸੁਣਾ ਦਾਂ ਜਿਹੜਾ ਇਹਨਾਂ ਨੂੰ ਭੇਜਿਆ ਸੀ।
ਬਿਲਕੁਲ ਬਿਲਕੁਲ ਅਮਦੀਪ,
ਉਹ ਨਾ ਡੋਲੀ ਤੁਰਨ ਲੱਗਦੀ ਆ ਤਾਂ ਬੜਾ ਇਮੋਸ਼ਨਲ ਸੀਨ ਹੁੰਦਾ, ਤੁਹਾਨੂੰ ਪਤਾ ਹੀ ਆ, ਅਤੇ ਉਹ ਜਿਹੜਾ ਨਾ ਜਦੋਂ ਕਾਰ 'ਚ ਬਹਿਣ ਲੱਗਦੇ ਆ ਤਾਂ ਲੜਕੀ ਦਾ ਬਾਪ ਆ ਕੇ ਨਾ ਮੁੰਡੇ ਦੇ ਕੰਨ 'ਚ ਕਹਿੰਦੇ ਵੀ ਪ੍ਰਾਹੁਣਾ ਜੀ, ਤੁਹਾਡੀ ਜਿੰਨੀਆਂ ਵੀ ਡਿਮਾਂਡ ਸੀ ਨਾ ਜਿਹੜੀ ਤੁਸੀਂ ਵਟਸਐਪ 'ਤੇ ਮੈਨੂੰ ਭੇਜੀ ਸੀ ਉਹ ਅਸੀਂ ਪੂਰੀ ਕਰਤੀ ਆ। ਉਹ ਬੜਾ ਖੁਸ਼ ਹੋਇਆ।
ਅੱਛਾ ਜੀ।
ਕਹਿੰਦਾ ਹਾਂਜੀ
ਹਾਂਜੀ।
ਕਹਿੰਦਾ ਹਾਂਜੀ, ਕਹਿੰਦਾ ਡਿੱਗੀ ਦੇ ਵਿੱਚ ਇੱਕ ਟੈਚੀ ਪਿਆ, ਟੈਚੀ ਦੇ ਵਿੱਚ
ਅੱਛਾ ਜੀ
ਹਾਂ ਚਿੱਟੇ ਰੰਗ ਦੇ 4 ਕੱਛੇ ਪਏ ਜਿੱਦਾਂ ਤੁਸੀਂ ਡਿਮਾਂਡ ਕੀਤੇ।
ਅੱਛਾ ਜੀ।
ਜਿੱਦਾਂ ਤੁਸੀਂ ਡਿਮਾਂਡ ਕੀਤੇ ਸੀ ਨਾ ਉਹ 4 ਕੱਛੇ ਜਿਹੜੇ ਨੇ ਉਹ ਐਨ ਪੈਕ ਕਰਕੇ ਪ੍ਰੈਸ ਕਰਕੇ ਉਹ ਰੱਖ ਦਿੱਤੇ ਨੇ ਡਿੱਗੀ 'ਚ। ਉਹ ਮਨ 'ਚ ਮਨ ਬੜਾ ਕੁੜਕਿਆ ਨਾ ਜਿਹੜਾ ਪ੍ਰਾਹੁਣਾ ਹੁੰਦਾ, ਕਹਿੰਦਾ ਯਾਰ ਐਸੀ ਦੀ ਤੈਸੀ, ਇਹ ਆਟੋ ਜਿਹੜੇ ਕਰੈਕਸ਼ਨ ਹੈ, ਸਪੈਲ ਕਰੈਕਸ਼ਨ ਹੈ, ਮੈਂ ਤਾਂ ਕਹਿੰਦਾ ਫੋਰਡ ਐਂਡੈਵਰ ਇਨ ਵਾਈਟ ਕਲਰ ਮੰਗੀ ਸੀ, ਕਹਿੰਦਾ ਉਹ ਨਹੀਂ ਕਰਤੀ ਫੋਰ ਅੰਡਰਵੀਅਰ ਇਨ ਵਾਈਟ ਕਲਰ। ਕਹਿੰਦਾ ਮੈਂ ਮੰਗੀ ਸੀ ਫੋਰਡ ਐਂਡੈਵਰ ਇਨ ਵਾਈਟ ਕਲਰ ਤੇ ਉਹ ਆਟੋ ਕਰੈਕਟ ਕਰਕੇ ਵਟਸਐਪ ਵਾਲਿਆਂ ਨੇ ਕਰਤੀ ਫੋਰ ਅੰਡਰਵੀਅਰ ਇਨ ਵਾਈਟ ਕਲਰ। ਉਹ ਬੇਚਾਰਾ ਅੰਡੈਵਰ ਲੈਂਦਾ ਲੈਂਦਾ ਕੱਚੇ ਲੈ ਬੈਠਾ। ਖੈਰ ਇਹਨਾਂ ਦਾ ਜਿਹੜਾ ਚੁਟਕਲਾ ਆ ਉਹ ਵੀ ਉਹ ਫਿਰ ਹੁਣ ਇਹ ਬਾਅਦ ਚੋਂ ਆ, ਜਦੋਂ ਸ਼ੇਰ ਸਿੰਘ ਬਣ ਜਾਂਦਾ ਨਾ ਤਾਂ ਉਹ ਫਿਰ ਇੱਕ ਦੋਸਤ ਉਹ ਬੈਠੇ ਹੁੰਦੇ ਆ ਤਾਂ ਦੂਜੇ ਨੂੰ ਕਹਿੰਦਾ ਯਾਰ ਤੂੰ ਕੱਲ੍ਹ ਬੜਾ ਉਦਾਸ ਸੀ ਅਤੇ ਅੱਜ ਬੜਾ ਖੁਸ਼ ਹੈ, ਹੈ ਨਾ, ਅਤੇ ਕਹਿੰਦਾ ਵੀ ਇਹ ਤਾਂ ਕੀ ਕੀ ਗੱਲ, ਕੱਲ੍ਹ ਕੱਲ੍ਹ ਹੀ ਉਦਾਸ ਸੀ ਅਤੇ ਅੱਜ ਬੜਾ ਖੁਸ਼ ਹੈ। ਕਹਿੰਦਾ ਕਹਿੰਦਾ ਯਾਰ ਕੱਲ੍ਹ ਮੈਂ ਉਦਾਸ ਇਸ ਕਰਕੇ ਸੀ ਵੀ ਤੇਰੀ ਭਾਬੀ 20,000 ਦਾ ਸੂਟ ਲੈ ਕੇ ਆਈ ਸੀ, ਤਾਂ ਕਰਕੇ ਮਤਲਬ ਮੇਰੇ ਹੁਣ ਜੇਬ ਨੂੰ ਤੜਕਾ ਲੱਗਿਆ ਹੋਇਆ ਸੀ ਤਾਂ ਕਰਕੇ ਨਾ ਮੈਨੂੰ ਥੋੜ੍ਹਾ ਜਿਹਾ ਉਦਾਸ ਸੀਗਾ। ਕਹਿੰਦਾ ਫਿਰ ਅੱਜ ਖੁਸ਼ ਕੱਲ੍ਹ ਹੀ ਹੈ ਬਸ। ਕਹਿੰਦਾ ਅੱਜ ਉਹ ਤੇਰੀ ਘਰ ਵਾਲੀ ਨੂੰ ਦਿਖਾਲਣਗੇ ਜੀ ਉਹ ਕੁਛ। ਦੇਖੋ ਜੀ ਮੈਂ ਪਹਿਲਾਂ ਅੱਜ ਪ੍ਰੋਗਰਾਮ 'ਚ ਕਿਹਾ ਵੀ ਬਹੁਤ ਸਾਰੀਆਂ ਜਾਣਕਾਰੀਆਂ ਇਨਫੋਰਮੇਸ਼ਨਾਂ ਹੁੰਦੀਆਂ ਆ, ਉਹ ਲੈਣੀਆਂ ਸਾਨੂੰ ਚਾਹੀਦੀਆਂ, ਪਰ ਇੰਨੀਆਂ ਵੀ ਨਹੀਂ ਲੈਣੀਆਂ ਚਾਹੀਦੀਆਂ ਕਿ ਸਟ੍ਰੈਸ ਆਊਟ ਹੋ ਜਾਈਏ, ਹੈ ਨਾ, ਅਤੇ ਹਾਸਾ ਮਜ਼ਾਕ ਵੀ ਚਾਹੀਦਾ ਹੈ ਅਤੇ ਗੱਲਾਂ ਬਾਤਾਂ ਵੀ ਚਾਹੀਦੀਆਂ, ਲਾਈਟ ਵੀ ਕਰਾਂਗੇ, ਸੀਰੀਅਸ ਵੀ ਕਰਾਂਗੇ, ਅਤੇ ਸੁਨੇਹੇ ਵੀ ਜ਼ਰੂਰ ਭੇਜੋ ਅਗਰ ਤੁਹਾਡੇ ਮਨ ਦੇ ਵਿੱਚ ਦਿਲ ਦੇ ਵਿੱਚ ਕੋਈ ਗੱਲ ਹੈਗੀ ਹੈ ਸਾਡੇ ਨਾਲ ਸਾਂਝੀਆਂ ਕਰੋ। ਪੰਮਾ ਸਿੰਘ ਵੀ ਜੁੜੇ ਨੇ ਸਾਡੇ ਨਾਲ ਅਤੇ ਉਹ ਵੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਭਾਅ ਜੀ, ਪ੍ਰੋਗਰਾਮ ਸੁਣ ਰਹੇ ਹਾਂ। ਜਿੱਦਾਂ ਤੁਸੀਂ ਕਿਹਾ ਕਿ ਅੱਜ ਕੱਲ੍ਹ ਖਬਰਾਂ ਫੁੱਲ ਆਫ ਨੈਗੇਟਿਵਿਟੀ ਹੁੰਦੀਆਂ ਨੇ, ਹਾਂਜੀ ਬਿਲਕੁਲ, ਇਹ ਜਾਣੀ ਕਿ ਇਹ ਵੀ ਇੱਕ ਡਰਾਉਣ ਧਮਕਾਉਣ ਵਾਲੀ ਗੱਲ ਹੈ। ਹੁਣ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਅਸੀਂ ਇੱਕ ਪਾਥਵੇ ਦੀ, ਹੈ ਨਾ, 91 ਕਿਲੋਮੀਟਰ ਦੀ। ਇਹ ਪੋਜ਼ਿਟਿਵ ਖਬਰ ਹੈ, ਤੁਹਾਨੂੰ ਤੱਕ ਪਹੁੰਚਣੀ ਚਾਹੀਦੀ ਵੀ ਹੋਈ ਆ। ਕਈ ਚੈਨਲ ਤੁਸੀਂ ਦੇਖਿਓ ਅਮਰੀਕ ਭਾਅ ਜੀ, ਤੁਸੀਂ ਦੱਸਿਓ ਇਹਦੇ ਬਾਰੇ ਕਿ ਉਹਨਾਂ ਦੀ ਤੁਸੀਂ ਨੋਟ ਕਰ ਲਓ, ਜਿੰਨੀਆਂ ਵੀ ਖਬਰਾਂ ਸਾਰੀਆਂ ਹੀ ਮਾਰ ਧਾੜ ਨੈਗੇਟਿਵ, ਆਹ ਹੋ ਗਿਆ ਆਹ ਹੋ ਗਿਆ, ਕਦੇ ਕਿਸੇ ਨੇ ਕੋਈ ਪੋਜ਼ਿਟਿਵ ਨਿਊਜ਼ ਦਿੱਤੀ ਆ ਵੀ ਆਹ ਚੀਜ਼ ਬਣ ਗਈ, ਆਹ ਚੀਜ਼ ਇੱਦਾਂ। ਤੁਸੀਂ ਨੋਟ ਕੀਤਾ ਕਦੇ ਇੱਦਾਂ, ਚੈਨਲ ਦੇਖਦੇ ਰਹਿੰਦੇ ਹੋ ਤੁਸੀਂ?
ਨਹੀਂ ਅਮਦੀਪ, ਕਦੇ ਵੀ ਨਹੀਂ ਹੁੰਦੀ। ਪੋਜ਼ਿਟਿਵ ਪੋਜ਼ਿਟਿਵਿਟੀ ਆਉਂਦੀ ਆ ਸਿਰਫ ਵਟਸਐਪ 'ਤੇ ਆਉਂਦੀ ਹੁੰਦੀ ਆ, ਆਪਕੋ ਪੋਜ਼ਿਟਿਵ ਰਹਿਣਾ ਚਾਹੀਏ, ਆਪਕੋ ਜੇ ਕਰਨਾ ਚਾਹੀਏ, ਅਗਰ ਨੈਗੇਟਿਵ ਥਾਟ ਆਤੇ ਹੈ ਦਿਲ ਮੇਂ ਤਬ ਵੀ ਪੋਜ਼ਿਟਿਵ ਰਹਿਣਾ ਚਾਹੀਏ। ਐਕਚੁਲੀ ਬੁਲਸ਼ਿਟ ਹੁੰਦਾ ਸਭ ਕੁਛ, ਇੱਦਾਂ ਦੀ ਖਬਰਾਂ ਤੁਸੀਂ ਸੁਣਦੇ ਰਹੇ, ਭੇਜੀ ਜਾਊਗੇ ਤੁਹਾਨੂੰ। ਆਪਕੀ ਲਾਈਫ ਮੇਂ ਨਾ ਜ਼ਿੰਦਗੀ ਮੇਂ ਪੋਜ਼ਿਟਿਵਿਟੀ ਚਾਹੀਏ, ਬਸ ਯਹੀ ਜ਼ਿੰਦਗੀ ਹੈ, ਯਹੀ ਮਨਾ ਹੈ ਸਭ ਕੁਛ। ਐਸੇ ਇੱਦਾਂ ਦੀਆਂ ਤੁਸੀਂ ਸੁਣੀਆਂ ਹੋਣੀਆਂ ਕਈ, ਹਿੰਦੀ ਜਿਹੇ 'ਚ ਵੀ ਆ ਰਹੀਆਂ ਹੋਣੀਆਂ, ਪੰਜਾਬੀ 'ਚ ਵੀ ਆ ਰਹੀਆਂ ਹੋਣੀਆਂ। ਦੈਟਸ ਐਕਚੁਲੀ ਬਿਲਕੁਲ ਬੇਕਾਰ ਚੀਜ਼ਾਂ ਹੋਈਆਂ। ਜ਼ਿੰਦਗੀ ਜਿਹੜੀ ਜਿੱਦਾਂ ਚੱਲਦੀ ਉੱਦਾਂ ਇਹਨੂੰ ਚੱਲਣ ਦਿਓ। ਉਹਦੇ 'ਚ ਕਈ ਵਾਰੀ ਤੁਹਾਨੂੰ ਮੁਸ਼ਕਲਾਂ ਵੀ ਆ ਰਹੀਆਂ, ਕਦੇ ਤੰਗੀ ਵੀ ਆਉਂਦੀ, ਕਦੇ ਪੋਜ਼ਿਟਿਵਿਟੀ ਵੀ ਆਉਂਦੀ, ਕਿ ਨੈਗੇਟਿਵਿਟੀ ਵੀ ਆ, ਨੈਗੇਟਿਵ ਵੀ ਆਉਂਦਾ, ਸਭ ਕੁਛ ਆਮ ਚੱਲਦਾ ਹੁੰਦਾ। ਏਦਾਂ ਬਣ ਜਾਂਦੇ ਸੰਤ ਜਾਏ ਨਾ, ਜਿੱਦਾਂ ਸਵੇਰੇ ਸਵੇਰੇ ਆ ਜਾਊਗਾ ਮੈਸੇਜ, ਉਹ ਇੰਨੀ ਖਿਝ ਆਉਂਦੀ ਨਾ ਪੜ੍ਹ ਕੇ ਉਹਨਾਂ ਨੂੰ, ਵੀ ਇਹਦੀ ਲੋੜ ਕੀ ਹੈ, ਪਤਾ ਹੀ ਹੈ ਜ਼ਿੰਦਗੀ ਕਿੱਦਾਂ ਚੱਲਣੀ ਹੈ, ਜਿੱਦਾਂ ਚੱਲਦੀ ਉੱਦਾਂ ਚਲਾਈ ਜਾਓ ਆਰਾਮ ਨਾਲ। ਹੈ ਐਵੇਂ ਭੰਬਲ ਭੂਸੇ ਪਾਈ ਜਾਂਦੇ, ਕਦੇ ਕਿਤਾਬ ਕਦੇ ਪੜ੍ਹਨੀ ਨਹੀਂ ਕੋਈ, ਬਸ ਜੀ ਮੈਂ ਜਿੰਨਾ ਗਿਆਨ ਹਾਸਲ ਕੀਤਾ ਨਾ, ਉਹ ਵਟਸਐਪ ਦੀਆਂ ਜਿਹੜੀਆਂ ਫਿਲਮਾਂ, ਵਟਸਐਪ 'ਤੇ ਜਿਹੜੀ ਇਨਫੋਰਮੇਸ਼ਨ ਹੈ ਨਾ, ਉਹਦੇ ਤੋਂ ਹੀ ਕੀਤਾ। ਉਹ ਵਟਸਐਪ 'ਤੇ ਗਿਆਨ ਨਹੀਂ ਹੁੰਦਾ, ਉਹ ਗਿਆਨ ਹੁੰਦਾ।
ਵਟਸਐਪ ਇਹਨੂੰ ਵਟਸਐਪ ਯੂਨੀਵਰਸਿਟੀ ਦਾ ਗਿਆਨ ਕਹਿੰਦੇ।
ਵਟਸਐਪ 'ਤੇ ਗਿਆਨ, ਵਟਸਐਪ 'ਤੇ ਗਿਆਨ ਕਿੱਦਾਂ ਹੋ ਗਿਆ? ਵਟਸਐਪ 'ਤੇ ਤਾਂ ਗਿਆਨ ਤਾਂ ਫੈਲਾਉਂਦੇ ਆ ਲੋਕ, ਹੈ ਨਾ, ਇੱਧਰ ਉੱਧਰ ਦੀਆਂ ਗੱਲਾਂ ਕਰਕੇ।
ਪਿਛਲੇ
ਹਫਤੇ ਨਾ, ਪਿਛਲੇ ਹਫਤੇ ਇੱਕ ਬਾਰਗੋ ਸਟੇਸ਼ਨ ਹੈ ਅਮਦੀਪ, ਮੈਂ ਟ੍ਰੇਨ 'ਚ ਜਾਣਾ ਹੁੰਦਾ ਕੰਮ ਤੇ, ਇੱਕ ਬਾਰਗੋ ਸਟੇਸ਼ਨ ਤੇ ਕੁੜੀ ਚੜੀ, ਇੱਕ ਪੰਜਾਬਣੇ ਹੋਊਗੀ ਜਾਂ ਪਾਕਿਸਤਾਨ ਪੰਜਾਬਣ ਹੋਊਗੀ ਨਾ, ਤੇ ਉਹਨੇ ਜਿੱਦਾਂ ਹੀ ਕਾਰ ਵਿੱਚ ਆਪਣੇ ਬੈਠੀ ਨਾ ਦੂਜੇ ਤੇ ਟ੍ਰੇਨ ਦੇ ਵਿੱਚ, ਉਹਨੇ ਗੱਲਾਂ ਕਰਨੀਆਂ ਸ਼ੁਰੂ, ਫੋਨ ਕਰਨੇ ਸ਼ੁਰੂ ਕਰ ਦਿੱਤੇ। ਪਹਿਲਾਂ ਨੇਹਾ ਕੈਸੇ ਹੈ ਆਪ, ਆਪ ਕਿਆ ਕਰਤੇ ਹੈ, ਆਜ ਕਿਆ ਬਨਾਇਆ ਹੈ, ਆਜ ਮੈਂ ਆਪ ਆਊਂਗੀ, ਆਪਕੋ ਮਿਲੂੰਗੀ, ਇਹ ਗੱਲ ਕਰਕੇ ਉਹ ਫੋਨ ਬੰਦ ਹੋ ਗਿਆ। ਫਿਰ ਦੂਜੀ ਨੂੰ, ਸਿਮਰਨ ਤੇਰਾ ਕਿੱਦਾਂ ਹਾਲ ਆ, ਕਿੱਥੇ ਆ ਤੂੰ? ਮੈਂ ਜੀ ਇੱਥੇ ਆ ਫਲਾਨੀ ਜਗ੍ਹਾ ਤੇ ਆ। ਸਿਮਰਨ ਨਾਲ ਗੱਲ ਹੋ ਗਈ, ਫਿਰ ਸ਼ਰਨਵੀਰ ਨਾਲ ਆਪੇ ਗੱਲਾਂ ਕਰਨ, ਫਿਰ ਸ਼ਰਨਵੀਰ ਤੋਂ ਬਾਅਦ ਫਿਰ ਆਪੇ ਰੇਸ਼ਮਾ ਨਾਲ, ਰੇਸ਼ਮਾ ਆਪ ਕੈਸੇ ਹੈ, ਆਪਕੇ ਖਾਲਾ ਜੀ ਕੈਸੇ ਹੈ, ਆਪਕੇ ਬਾਬਾ ਜੀ ਕੈਸੇ ਹੈ, ਪਾਕਿਸਤਾਨ ਮੇਂ ਕੈਸਾ ਸਭ ਚੱਲ ਰਹਾ ਹੈ, ਹਾਂਜੀ ਤੁਹਾਡੇ ਵੋ ਕੈਸੇ ਹੈ, ਆਪਕੇ ਆਪਕੇ ਹਸਬੈਂਡ ਕੈਸੇ ਹੈ? ਉਹ ਮੋਰਿਓ ਕਹਿੰਦੀ, ਅੰਨੀ ਦਾ ਤਾਂ ਬੜਾ ਖਰਾਬ ਆ, ਗੱਲੇ ਨੀ ਸੁਣਦਾ ਮੇਰੀ,
ਅੰਨੀ ਦਾ
ਗੱਲੇ ਨੀ ਸੁਣਦਾ, ਅੰਨੀ ਦਾ ਮੇਰੀ ਏਦਾਂ ਗੱਲ, ਉੱਦਾਂ ਉੱਦਾਂ ਤਾਂ ਰੱਜ ਕੇ ਸੋਹਣਾ ਬਥੇਰਾ ਆ, ਪਹਿਲੇ ਅਕਲ ਹੈ ਹੀ ਨੀ ਜਿੱਦਾਂ ਹੁਣ ਉਹਨੂੰ। ਉਸ ਤੋਂ ਬਾਅਦ ਫਿਰ ਇੱਕ ਦੋ ਤਿੰਨ ਹੋਰ 5-6 ਫੋਨ ਕੀਤੇ, ਜਿਹੜੇ ਮਕਾਰਥਰ ਸਟੇਸ਼ਨ ਆਇਆ ਨਾ, ਉੱਥੇ ਜਾ ਕੇ ਉੱਤਰ ਗਈ। ਫਿਰ ਕਹਿੰਦੀ, ਫਿਰ ਫੋਨ ਕੀਤਾ ਆਪਣੀ ਖਰੀ ਇੰਡੀਆ ਨੂੰ, ਮਾਂ ਨੂੰ ਕੀਤਾ ਹੋਊਗਾ, ਆਪਣੀ ਮੰਮੀ ਨੂੰ ਕੀਤਾ ਹੋਊਗਾ, ਮੰਮੀ ਆਜ ਨਾ ਮੇਰੀ ਤਬੀਅਤ ਇੰਨੀ ਖਰਾਬ ਆ, ਗੱਲ ਕਰਨੇ ਨੂੰ ਦਿਲ ਹੀ ਨੀ ਕਰ ਰਿਹਾ, ਹੁਣ ਘਰ ਜਾ ਕੇ ਸਮਝ ਜਾਣਾ, ਹੁਣ
ਘਰ ਜਾ ਕੇ ਰੋਟੀ ਬਣਾਉਣੀ ਪੈਣੀ ਨਾ, ਨਹੀਂ ਨਹੀਂ ਮੈਂ ਤਾਂ ਰਾਹ 'ਚ ਕੋਈ ਗੱਲ ਛੱਡੀ ਨੀ, ਘਰ ਜਾ ਕੇ ਕਿਸੇ ਨਾ ਕਰਨੀ ਨੀ।
ਨਹੀਂ ਕਹਿੰਦੀ ਮੇਰਾ ਦਿਲ ਮਨ ਨੀ ਕਰਦਾ ਗੱਲ ਕਰਨੇ ਨੂੰ।
ਠੀਕ ਹੈ ਭਾਅ ਜੀ, ਇੱਦਾਂ ਹੀ ਆ ਜਿਹੜੀ ਹਿੰਦੀ ਦੀ ਗੱਲ ਕੀਤੀ ਨਾ, ਉਹ ਕਿਸੇ ਨੇ ਮੇਰੇ ਨਾਲ ਚੁਟਕਲਾ ਸਾਂਝਾ ਕੀਤਾ ਸੀ। ਕਹਿੰਦਾ ਇੱਕ ਬਾਬਾ ਨਾ ਆਪਣੇ ਇੱਦਾਂ ਚੇਲਿਆਂ ਨੂੰ ਕਹਿੰਦਾ ਬਈ ਇਹ ਨਾ ਜਿਹੜੀ ਹੁਣ ਮੈਂ ਤੁਹਾਨੂੰ, ਤੁਸੀਂ ਯਾਰ ਪੰਜਾਬੀ ਨਾ ਬੋਲਿਆ ਕਰੋ। ਇਹ ਵੈਸੇ ਪੰਜਾਬ ਦੇ ਸਕੂਲਾਂ 'ਚ ਵੀ ਇਹੀ ਬਿਰਤੀ ਆ, ਉਹ ਕਹਿੰਦਾ ਯਾਰ ਪੰਜਾਬੀ ਨਾ ਬੋਲਿਆ ਕਰੋ, ਹੈ ਨਾ, ਅਤੇ ਚੇਲਿਆਂ ਨੂੰ ਕਹਿੰਦਾ, ਕਹਿੰਦੇ ਬਾਬਾ ਜੀ ਕੱਲ੍ਹ ਹੀ, ਹੈ ਨਾ, ਉਹ ਕਹਿੰਦਾ ਦੇਖੋ ਮੈਂ ਤੁਹਾਨੂੰ ਪੜ੍ਹਾਉਣਾ ਆ, ਤੁਸੀਂ ਮੇਰੇ ਚੇਲੇ ਆ, ਮੈਂ ਤੁਹਾਡਾ ਹੈਗਾ ਗੁਰੂ, ਹੈ ਨਾ, ਅਤੇ ਪੰਜਾਬੀ ਹੈਗੀ ਅਨਪੜ੍ਹਾਂ ਦੀ ਭਾਸ਼ਾ, ਉਹ ਹੁਣ ਦੇਖਣਾ ਬੱਕਰੀਆਂ ਵਾਲਾ, ਹਾਂ ਉਹ ਬੱਕਰੀਆਂ ਵਾਲਾ ਉਹ ਵੀ ਪੰਜਾਬੀ ਬੋਲੀ ਜਾਂਦਾ, ਉਹ ਪੈਂਚਰ ਲਾਉਣ ਵਾਲਾ ਉਹ ਵੀ ਪੰਜਾਬੀ ਬੋਲੀ ਜਾਂਦਾ, ਹਾਂ ਹਰ ਬੰਦਾ ਪੰਜਾਬ ਦਾ ਪੰਜਾਬੀ ਬੋਲੀ ਜਾਂਦਾ। ਕਹਿੰਦਾ ਫਿਰ ਮੇਰੇ ਚੇਲਿਆਂ 'ਚ ਤਾਂ ਉਹਨਾਂ ਲੁਆਮ ਲੋਕਾਂ 'ਚ ਫਰਕ ਕੀ ਹੋਊਗਾ, ਤੁਸੀਂ ਕਹਿੰਦਾ ਹਿੰਦੀ ਬੋਲਿਆ ਕਰੋ, ਕਿਉਂਕਿ ਇਹ ਤਾਂ ਫਿਰ ਅਨਪੜ੍ਹ ਬੰਦੇ ਵੀ ਪੰਜਾਬੀ ਬੋਲੀ ਜਾਂਦੇ ਆ, ਤੁਸੀਂ ਫਿਰ ਲੋਕਾਂ ਨੂੰ ਕਿੱਦਾਂ ਪਤਾ ਲੱਗੂਗਾ ਵੀ ਤੁਸੀਂ ਪੜ੍ਹੇ ਲਿਖੇ ਆ, ਇਸ ਕਰਕੇ ਨਾ ਤੁਸੀਂ ਹਿੰਦੀ 'ਚ ਗੱਲ ਕਰਿਆ ਕਰੋ। ਚਲੋ ਉਹ ਪੂਰੇ ਨਿਰਦੇਸ਼ ਦੇ ਦਿੰਦਾ ਵੀ ਸਾਰੇ ਉਹਦੇ ਜਿਹੜੇ ਡੇਰਾ ਆ ਨਾ, ਡੇਰੇ ਦੇ ਵਿੱਚ ਹਿੰਦੀ ਚੱਲੂਗੀ ਹੁਣ, ਕਿਉਂਕਿ ਆਮ ਲੋਕਾਂ ਤੋਂ ਵੱਖਰੇ ਲੱਗੋਗੇ ਤੁਸੀਂ ਕਿ ਤੁਸੀਂ ਪੜ੍ਹੇ ਲਿਖੇ ਹੋ ਐਂ ਹੋ, ਹੈ ਨਾ। ਚਲੋ ਉਹ ਜਾਂਦੇ ਬਾਹਰ ਕਿਤੇ ਤਾਂ ਉੱਥੇ ਕਹਿੰਦੇ ਬਾਬਾ ਜੀ ਇਸ਼ਨਾਨ ਕਰ ਲਓ, ਆ ਖੂਹ ਲੱਗਾ ਹੋਇਆ। ਅਤੇ ਉਹ ਕਰਦਾ ਕਰਦਾ ਮੌਣ 'ਤੇ ਬੈਠਾ ਹੁੰਦਾ, ਤਿਲਕ ਖੂਹ 'ਚ ਡਿੱਗ ਪੈਂਦਾ ਰੌਲਾ ਪੈਣ ਲੱਗ। ਹੁਣ ਤੁਹਾਨੂੰ ਪਤਾ ਜਿਹੜੇ ਚੇਲੇ ਹੁੰਦੇ ਉਹ
ਵੀ ਸੁਣਦਾ ਸੁਣਦਾ
ਆਹੋ, ਉਹ ਤਿਲਕ ਕੇ ਉੱਪਰ ਉਹ ਨਾ ਮਤਲਬ ਨਹਾਉਂਦਾ ਹੁੰਦਾ, ਉਹ ਤਿਲਕ ਖੂਹ 'ਚ ਡਿੱਗ ਪੈਂਦਾ। ਅਤੇ ਉਹ ਚੇਲੇ ਜਿਹੜੇ ਹੁੰਦੇ ਉਹ ਨਾ ਉਹਨਾਂ 'ਚ ਕਿਤੇ ਉਹਨੇ ਕਿਹੜੇ ਕਸਰਤਾਂ ਕੀਤੀਆਂ ਹੁੰਦੀਆਂ, ਉਹਨੇ ਵਿਹਲੇ ਬੈਠ ਬੈਠ ਕੇ ਖਾ ਕੇ ਹਿੰਦੀ ਬੋਲੀ ਉਹ ਹੁੰਦੀ ਆ, ਅਤੇ ਉਹ ਨਾ ਰੌਲਾ ਪਾਉਣ ਲੱਗ ਪੈਂਦੇ ਖੜ ਕੇ। ਆਪ ਤਾਂ ਉਹਨਾਂ ਦਾ ਨਿਕਲਦਾ ਨਹੀਂ, ਰੌਲਾ ਪਾਉਂਦੇ, ਕੋਲ ਰਾਹ ਚੱਲਦਾ ਹੁੰਦਾ ਨਾ। ਅਤੇ ਉਹ ਕਹਿੰਦੇ ਜੀ ਗੁਰੂ ਜੀ ਜਲ ਕੇ ਭੀਤਰ ਜਾ ਰਹੇ ਹੈ, ਕਿਰਪਿਆ ਬਚਾਉਣੇ ਕੀ ਚੇਸ਼ਟਾ ਕਰੇ, ਕਿਰਪਾ ਬਚਾਏ ਚੇਸ਼ਟਾ ਕਰੇ। ਉਹ ਬੜਾ ਰੌਲਾ ਪਾਉਂਦੇ, ਬੜਾ ਰੌਲਾ ਪਾਉਂਦੇ ਨਾ, ਅਤੇ ਕੋਈ ਨਹੀਂ ਆਉਂਦਾ ਜੀ, ਕੋਈ ਨਾ ਆਉਂਦਾ। ਜਦੋਂ ਆਉਂਦਾ ਨਹੀਂ ਨਾ, ਉਹ ਬਾਬਾ ਕਦੇ ਉਹਦੀ ਡੁਬਕੀ ਲੱਗੇ, ਕਦੇ ਬਾਹਰ ਆ ਜਾਵੇ, ਉਹ ਸੁਣੀ ਜਾਵੇ। ਉਹ 10 ਮਿੰਟ ਇੱਦਾਂ ਚੱਲੀ ਗਿਆ ਕੰਮ। ਉਹ ਮੁੜ ਕੇ ਕਹਿੰਦਾ ਉਹ ਗੱਲ ਸੁਣੋ ਓਏ, ਕਹਿੰਦਾ ਹਾਂਜੀ ਬਾਬਾ ਜੀ ਬੋਲੀਏ, ਕਿਆ ਕਹਿਣਾ ਚਾਹ ਰਹੇ ਹਾਂ ਆਪ। ਉਹ ਕਹਿੰਦਾ ਮੂਰਖੋ, ਔਖੇ ਵੇਲੇ ਨੂੰ ਪੰਜਾਬੀ 'ਚ ਸਿੱਧੇ ਹੋ ਲਿਆ ਕਰੋ, ਇਹਨਾਂ ਨੂੰ ਕਹੋ ਬਾਬਾ ਖੂਹ 'ਚ ਡਿੱਗ ਪਿਆ, ਇਹਨਾਂ ਨੂੰ ਕਹਿੰਦਾ ਤਾਂ ਸਮਝ ਆਉਣੀ, ਇਹਨਾਂ ਨੂੰ ਤਾਂ ਸਮਝ ਆਉਣੀ ਆ, ਕਹਿੰਦਾ ਤੁਸੀਂ ਕਹਿੰਦਾ। ਸੋ ਇੱਦਾਂ ਦਾ ਵੀ ਬੈਕਫਾਇਰ ਹੋ ਜਾਂਦਾ। ਵੈਸੇ ਇਹ ਗੱਲ ਹੋਰ ਵੀ ਲੰਬੀ ਆ, ਗਿਆਨੀ ਜੀ ਵੀ ਸੁਣਾਉਂਦੇ ਹੁੰਦੇ ਆ।
ਨਹੀਂ ਅਮਦੀਪ, ਇੱਦਾਂ ਨਾ ਕਈ ਵਾਰੀ ਹਿੰਦੀ ਅੱਜ ਕੱਲ੍ਹ ਬਹੁਤ ਇੰਪ੍ਰੈਸ ਕਰਨੀ ਨੂੰ ਹਿੰਦੀ ਬੋਲਦੀ ਆ, ਜਿਹਦਾ ਆਮ ਤੌਰ 'ਤੇ ਆਪਣੀ ਸਾਡੀਆਂ ਭੈਣਾਂ ਸਾਡੇ ਸਭ ਕੁਛ ਜਿੱਦਾਂ ਆਪਣੇ ਆਪਣੇ ਘਰਾਂ ਦੇ ਵਿੱਚ ਇੱਦਾਂ ਜੀ ਕਿਸ ਵੇਲੇ ਕੋਈ ਪਰਾਹੁਣਾ ਆਉਂਦਾ ਉਹਨੂੰ ਜ਼ਿਆਦਾ ਇੰਪ੍ਰੈਸ ਕਰਨਾ ਹੋਵੇ, ਆਪ ਕੈਸੇ ਸਮੋਸੇ ਕੇ ਸਾਥ ਚਟਨੀ ਕੈਸੇ ਲਗੀ, ਚਨੇ ਕੇ ਸਮੋਸੇ ਬਣੇ ਬਹੁਤ ਅੱਛੀ ਹੈ, ਖਾਣੇ ਮੇਂ ਬਹੁਤ ਅੱਛੇ ਲੱਗਤੇ ਹੈ, ਜਿਹੜੇ ਦੁਕਾਨ 'ਤੇ ਜਾਊਗੀ ਨਾ ਇੱਦਾਂ ਕਹਿੰਦੀਆਂ ਵੀ ਇਹ ਤਾਂ ਨਾ ਭਾਈ ਸਾਹਿਬ ਕੋਈ ਸਾੜੀ ਦਿਖਾਈਏ, ਬੋਲੇ ਉਹ ਭਾਈ ਸਾਹਿਬ ਕਹਿੰਦਾ ਕਾਲੀ ਸਾੜੀ ਦਿਖਾ ਦਵਾਂ, ਨਹੀਂ ਕਾਲੀ ਨਹੀਂ ਕੋਈ ਬਲੈਕ ਸੀ ਦਿਖਾਓ, ਕਾਲੀ ਤਾਂ ਬਹੁਤ ਘਰ ਮੇ ਹੈ ਨਾ, ਕਾਲੀ ਨਹੀਂ ਬਲੈਕ ਸੀ ਦਿਖਾਓ। ਅਖੇ ਤੁਹਾਡੇ ਉਹ ਵੀ ਮੋਹਰੇ ਟਿੱਚਰਾਂ ਕਰਦੇ ਨਾ ਦੁਕਾਨ ਦਾ, ਐਸਾ ਆਪਕੀ ਸਰਦਾਰ ਜੈਸੇ ਨਾ ਇਨਕੇ ਰੰਗ ਜੈਸੀ ਦਿਖਾ ਦੇ, ਕਾਲੇ ਹੀ ਹੈ ਨਾ ਜੀ, ਹਾਂ ਹਾਂ ਐਸੇ ਬਲੈਕ ਸੀ ਦਿਖਾ ਦਿਓ ਥੋੜਾ, ਕਾਲੀ ਨਹੀਂ ਬਲੈਕ ਸੀ ਦਿਖਾਓ,
ਬਲੈਕ ਸੀ ਬਲੈਕ। ਠੀਕ ਹੈ ਠੀਕ ਹੈ ਭਾਜੀ, ਚਲੋ ਹੁਣ ਇਹ ਤਾਂ ਗੱਲ ਹੋ ਗਈ ਬਹੁਤ, ਆਪਾਂ ਹੱਸਾ ਮਜ਼ਾਕ ਵੀ ਕਰ ਲਿਆ। ਪਾਲਾ ਬੈਂਸ ਉਹਨਾਂ ਨੇ ਬਹੁਤ ਸਾਰੀਆਂ ਤਸਵੀਰਾਂ ਭੇਜ ਦਿੱਤੀਆਂ ਗ੍ਰਿਫਤ ਦੀਆਂ, ਜਾ ਨਹੀਂ ਹੋਇਆ ਮਿੱਤਰ ਪਿਆਰਿਓ, ਨਹੀਂ ਤਾਂ ਸਾਰਿਆਂ ਨੂੰ ਮਿਲ ਹੋ ਜਾਣਾ ਸੀ, ਬੜਾ ਚੰਗਾ ਲੱਗਿਆ ਤੁਹਾਡੀ ਇਹ ਸਾਰੀ ਟੀਮ ਨੂੰ ਦੇਖ ਕੇ, ਫੋਟੋਆਂ ਮੈਂ ਸ਼ੇਅਰ ਕਰਤੀਆਂ। ਅਤੇ ਉਹ ਅੱਜ ਵੀ ਕਹਿੰਦੇ ਭਾਜੀ, ਕਹਿੰਦੇ ਅਮਰੀਕ ਭਾਜੀ ਨੂੰ ਕਹਿੰਦੇ ਜ਼ੁਕਾਮ ਹੋਇਆ ਅਤੇ ਸ਼ਿਲਾ ਜੀ ਛਕੋ, ਇਹੀ ਮਸਲੇ ਦਾ ਹੱਲ ਹੈ। ਅਤੇ ਗੌਰਵ ਸ਼ਰਮਾ
ਮਨਦੀਪ, ਇਹਨਾਂ ਨੂੰ ਤਾਂ ਅਸੀਂ ਕੁਐਸਚਨ ਕੀਤਾ ਸੀਗਾ ਵੀ ਮਿਲਦੀ ਕਿੱਥੋਂ, ਦੱਸਣ ਉੱਥੋਂ ਜਾ ਕੇ ਲੈ ਆਉਂਦੇ ਹਾਂ,
ਜਿਹੜਾ ਬੋਲੂ ਉਹੀ ਕੁੰਡਾ ਖੋਲੂ। ਅਤੇ ਗੌਰਵ ਸ਼ਰਮਾ ਵੀ ਕਹਿੰਦੇ, ਕਹਿੰਦੇ ਭਾਜੀ ਕਹਿੰਦੇ ਸਤਿ ਸ਼੍ਰੀ ਅਕਾਲ, ਇੱਕ ਕਹਿੰਦਾ ਜ਼ੁਕਾਮ ਅਤੇ ਖੰਘ ਦੀ ਦਵਾਈ ਅਮਰਿੰਦਰ ਰਾਜਾ ਵੜਿੰਗ ਵੀ ਦਿੰਦੇ ਨੇ, ਅਮਰੀਕ ਭਾਜੀ ਨੂੰ ਕਹੋ ਕਿ ਉਹ ਲੈ ਕੇ ਦੇਖਣ ਅਤੇ ਨਾਲੇ ਹੈੱਡਫੋਨ ਫ੍ਰੀ ਮਿਲਣ ਉਸ ਦਵਾਈ ਦਾ। ਤੇ ਚਲੋ ਆਪਣੇ ਮਹਿਕਮੇ ਦਾ ਖਿਆਲ ਤਾਂ ਰੱਖਣਾ ਹੀ, ਤੇ ਜਿਹੜੇ ਮਹਿਕਮੇ ਹੁਣ ਔਖੇ ਹੋਏ ਪਏ ਨੇ। ਵੈਸੇ ਇੱਕ ਖਬਰ ਹੋਰ ਸਾਂਝੀ ਕੀਤੀ ਸੀਗੀ ਚਾਲ ਸਾਹਿਬ ਨੇ ਕਿ ਹੁਣ ਕਈ ਜਿਹੜੇ ਮਿਨਿਸਟਰ ਹੈ ਉਹਨਾਂ 'ਤੇ ਗਾਜ ਜਿਹੜੀ ਡਿੱਗ ਰਹੀ ਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਪਹਿਲਾਂ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਸੀ, ਅਤੇ ਹੁਣ ਜਿਹੜਾ ਨਜਾਇਜ਼ ਖਨਣ ਦੇ ਦੋਸ਼ ਹੇਠਾਂ ਸਾਬਕਾ ਵਿਧਾਇਕ ਜਗਿੰਦਰ ਪਾਲ ਗ੍ਰਿਫਤਾਰ। ਅਤੇ ਇਹਦੇ ਵਿੱਚ ਸਾਬਕਾ ਵਿਧਾਇਕ ਨੇ ਕਾਂਗਰਸ ਦੇ, ਇਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਆ ਕੱਲ੍ਹ ਰਾਤੀਂ, ਅਤੇ ਇਲੀਗਲ ਮਾਈਨਿੰਗ ਦੇ ਦੋਸ਼ ਦੇ ਵਿੱਚ। ਤਾਂ ਹੋਰ ਵੀ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ, ਇੱਕ ਦੋ ਮਿਨਿਸਟਰ ਹੋਰ ਵੀ ਕਹਿੰਦੇ ਰਡਾਰ 'ਤੇ ਨੇ, ਭਗਵੰਤ ਮਾਨ ਨੇ ਟਵੀਟ ਕੀਤਾ ਸੀਗਾ। ਅਤੇ ਵੈਸੇ ਤਾਂ ਵਧੀਆ ਗੱਲ ਹੈ, ਫੜਫੜਾਈ ਹੋਣੀ ਚਾਹੀਦੀ ਹੈ, ਅਤੇ ਮੌਜੂਦਾ ਸਮੇਂ ਦੇ ਵਿੱਚ ਵੀ ਇਹਦੀ ਰੋਕਥਾਮ ਹੋਣੀ ਚਾਹੀਦੀ ਹੈ। ਹੁਣ ਗਰਾਊਂਡ ਰਿਐਲਿਟੀ 'ਤੇ ਰੇਤਾ ਪਾਣੀ ਕਿੱਦਾਂ ਮਿਲ ਰਿਹਾ ਆ ਇਹ ਤੁਹਾਨੂੰ ਮੈਂ ਦੱਸਦਾ। ਮੈਂ ਇਸ ਹਫ਼ਤੇ ਫੋਨ ਕੀਤਾ ਸੀ ਆਪਣੇ ਪਿੰਡ, ਤੇ ਸਾਡੇ ਵੀ ਉੱਥੇ ਸ਼ਹੀਦਾਂ ਦੀ ਜਗ੍ਹਾ ਆ ਉਹ ਬਣ ਰਹੀ ਹੈ। ਤੇ ਉਹ ਮੁੰਡਿਆਂ ਨੇ ਵੀਡੀਓ ਪਾਇਆ ਸੀਗਾ ਵੀ ਪਿੰਡ ਦੇ ਜਾਂ ਆਲੇ ਦੁਆਲੇ ਇਲਾਕੇ ਦੇ ਕੋਈ ਸੇਵਾ ਕਰਾਉਣੀ ਚਾਹੁੰਦਾ ਤਾਂ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਆ ਸਕਦੇ ਨੇ, ਅਤੇ ਕਿਉਂਕਿ ਭਰਤੀ ਪਾਉਣੀ ਹੈ ਅਤੇ ਰੇਤੇ ਦੀ। ਉੱਥੇ ਇੱਦਾਂ ਹੀ ਅਸੀਂ ਵੀ ਛੋਟੇ ਹੁੰਦੇ ਇੱਦਾਂ ਪਾਉਂਦੇ ਰਹੇ ਹਾਂ, ਸਾਰੇ ਸੇਵਾ ਕਰਦੇ ਰਹੇ ਇਲਾਕੇ ਦੇ। ਤਾਂ ਮੈਂ ਫਿਰ ਉਹਨੂੰ ਵੈਸੇ ਹੀ ਫੋਨ ਕੀਤਾ ਸੀ, ਤਾਂ ਮੈਂ ਕਿਹਾ ਵੀ ਕਿੱਦਾਂ ਵੀ ਸੁਣਿਆ ਵੀ ਬੜੀ ਤੰਗੀ ਹੈ, ਰੇਤਾ ਪਾਣੀ ਸਾਰਾ ਮਤਲਬ ਬੰਦ ਹੋਇਆ ਪਿਆ, ਇੱਦਾਂ ਹੋਇਆ ਪਿਆ। ਅਤੇ ਉਹਨੇ ਫਿਰ ਮੈਨੂੰ ਗੱਲ ਦੱਸੀ, ਕਹਿੰਦਾ ਵੀ ਸੀਗਾ ਤਾਂ ਸਹੀ, ਪਹਿਲਾਂ ਤਾਂ ਬੜਾ ਔਖਾ ਸੀਗਾ, ਤਾਂ ਹੁਣ ਖੁੱਲ੍ਹਿਆ ਆ ਉਸੇ ਇਲਾਕੇ 'ਚ, ਹੁਣ ਨਿਗਰਾਨੀ ਬੜੀ ਆ। ਪਰ ਉਹ ਜਿੱਦਾਂ ਇਹ ਸ਼ਹੀਦਾਂ ਦੀ ਜਗ੍ਹਾ ਕਿਉਂਕਿ ਬਹੁਤ ਪੁਰਾਣੀ ਆ, ਸਾਰਿਆਂ ਨੂੰ ਪਤਾ ਇਲਾਕੇ ਦੇ ਵਿੱਚ, ਅਤੇ ਉਹ ਕੋਸਟ ਪ੍ਰਾਈਸ 'ਤੇ ਹੀ ਦੇ ਰਹੇ ਨੇ ਸਾਨੂੰ, ਪਰ ਦੇ ਰਹੇ ਨੇ ਵੀ ਇੱਦਾਂ ਵੀ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਹੀ। ਸੋ ਕੁਛ ਨਾ ਕੁਛ ਤਾਂ ਰੋਕਥਾਮ ਹੈਗੀ ਆ, ਪਰ ਜਿਸ ਹਿਸਾਬ ਨਾਲ ਆਲੇ ਦੁਆਲੇ ਪਟਿਆਲੇ ਤੋਂ ਵੀ ਗੱਲ ਮਿਲਦੀ ਆ, ਜਲੰਧਰ ਤੋਂ ਵੀ, ਮਰੀਕ ਭਾਈ ਕੰਸਟਰਕਸ਼ਨ ਜਿਹੜੀ ਆ ਉਹ ਫਿਰ ਪੂਰੇ ਜ਼ੋਰਾਂ 'ਤੇ ਚੱਲ ਰਹੀ ਆ। ਪਟਿਆਲੇ ਦੇ ਵਿੱਚ ਮੈਂ ਆਪਣੇ ਮਿੱਤਰ ਨਾਲ ਗੱਲ ਕਰ ਰਿਹਾ ਸੀ, ਅਤੇ ਇੱਕ ਗਲੀ ਦੇ ਵਿੱਚ ਪਿਛਲੇ 2-2.5 ਸਾਲ ਤੋਂ ਕਈ ਕੋਠੀਆਂ ਬਣਨ ਨੂੰ ਮਤਲਬ ਰੁਕੀਆਂ ਪਈਆਂ ਸੀ, ਬਣ ਨਹੀਂ ਸੀ ਰਹੀਆਂ। ਅਤੇ ਪਿਛਲੇ 1.5-2 ਮਹੀਨੇ ਤੋਂ ਉਹ ਮੈਨੂੰ ਕਾਊਂਟ ਕਰਕੇ ਦੱਸਿਆ, ਕਹਿੰਦਾ ਵੀ 14 ਕੋਠੀਆਂ ਬਣ ਰਹੀਆਂ ਨੇ ਇਸ ਵੇਲੇ। ਸੋ ਇਹ ਤੋਂ ਥੋੜ੍ਹਾ ਜਿਹਾ ਪਤਾ ਲੱਗਦਾ ਕਿ ਜਿਹੜੀ ਇਕੋਨਮੀ ਦੇ ਵਿੱਚ ਉਹ ਮੁੜ ਕੇ ਫਿਰ ਕੌਨਫੀਡੈਂਸ ਆਇਆ ਹੈ, ਅਤੇ ਜਿਹੜਾ ਮਟੀਰੀਅਲ ਹੈ ਉਹ ਫਿਰ ਮਿਲਣ ਲੱਗਾ ਆ। ਅਤੇ ਹੁਣ ਭਾਅ ਵਗੈਰਾ ਕੀ ਆ ਇਹ ਹੁਣ ਡਿਟੇਲ ਦੇ ਵਿੱਚ ਫਿਰ ਫੋਨ ਕਰਾਂਗੇ, ਕਿਤੇ ਜਾਂ ਕੋਈ ਸਾਡਾ ਸੱਜਣ ਮਿੱਤਰ ਪਿਆਰਾ ਸੁਣਦਾ ਹੋਵੇ ਉਹਨੂੰ ਕੋਈ ਜ਼ਿਆਦਾ ਜਾਣਕਾਰੀ ਹੋਵੇ ਤਾਂ ਉਹ ਸਾਡੇ ਨਾਲ ਸਾਂਝੀ ਕਰ ਸਕਦਾ। ਪਰ ਕੌਨਫੀਡੈਂਸ ਲੈਵਲ ਜਿਹੜਾ ਆ ਫਲੋ ਆਫ ਮਟੀਰੀਅਲਸ ਆ ਉਹਦੇ ਵਿੱਚ ਤਾਂ ਵਾਧਾ ਆਇਆ ਆ, ਅਤੇ ਬਹੁਤ ਸਾਰੇ ਜਿਹੜੇ ਅਫਸਰ ਨੇ ਭਾਅ ਜੀ ਇਹ ਵੀ ਸੁਣਨ ਦੇ ਵਿੱਚ ਮਿਲਿਆ ਆ ਕਿ ਜਿਹੜੇ ਬਿਊਰੋਕਰੈਸੀ ਆ ਉਹ ਹੁਣ ਥੋੜ੍ਹੀ ਦੇਰ ਕੰਮ ਕਰ ਰਹੀ ਆ। ਹਨੀਮੂਨ ਪੀਰੀਅਡ ਹੈ ਗਵਰਨਮੈਂਟ ਦਾ, ਇਹਦੇ ਵਿੱਚ ਜਿਨ ਉੱਪਰ ਗਡਾਸਾ ਚੱਲ ਰਿਹਾ ਅਤੇ ਥੱਲੇ ਥੋੜ੍ਹਾ ਜਿਹਾ ਡਰ ਤਾਂ ਹੈਗਾ, ਕੰਮ ਚੱਲ ਰਹੇ ਨੇ। ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਅਮਦੀ ਸੁਣਿਆ ਤਾਂ ਇੱਦਾਂ ਹੈ ਕਿ ਥੋੜ੍ਹੇ ਜਿਹੇ ਸੁਧਾਰ ਦੇਖਣ ਨੂੰ ਮਿਲੇ ਆ ਦਾ ਬਿਊਰੋਕਰੇਸੀ ਦੇ ਵਿੱਚ, ਆਫਿਸ ਦੇ ਵਿੱਚ ਵੀ ਥੋੜ੍ਹਾ ਕੰਮ ਹੋ ਰਿਹਾ, ਆਫਿਸਰ ਡਰਦੇ ਆ ਇਸ ਵੇਲੇ ਕਿਉਂਕਿ ਉੱਪਰ ਕਾਫੀ ਸ਼ਿਕੰਜਾ ਕੱਸਿਆ ਜਾਂਦਾ ਆ, ਅਤੇ ਉਹਦੇ ਨਾਲ ਫਰਕ ਥੋੜ੍ਹਾ ਬਹੁਤਾ ਪਿਆ। ਲੇਕਿਨ ਜਿੱਥੋਂ ਤੱਕ ਮਟੀਰੀਅਲ ਦਾ ਸਵਾਲ ਹੈ ਅਮਦੀਪ, ਮੈਨੂੰ ਤਾਂ ਇਹੀ ਖਬਰਾਂ ਮਿਲੀਆਂ ਕਿ ਮਟੀਰੀਅਲ ਕਾਫੀ ਮਹਿੰਗਾ ਮਿਲ ਰਿਹਾ ਅੱਜ ਕੱਲ੍ਹ, ਅਤੇ ਮਿਲ ਵੀ ਨਹੀਂ ਰਿਹਾ, ਕਈ ਵਾਰੀ ਕਾਫੀ ਪ੍ਰੋਬਲਮਸ ਵੀ ਆ ਰਹੀ ਆ, ਰੇਤਾ ਵੀ ਕਾਫੀ ਮਹਿੰਗਾ ਅੱਗੇ ਨਾਲ ਮਿਲਦਾ ਆ। ਲੇਕਿਨ ਕਦੋਂ ਤੱਕ ਇਹ ਸ਼ਿਕੰਜਾ ਕੱਸਿਆ ਰਹੂਗਾ, ਖੈਰ ਇਹ ਤਾਂ ਪੋਲੀਟੀਕਲ ਸਿਨਾਰੀਓ ਤੇ ਡਿਪੈਂਡ ਕਰਦਾ ਕਿ ਕਿੱਦਾਂ ਅੱਗੇ ਸਰਕਾਰ ਚੱਲਦੀ ਆ। ਹਲੇ ਤਾਂ ਹਨੀਮੂਨ ਪੀਰੀਅਡ ਜਿਹੜਾ ਮੁੱਕਿਆ ਨਹੀਂ, 3 ਮਹੀਨੇ ਹਲੇ ਵੀ ਨਹੀਂ ਹੋਏ ਜੇ ਤੁਸੀਂ ਦੇਖਿਆ ਜਾਵੇ ਸਰਕਾਰ ਬਣੀ ਨੂੰ, ਅੱਜ ਇੱਛਾ ਕੱਲ੍ਹ ਹੋਣਗੇ 3 ਮਹੀਨੇ, ਉਹ ਤੋਂ ਬਾਅਦ 1 ਸਾਲ ਦੇ ਵਿੱਚ ਪਰਫੋਰਮੈਂਸ ਦਾ ਪਤਾ ਚੱਲੂਗਾ। ਅਤੇ ਜਿਹੜਾ ਆਉਣ ਵਾਲਾ ਬਜਟ ਆ, 5-4 ਦਿਨ ਦੇ ਵਿੱਚ ਬਜਟ ਵੀ ਪੇਸ਼ ਕੀਤਾ ਜਾ ਰਿਹਾ ਪੰਜਾਬ ਅਸੈਂਬਲੀ ਦੇ ਵਿੱਚ, ਉਸ ਬਜਟ ਦੇ ਵਿੱਚ ਕੀ ਸੋਰਸਿਸ ਦਾ ਵੀ ਤੁਹਾਨੂੰ ਖੁਲਾਸਾ ਕਰਨਾ ਪੈਂਦਾ ਆ ਕਿ ਕਿਹੜੇ ਸੋਰਸ ਤੋਂ ਕਿੰਨੀ ਇਨਕਮ ਆਊਗੀ, ਅਤੇ ਆਊਟਲੈਟ ਵੀ ਦੱਸਣੇ ਪੈਂਦੇ ਕਿ ਇਨਕਮ ਜਾਊਗੀ ਕਿੱਥੇ, ਕਿੱਥੇ ਕਿੱਥੇ ਐਕਸਪੈਂਡੀਚਰ ਹੋਊਗੇ, ਖਰਚੇ ਕਿੱਥੇ ਕਿੱਥੇ ਹੋਊਗੇ, ਬੈਲੈਂਸ ਬਜਟ ਦਾ ਸਰਪਲਸ ਕਿੰਨਾ, ਸਰਪਲਸ ਆ ਜਾਂ ਬਜਟ ਦਾ ਡੈਫਿਸਿਟ ਇਹ ਹੋਊਗਾ, ਸਰਪਲਸ ਤਾਂ ਹੋ ਹੀ ਨਹੀਂ ਸਕਦਾ। ਲੇਕਿਨ ਜਿਹੜਾ ਡੈਫਿਸਿਟ ਬਜਟ ਹੁੰਦਾ ਨਾ, ਇਹ ਇਕੋਨਮੀ ਦੇ ਲਈ ਵਧੀਆ ਹੁੰਦਾ, ਇਹ ਕੋਈ ਮਾੜਾ ਬਜਟ ਨਹੀਂ ਹੁੰਦਾ ਡੈਫਿਸਿਟ ਜੇ ਹੋਵੇ, ਕਿਉਂਕਿ ਉਹਦੇ ਨਾਲ ਤੁਸੀਂ ਮਨੀ ਨੂੰ ਫਲੋ ਕਰਦੇ ਆ ਮਾਰਕੀਟ ਦੇ ਵਿੱਚ ਜਾਂ ਇਕੋਨਮੀ ਦੇ ਵਿੱਚ, ਵਿਕਾਸ ਕੰਮਾਂ 'ਤੇ ਖਰਚਾ ਹੁੰਦਾ, ਬੇਸ਼ੱਕ ਤੁਸੀਂ ਉਧਾਰ ਲੈ ਕੇ ਕਰੋ ਲੇਕਿਨ ਖਰਚਾ ਤਾਂ ਹੁੰਦਾ, ਉਹਦੇ ਨਾਲ ਇਕਨੋਮਿਕ ਐਕਟੀਵਿਟੀ ਨੂੰ ਬੂਸਟ ਅਪ ਮਿਲਦਾ, ਬੂਸਟ ਅਪ ਹੁੰਦੀ ਆ ਅਤੇ ਕੰਮ ਚੱਲਦੇ ਆ। ਮੇਰੇ ਖਿਆਲ ਦੇ ਵਿੱਚ ਕੁਛ ਨਾ ਕੁਛ ਤਾਂ ਹੋਊਗਾ ਜਿੱਦਾਂ ਸਰਕਾਰ ਕਰ ਰਹੀ ਆ, ਲੇਕਿਨ ਡਿਪੈਂਡ ਕਰਦਾ ਕਿ ਕਿੰਨੀ ਦੇਰ ਤੱਕ ਜਿਹੜੀ ਸਾਡੀ ਬਿਊਰੋਕਰੇਸੀ ਆ, ਜਿਹੜਾ ਸਾਡਾ ਸਮਾਜਿਕ ਸੈਟਅਪ ਆ, ਉਹਨੂੰ ਕਿੰਨੀ ਦੇਰ ਤੱਕ ਉਹ ਚੱਲਣ ਦਿੰਦਾ ਆ, ਕਿਉਂਕਿ ਕਈ ਲੂਪਹੋਲ ਉਹਦੇ ਵਿੱਚ ਆ ਜਾਂਦੇ ਹੁੰਦੇ ਆ, ਬਾਅਦ ਵਿੱਚ ਕੰਮ ਨੂੰ ਚਲਾਉਣ ਦੇ ਲਈ ਤੁਹਾਨੂੰ ਕਈ ਵਾਰੀ ਗਿਵ ਅਪ ਵੀ ਕਰਨਾ ਪੈ ਜਾਂਦਾ ਆ, ਕਿੰਨੇ ਤੱਕ ਤੁਸੀਂ ਸਟੈਂਡ ਅਪ ਕਰ ਸਕਦੇ ਆ, ਕਿੰਨੇ ਤੱਕ ਕਦੋਂ ਤੱਕ ਉਹਦਾ ਮੁਕਾਬਲਾ ਤੁਸੀਂ ਕਰ ਸਕਦੇ ਐਜ ਏ ਪੋਲੀਟੀਕਲ ਯੂਨਿਟ, ਉਹ 'ਤੇ ਡਿਪੈਂਡ ਕਰੂਗਾ। ਅਗਰ ਤੁਹਾਡੀ ਇੱਛਾ ਸ਼ਕਤੀ ਹੈਗੀ ਆ ਤਾਂ ਤੁਸੀਂ ਕਾਫੀ ਤੱਕ ਵੀ ਇਹਨੂੰ ਕਾਫੀ ਦੇਰ ਤੱਕ ਇਹਨੂੰ ਰਿਟੇਨ ਕਰ ਸਕਦੇ ਆ। ਲੇਕਿਨ ਅਮਨਦੀਪ ਦੇਖੋ ਅੱਗੇ ਕੀ ਬਣਦਾ ਆ, ਲੇਕਿਨ ਇੱਕ ਤਰ੍ਹਾਂ ਨਾਲ ਤਾਂ ਥੋੜ੍ਹਾ ਜਿਹਾ ਫਰਕ ਤਾਂ ਪਿਆ ਆ ਕਿ ਜਿਹੜੇ ਪਹਿਲਾਂ ਲੋਕ ਬਹੁਤ ਜ਼ਿਆਦਾ ਕਰਦੇ ਹੁੰਦੇ ਹੀਰਾ ਫੇਰੀਆਂ, ਉਹ 'ਤੇ ਥੋੜ੍ਹੀ ਜਿਹੀ ਰੋਕ ਲੱਗੀ ਆ, ਲੇਕਿਨ ਜਿਹੜੇ ਮੇਨ ਮੁੱਦੇ ਆ ਅਮਨਦੀਪ, ਉਹਨਾਂ 'ਤੇ ਮੇਰੇ ਖਿਆਲ 'ਚ ਕੋਈ ਹਲੇ ਜ਼ਿਆਦਾ ਇੰਪੈਕਟ ਪਿਆ ਨਹੀਂ ਆ। ਜਿੱਦਾਂ ਬੇਰੁਜ਼ਗਾਰੀ ਦਾ, ਚਲੋ ਤਾਂ ਪੋਲੀਟੀਕਲ ਸਟੰਟ ਹੁੰਦੇ ਹੀ ਆ, ਉਸ ਤੋਂ ਬਾਅਦ ਜਿਹੜਾ ਨਸ਼ੇ ਦਾ ਹੈ ਉਹ ਸਾਰੀ ਦੁਨੀਆ 'ਤੇ ਨਸ਼ਾ ਵੈਸੇ ਫੈਲਿਆ ਹੈ, ਪੰਜਾਬ ਵਿੱਚ ਬਹੁਤ ਜ਼ਿਆਦਾ ਹੈ, ਉੱਤੇ ਕੰਟਰੋਲ ਜਿੰਨੇ ਜਿੱਦਾਂ ਤੁਸੀਂ ਕਈ ਵਾਰੀ ਉੱਦਾਂ ਹੀ ਕਹਿ ਦਿੰਦੇ ਹਾਂ ਅਸੀਂ 24 ਘੰਟੇ 'ਚ ਨਸ਼ਾ ਬੰਦ ਕਰ ਦੇਣਾ, ਅਸੀਂ 24 ਘੰਟੇ 'ਚ ਦੋਸ਼ੀ ਫੜ ਲੈਣੇ ਆ, ਉਹ ਸਾਰੀ ਜਿਹੜੀ ਗੱਲਾਂ ਹੁੰਦੀਆਂ ਕਈ ਵਾਰ ਲੋਕਾਂ ਨੂੰ ਫਿਰ ਬਾਅਦ ਦੇ ਵਿੱਚ ਉਹ ਯਾਦ ਕਰਾਉਂਦੇ ਆ ਪੋਲੀਟੀਕਲ ਪਾਰਟੀ ਨੂੰ, ਅਜਿਹਾ ਨਹੀਂ ਕਰਨਾ ਚਾਹੁੰਦੇ। ਜਿਹੜੇ ਲੋਲੀਪੋਪ ਦਿੱਤੇ ਹੋ ਆ, ਜਿੱਦਾਂ 1,000 ਰੁਪਇਆ ਦੇਣਾ ਆ, ਜਿੱਦਾਂ ਕਹਿੰਦੇ ਬਈ ਅਸੀਂ ਹਸਪਤਾਲ ਬਣਾ ਕੇ 80-80 ਲੱਖ ਰੁਪਇਆ ਦਿਆ ਕਰਨਾ ਇਲਾਜ ਲਈ, ਉਹ ਇਹ ਇੱਦਾਂ ਦੇ ਅਨਾਊਂਸਮੈਂਟ ਨਾ ਕਰਨੀਆਂ ਨਹੀਂ ਚਾਹੀਦੀਆਂ। ਲੇਕਿਨ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਜਿਹੜੀ ਪੰਜਾਬ ਨੂੰ ਜ਼ਰੂਰਤ ਆ ਉਹ ਟੈਕਸ ਲਾਉਣ ਦੀ ਜ਼ਰੂਰਤ ਆ, ਕਿ ਰੈਵਨਿਊ ਕਿੱਦਾਂ ਬਣਾਉਣਾ, ਥੋੜ੍ਹੇ ਥੋੜ੍ਹੇ ਟੈਕਸ ਲਾਓ ਅਤੇ ਲੋਕਾਂ ਵਿੱਚ ਫਾਲਤੂ ਇਨਕਮ ਨੂੰ ਆਪਣੇ ਕਬਜ਼ੇ 'ਚ ਕਰੋ।
ਟੈਕਸ ਤਾਂ ਲੱਗੇ ਹੋਏ ਨੇ, ਗੱਲ ਤਾਂ ਇਹ ਹੈ ਵੀ ਟੈਕਸ ਦੀ ਜਿਹੜੀ ਲੀਕੇਜ ਹੈ ਉਹੀ ਬੰਦ ਕਰਨ ਦੀ ਲੋੜ ਹੈ। ਜਿਹੜੇ ਮਾਈਨਿੰਗ ਟੈਕਸ ਲੱਗੇ ਹੋਏ ਨੇ, ਸਾਰਾ ਕੁਛ ਲੱਗੇ ਨੇ, ਉਹ ਜਿਹੜਾ ਲੋਕਾਂ ਦਾ ਪੈਸਾ ਲੈਣਾ ਆ, ਹੁਣ ਟਰਾਲੀ ਭਰਨ ਜਾਂਦੇ ਹਾਂ ਰੇਤੇ ਦੀ, ਹੈ ਨਾ, ਪੈਸਾ ਤਾਂ ਦੇਣਾ ਹੀ ਹੈ, ਉਹ ਤਾਂ ਜਿਹੜਾ ਉਹਦੇ ਚੁੰਗੀ ਵੀ ਚੁੰਗੀ ਮਤਲਬ ਟੈਕਸ ਹੁੰਦਾ ਹੈ ਨਾ, ਜੇ ਟੈਕਸ ਕਟਾਉਣਾ ਪਰ ਟ੍ਰਾਂਜੈਕਸ਼ਨ GST ਹੋ ਗਈ ਹੈ ਨਾ, ਅਤੇ ਉਹ ਉਹਨੂੰ ਬਾਈਪਾਸ ਕਰਕੇ ਉਹ ਕਿਸੇ ਦੀ ਜੇਬ 'ਚ ਪੈ ਜਾਣਾ, MLA ਨੂੰ ਚੱਲ ਜਾਣਾ ਉਹਦਾ ਹਿੱਸਾ, ਪੁਲਿਸ ਵਾਲਿਆਂ ਨੂੰ ਚੱਲ ਜਾਣਾ ਜਾਂ ਹੋਰ ਅਸਰ ਰਸੂਖ ਵਾਲੇ ਬੰਦਿਆਂ ਨੂੰ ਚੱਲ ਜਾਣਾ, ਉਹ ਬਾਹਰੋਂ ਬਾਹਰ ਹੀ ਚੱਲ ਜਾਣਾ, ਟ੍ਰਾਂਜੈਕਸ਼ਨ ਮਿਸ ਹੋ ਜਾਣੀ ਹੈ ਨਾ, ਉਹ ਲੀਕੇਜ ਹੈ। ਇਹ ਉਹੀ ਪਲੱਗ ਕਰ ਲੈਣ, ਇੱਦਾਂ ਹੀ ਕੋਟਾਂ ਕਚਹਿਰੀਆਂ ਦੇ ਕੰਮ ਹੈ ਜਿਹੜੇ ਉੱਥੇ ਬੰਦ ਕਰ ਲੈਣ, ਅਤੇ ਇਹ ਸਾਰਾ ਕੁਝ ਸਹੀ ਹੋ ਜੂਗਾ। ਰਿਸ਼ਵਤਖੋਰੀ ਬੰਦ ਕਰ ਲੈਣ, ਕੰਮ ਕਰਨ ਲੱਗ ਪੈਣ ਟਾਈਮ ਸਿਰ, ਅਤੇ ਇਹਨੂੰ ਹੀ ਐਫੀਸ਼ੀਐਂਟ ਬਣਾ ਲੈਣ ਐਗਜ਼ਿਸਟਿੰਗ ਸਿਸਟਮ ਨੂੰ ਪਹਿਲਾਂ ਨਵਾਂ ਲਾਉਣ ਦੀ ਬਜਾਏ, ਤਾਂ ਵਧੀਆ ਗੱਲ ਹੈ। ਆ ਹੁਣ ਦੇਖੋ ਜਿਹੜਾ ਸ਼ਰਾਬ ਦਾ ਮਸਲਾ ਹੈ ਨਾ, ਹੁਣ ਮੈਂ ਤੁਹਾਨੂੰ ਦੱਸਦਾ, ਪਿਛਲੀ ਵਾਰੀ ਵੀ ਗੱਲ ਕੀਤੀ ਸੀ, ਕੱਲ੍ਹ ਵੀ ਸਾਡੇ ਚਿੰਤਨ ਚੱਲ ਰਿਹਾ ਸੀ, ਉੱਥੇ ਸਭਾ ਬੈਠੀ ਹੋਈ ਸੀਗੀ ਬਲਬੁਲਗੇ ਦੇ ਵਿੱਚ, ਅਤੇ ਤੁਸੀਂ ਦੇਖਿਓ ਆਉਣ ਵਾਲੇ ਸਾਲ 'ਚ ਕੀ ਹੋਏਗਾ। ਆਉਣ ਵਾਲੇ ਸਾਲ ਦੇ ਵਿੱਚ ਨਾ, ਜਦੋਂ ਇਹਦਾ ਖੁਲਾਸਾ ਹੋਏਗਾ, ਇਹਦਾ ਲੇਖਾ ਜੋਖਾ ਕੀਤਾ ਜਾਏਗਾ ਇਸ ਪੋਲਿਸੀ ਦਾ, ਸ਼ਰਾਬ ਸਾਸਤੀ ਕਰਨ ਵਾਲੀ ਦਾ, ਤਾਂ ਲੋਕ ਪਤਾ ਕੀ ਮਿਹਣੇ ਤਾਣੇ ਮਾਰਨਗੇ, ਉਹ ਜੀ ਪੰਜਾਬ ਦੇ ਲੋਕਾਂ ਨੇ ਤਾਂ ਜੀ ਦਾਰੂ ਪੀ ਪੀ ਕੇ ਡਬਲ ਕਰਤੀ, ਅੰਕੜੇ ਦੇਖੋ ਕੀ ਕਹਿ ਰਹੇ ਨੇ, ਪੰਜਾਬ ਦੀ ਵੀ ਕਿਆ ਇੰਨੀ ਦਾਰੂ ਵੱਧ ਗਈ ਜੀ ਪੀਣੀ। ਅਸਲ 'ਚ ਕੀ ਹੋਣਾ ਆ ਕਿ ਜਿਹੜੀ ਦਾਰੂ ਪੰਜਾਬ ਦੇ ਵਿੱਚ ਪੀਤੀ ਜਾਂਦੀ ਹੈ ਉਹਦੇ 'ਚ ਹੁਣ ਕਾਫੀ ਹਿੱਸਾ, ਕਾਫੀ ਤਾਂ ਨਹੀਂ ਮਤਲਬ ਚਲੋ 5-10-20% ਜਿਹੜਾ ਆ ਉਹ ਰਾਜਸਥਾਨ ਤੋਂ ਲੋਕ ਸਸਤੀ ਲੈ ਲੈਂਦੇ ਨੇ, ਚੰਡੀਗੜ੍ਹ ਤੋਂ, ਹਿਮਾਚਲ ਤੋਂ ਜਾਂ ਵਟ ਐਵਰ, ਹੈ ਨਾ, ਇੱਧਰ ਹਰਿਆਣੇ ਤੋਂ ਆਉਂਦੇ ਜਾਂਦੇ ਹੈ ਨਾ, ਅਤੇ ਉਹਨਾਂ ਦੀ ਸੇਲ ਜਿਹੜੀ ਵਧੀ ਹੋਈ ਆ ਅਤੇ ਟੈਕਸ ਉਹਨਾਂ ਦੇ ਸੂਬੇ ਨੂੰ ਜਾ ਰਿਹਾ, ਪਰ ਜਿਹੜਾ ਉਹ ਤੋਂ ਹਾਨੀ ਹੁੰਦੀ ਹੈ ਸ਼ਰਾਬ ਪੀਣ ਹਾਨੀਕਾਰਕ ਹੈ, ਉਹ ਲੋਡ ਮੈਡੀਕਲ ਸਿਸਟਮ ਪੰਜਾਬ ਦੇ ਵਿੱਚ ਪੈਂਦਾ ਆ, ਅਤੇ ਖਰਚਾ ਪੰਜਾਬ ਦਾ ਹੋ ਰਿਹਾ ਅਤੇ ਆਮਦਨ ਆਲੇ ਦੁਆਲੇ ਸੂਬਿਆਂ ਨੂੰ ਹੋ ਰਹੀ ਹੈ। ਸੋ ਇਹਨੂੰ ਬਰਾਬਰ ਕਰਨ ਜਾਂ ਸਸਤੀ ਕਰਨ ਦੇ ਵਿੱਚ ਜਿਹੜੀ ਸ਼ਰਾਬ ਹੈ ਉਹ ਪੰਜਾਬ ਦੇ ਵਿੱਚ ਹੀ ਸੇਲ ਹੋਏਗੀ, ਜਿਹੜੀ 2 ਨੰਬਰ ਦੀ ਸ਼ਰਾਬ ਹੈ ਉਹ ਨਹੀਂ ਵਿਕੇਗੀ। ਅਤੇ ਇੱਕ ਜਿਹੜੀ ਹੋਰ ਬੜੀ ਇੰਪੋਰਟੈਂਟ ਇਸ ਦੇ ਵਿੱਚ ਗੱਲ ਨੋਟ ਕਰਨ ਵਾਲੀ ਹੈ ਕਿ ਜਿਹੜਾ ਰਿਫੋਰਮ ਦੇ ਵਿੱਚ ਹਰੇਕ ਸ਼ਰਾਬ ਦੀ ਬੋਤਲ 'ਤੇ ਬਾਰ ਕੋਡ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਹਦੀ ਅਥੈਂਟੀਸਿਟੀ ਦੇਖਣ ਨੂੰ, ਇਹਦਾ ਵਿਰੋਧ ਕਰ ਰਹੇ ਨੇ ਠੇਕੇਦਾਰ। ਉਹਦੇ ਨਾਲ ਕੀ ਹੈ ਵੀ ਜਿਹੜੀ ਅਵੈਧ ਸ਼ਰਾਬ ਹੈ 2 ਨੰਬਰ ਦੀ ਉਹ ਬੰਦ ਹੋ ਜਾਣੀ ਆ, ਅਤੇ ਟਰੇਸੇਬਿਲਿਟੀ ਬਣ ਜਾਣੀ ਆ ਵੀ ਆਹ ਸ਼ਰਾਬ ਜੀ ਇੱਥੋਂ ਆਈ ਹੋਈ ਆ। ਸੋ ਉਹਦਾ ਵਿਰੋਧ ਕਰ ਰਹੇ ਨੇ। ਸੋ ਸ਼ਰਾਬ ਦੀ ਸੇਲ ਪੰਜਾਬ 'ਚ ਵਧਣੀ ਆ, ਪਰ ਜ਼ਰੂਰੀ ਨਹੀਂ ਹੈਗਾ ਵੀ ਸ਼ਰਾਬੀ ਵਧਣ ਜਾਂ ਉਹਨੀ ਵੱਧ ਪੀਣ ਲੱਗ ਪੈਣਾ, ਅਤੇ ਉਹਦੇ ਨਾਲ ਅੰਕੜੇ ਵਧਣੇ ਆ ਅਤੇ ਲੋਕਾਂ ਨੇ ਰੌਲਾ ਪਾਉਣਾ, ਦੇਖੋ ਜੀ ਪੰਜਾਬ ਤਾਂ ਸ਼ਰਾਬੀ ਹੋ ਗਿਆ, ਪੰਜਾਬ ਦੇ ਵਿੱਚ ਐਂ ਹੋ ਗਿਆ, ਓਂ ਹੋ ਗਿਆ, ਦੇਖਣਾ ਪਊਗਾ ਆਉਣ ਵਾਲੇ ਟਾਈਮ 'ਚ। ਪਰ ਉਹਨਾਂ ਦੇ ਇੱਕ ਮੰਤਰੀ ਨੇ ਅਮਰੀਕ ਭਾਅ ਜੀ ਬੜਾ ਸੋਹਣਾ ਜਵਾਬ ਦਿੱਤਾ ਸੀ, ਕਹਿੰਦਾ ਜੇ ਸ਼ਰਾਬ ਸਸਤੀ ਹੋ ਗਈ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਵੱਧ ਪੀਣੀ ਹੈ ਸ਼ਰਾਬ, ਉਹ ਕਹਿੰਦਾ ਉਹਦੇ ਨਾਲ ਉਹ ਜਿਹੜੇ ਪੈਸੇ ਬਚਣੇ ਆ ਉਹਦੇ ਨਾਲ ਤੁਸੀਂ ਭੁਜੀਆ, ਮੂੰਗਫਲੀ, ਕੁੱਕੜ ਇਹ ਵੀ ਖਾਓ ਨਾਲ, ਕਹਿੰਦਾ
ਹਾਂਜੀ ਹਾਂਜੀ ਇਹ ਵਧੀਆ ਵਧੀਆ ਪੈਸੇ ਬਿਆਨ ਦਿੱਤਾ ਸੀ
ਉਹਨੇ।
ਲੇਕਿਨ ਅਮਨਦੀਪ ਜਿਹੜੇ ਵਿਰੋਧ ਕਰਨ ਵਾਲੇ ਆ ਉਹ ਪਤਾ ਕੀ ਕਹਿ ਰਹੇ ਆ, ਕਹਿੰਦੇ ਸ਼ਰਾਬ ਨਹੀਂ ਸਸਤੀ ਕਰਨੀ ਚਾਹੀਦੀ ਸੀ, ਕਿਤਾਬਾਂ ਸਸਤੀਆਂ ਕਰੋ, ਕੰਪਿਊਟਰ ਸਸਤੀਆਂ ਕਰੋ, ਲਾਇਬ੍ਰੇਰੀਆਂ ਸਸਤੀਆਂ ਕਰੋ, ਹਸਪਤਾਲ ਸਸਤੇ ਕਰੋ, ਹੋਰ ਹਸਪਤਾਲ ਬਣਾਓ, ਇਹ ਜਿਹੜਾ ਪੈਸਾ ਉੱਧਰ ਲਾਓ।
ਤੁਸੀਂ ਪੁੱਛਦੇ ਨੀ ਉਹ ਸਟੋਰੀ ਬਟ ਅਬਾਊਟਰੀ, ਮੈਂ ਤੁਹਾਨੂੰ ਗੋਭੀ ਦੀ ਕਹਾਣੀ
ਗੋਭੀ ਵਾਲੀ ਸਟੋਰੀ ਸੁਣਾਓ, ਪੈਂਡਿੰਗ ਪਈ ਆ।
ਆਹੋ ਗੋਭੀ ਵਾਲੀ ਸੁਣਾਣੀ ਤਾਂ ਸੀਗੀ, ਉਹ ਇਹੀ ਆ ਨਾ, ਉਹ ਤੁਸੀਂ ਦੇਖੋ ਭਾਈ ਜੇ ਕੋਈ ਸਿੱਖੀ ਦਾ ਕੰਮ ਹੁੰਦਾ, ਕੋਈ ਧਰਮ ਦਾ ਕੰਮ ਹੁੰਦਾ ਤਾਂ ਇਹ ਤਾਂ ਸਟੈਂਡਰਡ ਪ੍ਰੋਸੀਜਰ ਹੈ ਲੋਕਾਂ ਦਾ, ਲੈ ਉਹ ਇਹਦੇ ਬਜਾਏ ਲਾਇਬ੍ਰੇਰੀ ਖੋਲ੍ਹ ਦਿਓ ਪਿੰਡ 'ਚ, ਹਸਪਤਾਲ ਖੋਲ੍ਹ ਦਿਓ। ਇਹ ਤਾਂ ਮਤਲਬ ਪਿਛਲੇ 20 ਸਾਲ ਤੋਂ ਇਹੀ ਚੱਲ ਰਿਹਾ। ਕੋਈ ਵੀ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਫੁੱਲ ਲਾਉਣੇ ਆ ਨਾ, ਲੈ ਇਹਦੀ ਬਜਾਏ ਤੁਸੀਂ ਲਾਇਬ੍ਰੇਰੀ ਖੋਲ੍ਹ ਦਿਓ। ਇਹਦੇ ਮਤਲਬ ਆਈ ਸੇਮ ਚੀਜ਼, ਹੁਣ ਸ਼ਰਾਬ ਸਸਤੀ ਕਰਤੀ ਆ, ਉਹੀ ਬੰਦੇ ਲੈ ਇਹਦੇ ਨਾਲੋਂ ਤਾਂ ਲਾਇਬ੍ਰੇਰੀ ਖੋਲ੍ਹ ਦਿਓ। ਲਾਇਬ੍ਰੇਰੀ ਤੁਸੀਂ ਦੱਸੋ, ਮੈਂ ਤੁਸੀਂ ਪੰਜਾਬ ਦੇ ਵਿੱਚ ਕੋਈ ਵੱਡੇ ਤੋਂ ਵੱਡਾ ਰਾਈਟਰ ਕਿਤਾਬ ਲਿਖਦਾ ਆ, ਮਿੰਟੂ ਬਰਾੜ ਨੂੰ ਪੁੱਛ ਲਓ, ਮੈਂ ਤਾਂ ਵੱਡਾ ਨਹੀਂ ਹੈਗਾ ਹੈ ਨਾ, ਹੋਰ ਪੁੱਛ ਲਓ, ਸਾਨੂੰ ਪਤਾ ਨਾ, ਹਜ਼ਾਰ ਕਿਤਾਬ ਗਿਆਨੀ ਸੰਤੋਖ ਸਿੰਘ ਜੀ ਨੂੰ ਪੁੱਛ ਲਓ, ਖੁਦ ਵੰਡਦੇ ਨੇ ਉਹ ਵਿਚਾਰੇ, ਕਿੰਨੀ ਕੁ ਸੇਲ ਹੁੰਦੀ ਆ ਉੱਥੇ।
ਇਹ ਦੋਨੋਂ ਅਮਨਦੀਪ, ਮਿੰਟੂ ਬਰਾੜ ਸਾਹਿਬ ਤੇ ਗਿਆਨੀ ਸੰਤੋਖ ਸਿੰਘ ਜੀ ਦੁਖੀ ਆਤਮਾ ਆ, ਇਹ ਵਿਚਾਰੇ ਕਿਤਾਬਾਂ ਲਿਖਦੇ ਰਹਿੰਦੇ ਆ, ਕੋਲੋਂ ਵੰਡਣੀਆਂ ਪੈਣੀਆਂ।
ਉਹੀ ਤਾਂ ਗੱਲ ਹੈ ਨਾ, ਉਹ ਕੋਲੋਂ ਕੋਲੋਂ ਜਿਹੜੇ ਹੁਣ ਦੇਖ ਨਾ, ਜੇ ਇੰਨੀਆਂ ਵਿਕਦੀਆਂ ਹੋਣ ਤਾਂ ਸਿੱਧੂ ਸਾਹਿਬ ਹਰੇਕ 6 ਮਹੀਨੇ ਬਾਅਦ ਬਿੰਦ ਰੱਖੀਏ ਮੰਗਰ ਟੇਪ ਨਾ ਕੱਢਣ, ਕਿਤਾਬ ਨਾ ਕੱਢੇ ਆਪਣੀ, ਮੈਂ ਜੇ ਇੰਨਾ ਹੀ ਕੁਛ ਹੁੰਦਾ ਹੋਵੇ। ਗੱਲ ਤਾਂ ਇਹ ਆ ਵੀ ਘਰ ਪੂ ਕੇ ਤਮਾਸ਼ਾ ਕਿਤਾਬਾਂ ਲਿਖਣ ਵਾਲੇ ਕਰਦੇ ਨੇ, ਤੇ ਲਾਇਬ੍ਰੇਰੀ ਖੋਲ ਉਹ ਕਿਉਂ ਕਰਦੇ ਨੇ? ਹਜ਼ਾਰ ਕਿਤਾਬ ਵੀ ਨਹੀਂ ਸੇਲ ਹੁੰਦੀ, ਵੱਡੀ ਤੋਂ ਵੱਡੇ ਰਾਈਟਰ ਦੀ 2-3 ਹਜ਼ਾਰ ਸੇਲ ਮਸੀ ਹੁੰਦੀ ਆ ਪੰਜਾਬ ਦੇ ਵਿੱਚ, ਠੀਕ ਹੈ। ਉਹ ਲਾਇਬ੍ਰੇਰੀ ਪਾਠਕ ਕਿੰਨੇ ਆ ਉੱਥੇ, ਕਿਹਦੇ ਲਈ ਲਾਇਬ੍ਰੇਰੀ ਖੋਲ੍ਹਣੀ ਪਿੰਡ ਦੇ ਵਿੱਚ, ਠੀਕ ਹੈ। ਪਿੰਡ ਦੇ ਵਿੱਚ ਗੁਰਦੁਆਰਾ ਨਾ ਬਣਾਓ, ਜਾਂ ਧਾਰਮਿਕ ਕੋਈ ਮੇਲਾ ਨਾ ਕਰਾਓ, ਜਾਂ ਲੋਕਾਂ ਨੂੰ ਕੀਰਤਨ ਨਾ ਸੁਣਾਓ, ਕਿਤਾਬ ਲਾਇਬ੍ਰੇਰੀ ਖੋਲ੍ਹ ਦਿਓ ਜੀ, ਹਸਪਤਾਲ ਖੋਲ੍ਹ ਦਿਓ। ਹਸਪਤਾਲ ਪਿੰਡ ਵਿੱਚ ਖੋਲ੍ਹਣਾ ਕੋਈ ਬਹੁਤ ਵੱਡੀ ਸ਼ਾਨ ਹੈ, ਇਹਦਾ ਮਤਲਬ ਹਸਪਤਾਲ ਚਲਾਉਣ ਦੇ ਲਈ ਫਿਰ ਬਿਮਾਰ ਵੀ ਆਲੇ ਦੁਆਲੇ ਲੋਕ ਕਰਨੇ ਪਊਗੇ ਨਾ, ਤਾਂ ਹੀ ਉਹ ਹਸਪਤਾਲ ਚੱਲੂਗਾ,
ਟੋਲਣੇ ਪਊਗੇ ਫਿਰ।
ਹਾਂ, ਫਿਰ ਉਹਨਾਂ ਨੂੰ ਗਲਤ ਦਵਾਈਆਂ ਦੇ ਕੇ ਫਿਰ ਉਹ ਕਮਿਸ਼ਨ ਕਰਕੇ, ਉਹ ਹੁਣ ਖੁੱਲ੍ਹੇ ਹੀ ਸੀਗੇ ਕੋਵਿਡ ਦੇ ਵਿੱਚ, ਕੀ ਹੋ ਗਿਆ। ਖੈਰ, ਉਹ ਵੱਟ ਅਬਾਊਟਰੀ ਇਹ ਹੁੰਦੀ ਆ ਵੀ ਚਲੋ ਇਹ ਪੋਲਿਸੀ ਨੂੰ ਕਰੈਕਟ ਕੀਤਾ ਭਗਵੰਤ ਮਾਨ ਨੇ, ਚੰਗੀ ਗੱਲ ਹੈ, ਠੀਕ ਹੈ, ਉਹਨੇ ਬੜਾ ਸੋਚਿਆ ਸਮਝਿਆ ਹੋਊਗਾ। ਹੁਣ ਇਹ ਵੱਟ ਅਬਾਊਟਰੀ ਇਹ ਆ ਵੀ ਬਹੁਤ ਲੋਕ ਇੱਦਾਂ ਹੁੰਦੇ ਆ, ਗੱਲ ਕੋਈ ਹੋਰ ਹੁੰਦੀ ਆ ਤਾਂ ਵਿੱਚ ਇੱਦਾਂ ਦੀ ਛੋਛੇ ਛੱਡਣੇ ਹੁੰਦੇ ਆ, ਤੇ ਉਹ ਨਾ ਇੱਕ ਬੰਦਾ ਹੁੰਦਾ ਪਿੰਡ ਦੇ ਵਿੱਚ, ਉਹਦਾ ਵੀ ਇਹੀ ਕੰਮ ਹੁੰਦਾ ਆ, ਗੱਲ ਕੋਈ ਹੋਰ ਚੱਲਣੀ ਪੰਚਾਇਤ ਦੇ ਵਿੱਚ ਜਾਂ ਸੱਥ ਦੇ ਵਿੱਚ, ਲੈ ਉਹ ਤੂੰ ਕਿਹੜੀ ਗੱਲ ਕਰਦਾ ਹਨਾ, ਉਹ ਤਾਂ ਇੱਦਾਂ ਸੀਗਾ, ਜੇ ਆਹ ਇੱਦਾਂ ਹੋ ਗਈ ਤਾਂ ਉਹ ਆਹ ਇਹਦਾ ਕੀ ਕਰੂੰਗੇ ਤੁਸੀਂ ਹਨਾ, ਤੇ ਇੱਦਾਂ ਉਹ ਬੜੇ ਦੁਖੀ ਹੁੰਦੇ ਉਹਦੇ ਕੋਲੋਂ ਲੋਕ ਹਨਾ, ਵੀ ਗੱਲ ਯਾਰ ਕੋਈ ਹੋਰ ਚੱਲਦੀ ਹੁੰਦੀ ਕੰਟੈਕਸਟ ਦੇ ਵਿੱਚ, ਤੇ ਤੋਰ ਕਿਤੇ ਹੋਰ ਲੈਂਦਾ ਆ, ਉਹਦਾ ਕੋਈ ਲਾਗਾ ਦੇਗਾ ਲੈਣਾ ਦੇਣਾ ਵੀ ਨਹੀਂ ਹੁੰਦਾ ਉਸ ਗੱਲ ਨਾਲ। ਉਹ ਬਜ਼ੁਰਗ ਬੈਠਾ ਹੁੰਦਾ ਤੇ ਰੋਟੀ ਖਾਂਦਾ ਹੁੰਦਾ, ਚਾਹ ਵੇਲਾ 9-10 ਵਜੇ, ਤਾਂ ਉਹ ਬੰਦਾ ਲੰਘਦਾ ਕੋਲੋਂ ਗਲੀ 'ਚੋਂ, ਪਹਿਲਾਂ ਓਪਨ ਹੀ ਹੁੰਦਾ ਹੁੰਦਾ ਸੀ, ਤੇ ਉਹ ਕਹਿੰਦਾ ਹਾਂ ਬਈ ਕਿੱਦਾਂ ਰੋਟੀ ਖਾਈ ਜਾਂਦੇ ਬਜ਼ੁਰਗੋ? ਹਾਂਜੀ, ਕਾਹਦੇ ਨਾਲ ਖਾਂਦੇ ਆ? ਕਹਿੰਦਾ ਜੀ ਗੋਭੀ ਨਾਲ। ਉਹ ਮੋਹਰੇ ਉਹ ਕਹਿੰਦਾ ਹਾਂ, ਕਿਉਂਕਿ ਵੱਟ ਵਾਊਟਰੀ ਤਾਂ ਕਰਨੀ ਹੁੰਦੀ ਆ, ਰੋਟੀਆਂ ਖਾਣੀਆਂ ਗੋਭੀ ਨਾਲ। ਉਹਨੂੰ ਖਿੱਚ ਚੜ ਜਾਂਦੀ ਬੰਦੇ ਨੂੰ, ਬਜ਼ੁਰਗ ਨੂੰ, ਉਹ ਡਾਂਗ ਉਹਦੇ ਕੋਲ ਪਈ ਹੁੰਦੀ। ਉਹ ਮੋਹਰੇ ਉਹ ਕਹਿੰਦਾ ਗਾਲ ਕੱਢ ਕੇ ਕਹਿੰਦਾ ਬੋਲ ਅੱਗੇ ਬੋਲ, ਕਹਿੰਦਾ ਦੱਸ ਹਾਂ ਮੈਂ ਗੋਭੀ ਨਾਲ ਰੋਟੀ ਖਾਂਦਾ ਤਾਂ ਫਿਰ ਇਹਦੇ ਨਾਲ ਕੀ ਹੋ ਜਾਣਾ? ਉਹ ਉਹਦੀ ਗਰਾਰੀ ਫਸ ਜਾਂਦੀ ਆ ਵੱਟ ਵਾਊਟਰੀ ਬੰਦੇ ਦੀ, ਕਹਿੰਦਾ ਯਾਰ ਹੁਣ ਇਹ ਚੰਗਾ ਬਜ਼ੁਰਗ ਨੇ ਤਾਂ ਡਾਂਗ ਚੱਕ ਲਈ, ਹੁਣ ਤਾਂ ਮੈਨੂੰ ਮੈਂ ਕੀ ਕਹਾਂ ਹੁਣ ਇਹਨੂੰ, ਅਤੇ ਉਹਨੂੰ ਸੁੱਝਦਾ ਨਹੀਂ। ਫਿਰ ਕਹਿੰਦਾ ਹਾਂ ਦੱਸ, ਕਹਿੰਦਾ ਜੇ ਮੈਂ ਗੋਭੀ ਨਾਲ ਰੋਟੀ ਖਾਂਦਾ ਤਾਂ ਫਿਰ ਕੀ ਹੋ ਜਾਣਾ? ਉਹ ਨਾ ਅਚਾਨਕ ਉੱਪਰੋਂ ਜਹਾਜ਼ ਲੰਘ ਰਿਹਾ ਹੁੰਦਾ ਸਵਾਰੀਆਂ ਵਾਲਾ ਪਾਕਿਸਤਾਨ ਦੇ, ਮੈਨੂੰ ਜਿਹੜੇ ਯੂਰਪ ਨੂੰ ਜਾਣਾ ਹੁੰਦਾ ਦਿੱਲੀ ਤੋਂ, ਉੱਪਰ ਨੂੰ ਦੇਖ ਕੇ ਕਹਿੰਦਾ ਰੋਟੀ ਖਾਣੀ ਗੋਭੀ ਨਾਲ, ਜਹਾਜ਼ ਤਾਂ ਕਹਿੰਦਾ ਹਵਾ 'ਚੋਂ ਹੀ ਲੰਘਣੇ ਆ। ਉਹਦੀ ਵੱਟ ਪਾਊਟਰੀ ਦੱਸੋ, ਦੱਸੋ ਉਹਦੀ ਗੋਭੀ ਨੇ ਰੋਟੀ ਖਾਣ ਨਾਲ ਉੱਪਰੋਂ ਜਹਾਜ਼ ਲੰਘੇ ਦਾ ਕੀ ਲੈਣ ਦੇਣ, ਕੋਈ ਲਿੰਕ ਹੈਗਾ ਉਹਦਾ? ਇਹਨੂੰ ਕਹਿੰਦੇ ਵੱਟ ਪਾਊਟਰੀ। ਸੋ ਇਹ ਇੱਦਾਂ ਦੇ ਲੋਕ ਜਿਹੜੇ ਨੇ ਸਾਡੀ ਸੁਸਾਇਟੀ ਦੇ ਵਿੱਚ ਬੜੇ ਨੇ। ਦੇਖੋ ਮਸਲੇ ਬੜੇ ਆਪਾਂ ਡਿਸਕਸ ਕਰਨੇ ਆ ਅਮਰੀਕ ਭਾਅ ਜੀ, ਅੱਜ ਨਾ ਤੁਹਾਡਾ ਆਪਾਂ ਪ੍ਰਤੀਕਿਰਿਆ ਲੈਣੀ ਆ, ਕਿਉਂਕਿ ਮਨਦੀਪ ਸਿੰਘ ਹੁਣਾਂ ਦਾ ਮੈਸੇਜ ਆ ਗਿਆ ਆ, ਕਹਿੰਦੇ ਪਿਛਲੀ ਵਾਰੀ ਕਿਸਾਨ ਅੰਦੋਲਨ ਸੀ ਤੇ ਹੁਣ ਆਰਮੀ ਰਿਕਰੂਟਮੈਂਟ ਅੰਦੋਲਨ ਹੈ ਅਗਨੀਵੀਰ। ਹੁਣ ਕਹਿੰਦੇ ਮੇਰੇ ਮਨ ਦੇ ਵਿੱਚ ਇੱਕੋ ਹੀ ਗੱਲ ਆ ਰਹੀ ਹੈ ਵੀ ਮੋਦੀ ਜੀ ਨੇ ਕਿਹਾ ਹੈ ਤਾਂ ਠੀਕ ਹੀ ਹੋਗਾ। ਇਹਦੇ ਬਾਰੇ ਤੁਹਾਡੇ ਹੁਣ ਵਿਚਾਰ ਆਪਾਂ ਜਾਣਾਂਗੇ ਇਸ ਬ੍ਰੇਕ ਤੋਂ ਬਾਅਦ।
ਅਮਨਦੀਪ, ਗਰੀਬ ਆਦਮੀ ਨੇ ਮਸੀਹ ਘਰ ਬਣਾਇਆ ਹੈ, ਗਰੀਬ ਆਦਮੀ ਨੇ ਮਸੀਹ ਘਰ ਬਣਾਇਆ, ਗਰੀਬ ਖਾਨਾ ਮੇਰੇ, ਮੈਂ ਤੁਸੀਂ ਨਾ ਉਹ ਵੀ ਗੱਲਾਂ ਕਰਕੇ ਅੱਗੇ ਢੁਆ ਦੇਣਾ ਕਿਸ ਵੇਲੇ। ਹੁਣ ਜਿਹੜੀ ਅਗਨੀਪਥ ਯੋਜਨਾ ਅਮਨਦੀਪ ਮਿਲੀ ਆ, ਬਣਾਈ ਆ ਅਗਨੀਪਥ ਯੋਜਨਾ, ਮੈਨੂੰ ਤਾਂ ਇਹ ਅਗਨੀਪਥ ਯੋਜਨਾ ਨਾ ਬਿਲਕੁਲ ਹੀ ਠੀਕ ਨਹੀਂ
ਲੱਗਦੀ। ਉਹ ਅਗਨੀਪਥ ਫਿਲਮ ਹੈ,
ਕੋਝਾ ਮਜ਼ਾਕ ਲੱਗਦਾ ਆ।
ਉਹ ਨਹੀਂ ਨਹੀਂ ਅਗਨੀ ਅਗਨੀਪਥ ਤਾਂ ਫਿਲਮ ਹੈ, ਅਗਨੀਵੀਰ ਹੈ ਇਹ ਯੋਜਨਾ ਤੇ
ਅਗਨੀਵੀਰ। ਹਾਂਜੀ ਨਹੀਂ, ਇੱਥੇ ਅਗਨੀਪਥ ਲਿਖਿਆ ਆ, ਮੈਂ ਅਖਬਾਰ ਮੇਰੇ ਸਾਹਮਣੇ ਹੀ ਆ।
ਉਹ ਨਹੀਂ,
ਅਗਨੀਪਥ ਦੇਸ਼ ਭਰ ਵਿੱਚ ਹਿੰਸਕ ਪ੍ਰਦਰਸ਼ਨ ਜਾਰੀ।
ਹਾਂ ਮਤਲਬ ਉਹ ਆਪਾਂ ਪੁੱਛ ਲੈਂਦੇ ਹਾਂ ਆਪਣੇ ਸਰੋਤਿਆਂ ਤੋਂ, ਦੱਸੋ ਭਾਈ ਸਕੀਮ ਦਾ ਨਾਂ ਕੀ ਹੈ, ਫਿਰ ਉਹ ਤੋਂ ਬਾਅਦ ਆਪਾਂ ਇਹਦਾ ਚੀਰ ਹਰਨ ਕਰੀਏ। ਬ੍ਰੇਕ ਤੋਂ ਬਾਅਦ ਕਰਾਂਗੇ। ਸਾਡੇ ਨਾਲ ਚਾਹਲ ਸਾਹਿਬ ਨੇ ਭਾਜੀ ਭੇਜ ਦਿੱਤਾ, ਸ਼ਿਲਾਜੀਤ ਮਿਲਦੀ ਹੈ ਐਮਾਜ਼ਨ ਤੋਂ, ਕਹਿੰਦੇ ਤੁਸੀਂ ਲੈ ਸਕਦੇ ਹਾਂ।
ਅੱਛਾ
ਜੀ, ਹਾਂਜੀ ਹਾਂਜੀ, ਇਹ ਸ਼ਿਲਾਜੀਤ ਆ ਗਈ ਆ। ਤੇ ਪਰਮਜੀਤ ਧਾਲੀ ਹੋਣਾ, ਉਹਨਾਂ ਨੇ ਇੱਕ ਖਬਰ ਭੇਜੀ ਹੈ, ਕਹਿੰਦੇ ਇੱਕ ਵਾਰੀ ਫਿਰ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਿਲੀ ਪਰੋਲ, ਇੱਕ ਮਹੀਨੇ ਲਈ ਆਇਆ ਸੁਨਹਿਰੀਆ ਜੇਲ੍ਹ ਤੋਂ ਬਾਹਰ, ਪਰ 30-35 ਸਾਲਾਂ ਤੋਂ ਕੈਦ ਬੰਦੀ ਸਿੰਘਾਂ ਨੂੰ ਨਹੀਂ ਮਿਲਦੀ ਇੱਕ ਵੀ ਦਿਨ ਪਰੋਲ, ਕਿਉਂ ਕਿਉਂ? ਇਹਦੇ ਬਾਰੇ ਗੱਲ ਕਰਾਂਗੇ। ਤੇ ਸਾਡੇ ਨਾਲ ਸੁਰਜੀਤ ਕੌਰ
ਜੀ, ਇਹ ਨਾ ਮੇਰੇ ਵਿਚਾਰ, ਕੱਲ ਵੀ ਅਸੀਂ ਆਪਣੀ ਫੈਮਿਲੀ ਦੇ ਵਿੱਚ ਵੀ ਗੱਲ ਕਰ ਰਹੇ ਸੀ, ਜਿਸ ਵੇਲੇ ਬਾਰ ਬਾਰ ਟੀਵੀ ਸਕਰੀਨ ਤੇ ਆ ਰਿਹਾ ਸੀ ਕਿ ਇੱਕ ਮਹੀਨੇ ਦੇ ਲਈ ਉਹਨਾਂ ਨੂੰ ਬਾਹਰ ਭੇਜ ਦਿੱਤਾ ਗਿਆ, ਅਤੇ ਯੂਪੀ ਤੋਂ ਬਿਆਨ ਆ ਰਿਹਾ ਸੀ ਬਾਬੇ ਦਾ ਬਾਰ ਬਾਰ, ਤੇ ਘਰ ਵਿੱਚ ਸਾਡੇ ਨਿਆਣਿਆਂ ਨੇ ਵੀ ਕਿਹਾ, ਅਸੀਂ ਵੀ ਕਿਹਾ, ਜਿਹੜੇ ਬੰਦੀ ਸਿੱਖ 30-30 ਸਾਲ ਤੋਂ 40-40 ਸਾਲ ਤੋਂ ਜੇਲ੍ਹਾਂ ਵਿੱਚ ਬੈਠੇ ਆ, ਉੱਥੇ ਉਹਨਾਂ ਦੀ ਸਾਰੀ ਜ਼ਿੰਦਗੀ ਲੰਘ ਗਈ ਆ, ਉਹਨਾਂ ਨੂੰ ਤਾਂ ਸਰਕਾਰ ਛੱਡ ਨਹੀਂ ਰਹੀ। ਏਦਾਂ ਦੇ ਬੰਦਿਆਂ ਨੂੰ ਦੇਖੋ 4 ਸਾਲ ਦੇ ਵਿੱਚ ਹੀ ਬਾਹਰ ਆ ਗਏ ਆ, ਕਈ ਅੰਦਰ ਵੀ ਜਾ ਰਹੇ ਆ, ਬਾਹਰ ਵੀ ਉਹਨੇ ਛੇਤੀ ਆ ਜਾਣਾ। ਇੱਕ ਤਰ੍ਹਾਂ ਦੇ ਨਾਲ ਜਿਹੜਾ ਨਿਆਂ ਸਿਸਟਮ ਆ ਇੰਡੀਆ ਦਾ, ਉਹਦੇ ਵਿੱਚ ਕਾਫੀ ਨਿਗਾਰ ਉਮੀਦ ਆ ਰਿਹਾ, ਜਾਂ ਫਿਰ ਇੱਦਾਂ ਵੀ ਹੋ ਸਕਦਾ ਜਿਹੜਾ ਸਾਡਾ ਸਮਾਜਿਕ ਢਾਂਚਾ ਆ ਉਹਦੇ ਵਿੱਚ ਉਹਨੂੰ ਵਿਟਨੈਸ ਠੀਕ ਨਹੀਂ ਮਿਲਦੇ ਨਿਆਂ ਪਾਲਕਾਂ ਨੂੰ, ਤੇ ਉਹ ਆਪਣਾ ਕੰਮ ਪੂਰੀ ਤਰ੍ਹਾਂ ਕਰ ਨਹੀਂ ਰਹੀ। ਇਹਦਾ ਕਈ ਖਲਾਅ ਜਿਹੜੇ ਆ ਉਹਤੇ ਵੀ ਤੁਸੀਂ ਅੱਜ ਚਾਨਣਾ ਥੋੜ੍ਹਾ ਜਿਹਾ ਪਾਇਓ। ਤੇ ਚਲੋ ਅਗਨੀਪਥ ਦੀ ਗੱਲ ਦੀ ਵੇਟ ਕਰਦੇ ਆ, ਤੁਸੀਂ ਕਹਿੰਦੇ ਬ੍ਰੇਕ ਲੈਣੀ, ਉਸ ਤੋਂ ਬਾਅਦ
ਮੈਂ ਚਲੋ
ਰਸਤ ਜਾਂ ਅਗਨੀਪਥ ਦੀ ਗੱਲ ਕਰਾਂਗੇ।
ਇਹ ਤੇ ਗੱਲ ਥੋੜੀ 2 ਮਿੰਟ ਮੈਂ ਕਰੇ ਦਿੰਦਾ ਆ। ਇਹ ਗੱਲ ਕੀ ਆ, ਗੱਲ ਇਹ ਆ ਕਿ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਕੋਈ ਵੀ ਆ ਉਹ ਪੋਲੀਟੀਕਲ ਕੈਦੀ ਨੇ ਮੋਸਟਲੀ ਜ਼ਿਆਦਾ, ਸਾਡੇ ਜਿਹੜੇ ਵਕੀਲ ਨੇ, ਸਾਡੇ ਜਿਹੜੇ ਸੋਸਾਇਟੀ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਨੇ ਜਾਂ ਕੁਛ ਆ, ਉਹ ਸਾਡੀਆਂ ਜਿਹੜੀਆਂ ਇੰਸਟੀਟਿਊਸ਼ਨਸ ਆ ਉਹ ਉਹਨਾਂ ਦਾ ਧਿਆਨ ਨਹੀਂ ਕਰਦੀਆਂ, ਸਾਡੇ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਆ ਉਹ ਧਿਆਨ ਨਹੀਂ ਕਰਦੀਆਂ। ਸਾਡੇ ਜਥੇਬੰਦੀਆਂ ਜਿਹੜੀਆਂ ਨੇ, ਸੋਰੀ ਟੂ ਸੇ ਮੈਂ ਇਨਵੋਲਵ ਰਿਹਾ ਇਹਨਾਂ ਸਾਰਿਆਂ ਦੇ ਵਿੱਚ, ਪੈਸੇ ਇਕੱਠੇ ਕਰਨ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖ ਰਹੀਆਂ ਨੇ, ਫੰਡ ਰੇਜ਼ਿੰਗ ਦੇ ਵਿੱਚ ਕਰ ਰਹੀਆਂ ਨੇ, ਫੰਡ ਰੇਜ਼ਿੰਗ ਕਰਕੇ ਉਹ ਕੇਸ ਨੂੰ ਲੰਬੇ ਲਮਕਾ ਰਹੀਆਂ ਨੇ, ਲੰਬੇ ਕਰ ਕਰਕੇ ਉਹ ਗਿੱਜ ਗਏ ਨੇ ਮੁਫ਼ਤ ਦਾ ਪੈਸਾ। ਉਹ ਹੁਣ ਦੇਖੋ ਇਹ ਬਾਬਾ ਆ, ਹੈ ਨਾ, ਇਹਦੇ ਕੋਲ ਆਵਾਗੁਣ ਪੈਸਾ, ਇਹਦੀ ਆਪਣੀ ਟੀਮ ਹੈ, ਇਹ ਪੇਪਰ ਵਰਕ ਪੂਰਾ ਕਰ ਰਹੇ ਨੇ, ਪ੍ਰੋਪਰ ਪੇਪਰ ਵਰਕ ਕਰ ਰਹੇ ਨੇ, ਪੂਰੇ ਪ੍ਰੋਪਰ ਕੀ ਮੋਰ ਦੈਨ ਪ੍ਰੋਪਰ ਕਰ ਰਹੇ ਨੇ, ਅਤੇ ਉਸ ਪੇਪਰ ਵਰਕ ਦੇ ਰਾਹੀਂ ਹੀ ਇਹ ਕਾਮਯਾਬ ਇੱਦਾਂ ਹੋਈ ਜਾ ਰਹੇ ਨੇ। ਪਰ ਜਿਹੜੇ ਸਾਡੇ ਨੁਮਾਇੰਦੇ ਨੇ ਜਥੇਬੰਦੀਆਂ ਨੇ, ਉਹਨਾਂ ਦਾ ਮਕਸਦ ਆਪਣੀ ਜਥੇਬੰਦੀਆਂ ਨੂੰ ਚਲਾਉਣਾ ਜ਼ਿਆਦਾ ਆ ਅਤੇ ਇੱਧਰ ਧਿਆਨ ਘੱਟ ਦੇਣਾ ਆ, ਕੋਈ ਜੁਆਇੰਟ ਉਹਨਾਂ ਦੀ ਕੋਈ ਟੀਮ ਨਹੀਂ ਹੈਗੀ। ਹੁਣ ਨੌਜਵਾਨ ਛਡਾਏ ਨੇ, ਕਿਸਾਨ ਛਡਾਏ ਨੇ ਦਿੱਲੀ 'ਚ, ਸਿਰਸੇ ਨੇ ਬਹੁਤ ਵਧੀਆ ਕੰਮ ਕੀਤਾ ਸੀ ਅਤੇ ਪੂਰੀ ਟੀਮ ਬਿਠਾ ਲਈ ਸੀ, ਪ੍ਰੋਪਰ ਮਤਲਬ ਤਰੀਕੇ ਨਾਲ ਛਡਾਏ ਸੀ, ਅਤੇ ਸਾਡੇ ਬੰਦੇ ਕੀ ਕਰ ਰਹੇ ਨੇ, ਇਹਨਾਂ 'ਤੇ ਪੋਲੀਟਿਕਸ ਖੇਡ ਰਹੇ ਨੇ। ਆ ਸਾਰੀਆਂ ਇਲੈਕਸ਼ਨਾਂ ਬੰਦੀ ਸਿੰਘਾਂ ਦੀ ਚੱਲ ਰਹੀਆਂ, ਇਹ ਬੰਦੀ ਸਿੰਘ ਬਾਹਰ ਆ ਗਏ, ਇਹਨਾਂ ਕੋਈ ਮੁੱਦਾ ਹੈ ਨਹੀਂ ਕੋਈ। ਸੋ ਇਹ ਪਾਰਟੀਆਂ ਵੀ ਨਹੀਂ ਚਾਹੁੰਦੀਆਂ ਜੇ ਕਰਨਾ ਚਾਹੇ, ਇਹਨਾਂ ਦੀਆਂ ਆਪਣੀਆਂ ਸਰਕਾਰਾਂ ਰਹੀਆਂ ਨੇ, ਜਥੇਬੰਦੀਆਂ ਉਹਨਾਂ ਦੇ ਭਾਈਵਾਲ ਰਹੀਆਂ ਨੇ, ਤਾਂ ਉਹ ਬਾਹਰ ਆ ਸਕਦੇ ਆ, ਉਹ ਇੱਕ ਹਊਆ ਬਣਾਇਆ ਹੋਇਆ ਆ, ਅਤੇ ਜੇ ਸੀਰੀਅਸਲੀ ਚਾਹਣ ਤਾਂ ਇਹ ਬਹੁਤ ਦੇਰ ਦੇ, ਪਹਿਲੀ ਗੱਲ ਤਾਂ ਅੰਦਰ ਹੀ ਨਹੀਂ ਸੀ ਹੋਣੇ ਚਾਹੀਦੇ, ਜੇ ਅੰਦਰ ਚਲੇ ਗਏ ਤਾਂ ਬੜੀ ਛੇਤੀ ਬਾਹਰ ਵੀ ਆ ਜਾਣੇ ਚਾਹੀਦੇ ਸੀ। ਹੁਣ ਆ ਜਥੇਦਾਰ ਰਣਜੀਤ ਸਿੰਘ ਜੀ ਆ, ਇਹਨਾਂ ਨੇ ਉਹ ਨਿਰੰਕਾਰੀ ਬਾਬੇ ਦਾ ਕਤਲ ਕੀਤਾ ਸੀ, ਹੈ ਨਾ, ਉਹ ਦੇਖ ਲਓ ਵੀ ਕਤਲ ਕਰਨ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਰਲ ਕੇ ਜਥੇਦਾਰ ਬਣਾ ਕੇ ਉਹਨੂੰ ਬਾਹਰ ਲਿਆਂਦਾ। ਇੱਦਾਂ ਦੀ ਵਿਲ ਪਾਵਰ ਹੁਣ ਦੀਆਂ ਜਥੇਬੰਦੀਆਂ ਕੋਲ ਹੈ ਨਹੀਂ, ਉਹਨਾਂ ਦਾ ਮਕਸਦ ਪੈਸੇ ਇਕੱਠੇ ਕਰਨਾ ਆ, ਵਕੀਲ ਖਾਈ ਜਾਂਦੇ, ਆਪਣੀ ਤਨਖਾਹ ਲੱਗੀ ਜਾਂਦੇ ਆ, ਬਸ ਟੂਟੀ ਲੱਗੀ ਹੋਈ ਆ, ਕੋਈ ਪੈਸ਼ਨ ਨਹੀਂ ਹੈਗਾ, ਸਿੰਪਲ ਇੰਨੀ ਕੁ ਗੱਲ ਹੈ, ਔਰ ਇਹ ਤੋਂ ਵੱਧ ਨਹੀਂ ਹੈਗੀ। ਆਪਾਂ ਇੱਕ ਛੋਟੀ ਜਿਹੀ ਲੈਂਦੇ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ, ਕਾਫੀ ਮਸਲਾ ਭਖਣਾ ਵੀ ਆ, ਇੱਕ ਅੱਧੀ ਹੋਰ ਵੀ ਤੁਹਾਨੂੰ ਬਾਬਿਆਂ ਦੀ ਗੱਲ ਸੁਣਾਵਾਂਗੇ, ਅਤੇ ਫਿਰ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ। ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਮਿਨਹਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਹਾਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ 9:10 ਹੋ ਚੁੱਕੇ ਨੇ, ਸ਼ਨਿਚਰਵਾਰ ਚੱਲ ਰਿਹਾ ਦਿਨ ਤੇ 18 ਤਰੀਕ 2022 ਦੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੇ ਅਮਰੀਕ ਭਾਜੀ ਸ਼ਾਮਲ ਹੈ। ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਆਪਣੇ ਆਪਣੇ ਘਰਾਂ ਤੋਂ, ਕੰਮਾਂ ਤੋਂ, ਔਰ ਗੱਲਾਂ ਬਾਤਾਂ ਅੱਜ ਚੱਲ ਰਹੀਆਂ, ਕਾਫੀ ਹਾਸਾ ਮਜ਼ਾਕ ਵੀ ਚੱਲ ਰਿਹਾ ਤੇ ਬਾਬਿਆਂ ਦੀਆਂ ਗੱਲਾਂ ਵੀ ਚੱਲ ਰਹੀਆਂ। ਤੇ ਸਾਡੇ ਨਾਲ ਸੁਰਜੀਤ ਕੌਰ ਗਰੇਵਾਲ ਜੀ ਜੁੜਦੇ ਨੇ ਤੇ ਕਹਿੰਦੇ ਬਹੁਤ ਵਧੀਆ ਗੱਲਾਂ ਹੋ ਰਹੀਆਂ, ਤੇ ਡੈਡੀ ਕਹਿ ਰਹੇ ਸੀ ਕਹਿੰਦੇ ਬਾਬਾ ਫਿਰ ਬਾਹਰ ਕੱਢ ਕੇ ਕੁੱਟਿਆ ਨੀ ਚੇਲਿਆਂ ਨੇ, ਚੇਲਿਆਂ ਨੇ ਕਿਹੜੇ ਕੁੱਟਣਾ ਜੀ, ਤੇ ਉਹ ਫਿਰ ਗਲਤੀਆਂ ਹੋਈ ਜਾਂਦੀਆਂ। ਮਰੀਕ ਭਾਜੀ ਇੱਕ ਵਾਰੀ ਫਿਰ ਮੈਂ ਗੱਲ ਉਹ ਆਪਾਂ ਉਹ ਵੀ ਸੁਣਾਈ ਸੀ ਨਾ ਚੇਲਿਆਂ ਦੇ ਬਾਬਿਆਂ ਦੀ, ਉਹ ਫਿਰ ਮੈਂ ਬਾਅਦ ਚੋਂ ਕਿਤੇ ਉਹ ਬਾਅਦ ਚੋਂ ਕਿਤੇ ਸੁਣਾਊਂਗਾ, ਜਿੱਥੇ ਉਹ ਮੀਂਹ ਪਵਾਉਂਦੇ ਹੁੰਦੇ ਆ, ਬਾਬਾ ਮੀਂਹ ਪਵਾਉਂਦਾ ਹੁੰਦਾ ਖੇਤਾਂ 'ਚ, ਉਹ ਫਿਰ ਕਿਤੇ ਫਿਰ ਸੁਣਾਵਾਂਗੇ। ਪਰ ਇਹ ਇੱਦਾਂ ਡਮ ਡਮਾਂ ਜੀ ਕਰਨਾ ਹੀ ਪੈਂਦਾ ਆ, ਅਤੇ ਫਿਰ ਇਨ ਦਾ ਐਂਡ ਜੋ ਹੁਣ ਆਪਾਂ ਬਾਬਿਆਂ ਦੀ ਗੱਲ ਸੁਣਦੇ ਹਾਂ ਜੀ, ਕਦੇ ਕੋਈ ਜੇਲ੍ਹ 'ਚ ਬੈਠਾ, ਕਦੇ ਕੋਈ ਉਹ ਇਲਜ਼ਾਮ ਲੱਗ ਗਿਆ, ਕਦੇ ਉਹ ਚੱਲੇ, ਕਿੰਨੇ ਉਹ ਸਾਰਾ ਇਟਸ ਵੈਰੀ ਬੈਡ। ਅਤੇ ਭਾਅ ਜੀ ਸੁਖਜੀਵਨ ਗਰੇਵਾਲ ਕਹਿੰਦੇ ਨੇ ਕਿ ਜਿਹੜੀ ਸਕੀਮ ਹੈ ਉਹਦਾ ਨਾਂ ਹੈਗਾ ਅਗਨੀਪਥ, ਅਤੇ ਜਿਹੜਾ ਉਹ ਰੋਲ ਹੈ ਫੌਜ ਦੇ ਵਿੱਚ ਹੋਣਾ, ਉਹ ਹੋਣਾ ਅਗਨੀਵੀਰ ਦਾ, ਵੀ ਅਗਨੀਵੀਰ ਐਜ਼ ਏ ਭਰਤੀ ਹੋਇਆ ਆ। ਮਤਲਬ ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ। ਅਤੇ ਇੱਕ ਖਬਰ ਚਾਲ ਸਾਹਿਬ ਨੇ ਭੇਜੀ ਸੀ ਵੀ ਜਦੋਂ ਫੰਡ ਰੇਜ਼ਿੰਗ ਦੀ ਗੱਲ ਆਉਂਦੀ ਹੈ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀਆਂ ਪਾਰਟੀਆਂ ਆ ਉਹਨਾਂ ਨੂੰ ਡਿਕਲੇਅਰ ਕਰਨਾ ਪੈਂਦਾ ਆ ਕਿ ਉਹਨਾਂ ਨੂੰ ਕਿੰਨੀ ਫੰਡ ਮਿਲੇ, ਕਿੰਨੀ ਡੋਨੇਸ਼ਨ ਮਿਲੀ, ਅਤੇ ਖਰਚਾ ਜਿਹੜਾ ਸਾਰਾ ਕੰਪਨੀ ਮੰਗਰੇ ਹਿਸਾਬ ਤਾਬ ਦੇਣਾ ਪੈਂਦਾ। ਤਾਂ ਇੰਡੀਆ ਦੀ ਜਿਹੜੀ 2020-21 ਦੀ ਰਿਪੋਰਟ ਆਈ ਹੈ ਉਹਦੇ ਵਿੱਚ BJP ਨੂੰ ਸਭ ਨਾਲੋਂ ਵੱਧ ਆਮਦਨ ਹੋਈ ਹੈ ਅਤੇ ਸਭ ਤੋਂ ਵੱਧ ਪੈਸੇ ਵੀ BJP ਨੇ ਖਰਚੇ ਆ। ਕੁੱਲ ਜਿਹੜੀ ਉਹਨਾਂ ਨੇ ਆਮਦਨ ਡਿਕਲੇਅਰ ਕੀਤੀ ਆ ਉਹ ਜੀ ਹੈਗੀ ਹੈ 1373 ਕਰੋੜ ਰੁਪਈਆ BJP ਪਾਰਟੀ ਨੂੰ ਆਮਦਨ ਹੋਈ ਆ, ਅਤੇ ਉਸ ਦੇ ਵਿੱਚੋਂ 782 crore ਉਹਨਾਂ ਨੇ ਖਰਚਿਆ ਹੈ ਅਤੇ ਕਾਂਗਰਸ ਦੂਜੇ ਨੰਬਰ 'ਤੇ ਆ ਜਾਣਗੇ ਇਹਨਾਂ ਦੇ ਸੋਰੀ ਇਹਨਾਂ ਕੋਲ ਹੈਗਾ ਇੰਨਾ ਅਤੇ 285 crore ਕਾਂਗਰਸ ਦੇ ਕੋਲ ਹੈ ਹੈ ਨਾ ਤਾਂ ਇਹ ਦੋ ਵੱਡੀਆਂ ਪਾਰਟੀਆਂ ਨੇ ਜਿਹੜੀ ਤ੍ਰਿਣਮੂਲ ਕਾਂਗਰਸ ਹੈ ਉਹਨਾਂ ਕੋਲ 74 crore ਹੈ ਅਤੇ ਬੀ ਐੱਸ ਪੀ ਕੋਲ 52 crore ਹੈ ਅਤੇ ਐੱਨ ਸੀ ਪੀ ਕੋਲ 34 crore ਹੈ ਸੀ ਪੀ ਆਈ ਕੋਲ 2 crore ਹੈ ਅਤੇ ਨੈਸ਼ਨਲ ਪੀਪਲਸ ਪਾਰਟੀ ਕੋਲ ਹੈਗਾ ਆ ਜੀ 69 lakh ਸੋ ਹੁਣ ਇਹਦੇ ਵਿੱਚ ਅਕਾਲੀ ਦਲ ਨਹੀਂ ਆਇਆ ਹੋਰ ਕਈ ਨਹੀਂ ਆਈ ਅਤੇ ਜਿਹੜੀ ਇਹਨਾਂ ਦੀ ਟੋਟਲ ਇਨਕਮ ਹੋਈ ਉਹਦੇ ਵਿੱਚ ਬੀ ਜੇ ਪੀ ਨੇ 82% ਖਰਚ ਦਿੱਤਾ ਮੁੜ ਕੇ ਅਤੇ ਕਾਂਗਰਸ ਨੇ 73% ਖਰਚਿਆ ਅਤੇ ਤ੍ਰਿਣਮੂਲ ਕਾਂਗਰਸ ਨੇ 78% ਜਿਹੜਾ ਆ ਉਹ ਖਰਚਿਆ ਤਾਂ ਇਹ ਜਿਹੜੀਆਂ ਦੇਖੋ ਕਈ ਹੋਰ ਡੀਲਾਂ ਜਿਹੜੇ ਡਿਕਲੇਅਰ ਨਹੀਂ ਕਰਦੇ ਕੈਸ਼ ਨਹੀਂ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਇਹ ਤਾਂ ਜਿਹੜਾ ਡਿਕਲੇਅਰ ਕੀਤਾ ਹੋਇਆ ਹੁਣ ਅਮਰੀਕ ਭਾਅ ਜੀ ਜਿਹੜਾ ਅਗਨੀਪਥ ਦੀ ਗੱਲ ਕਰੀਏ ਇਹ ਅੰਤਰਰਾਸ਼ਟਰੀ ਰਿਪੋਰਟਾਂ ਵੀ ਬਣ ਰਹੀਆਂ ਉਸ ਤੋਂ ਪਹਿਲਾਂ ਨਾ ਮੈਂ ਇੱਕ ਟਿੱਪਣੀ ਕਰਨਾ ਚਾਹਾਂਗਾ ਠੀਕ ਹੈ ਅਤੇ ਉਹ ਜਿਹੜੀ ਟਿੱਪਣੀ ਆ ਉਹ ਇਸ ਤਰ੍ਹਾਂ ਆ ਵੀ ਪਿਛਲੇ ਸਾਲ ਕਿਸਾਨ ਮੋਰਚਾ ਲੱਗਿਆ ਤਕਰੀਬਨ 1.5-2 saal ਚੱਲਿਆ ਉਸ ਦੇ ਵਿੱਚ ਕੋਈ ਭੰਨ ਤੋੜ ਕੋਈ ਨੁਕਸਾਨ ਕੋਈ ਅਰਾਜਕਤਾ ਹੋਈ ਹੋਵੇ ਕਿਸਾਨਾਂ ਵੱਲੋਂ ਮੋਰਚੇ ਵਾਲਿਆਂ ਨੂੰ ਤਾਂ ਮੈਨੂੰ ਦੱਸ ਦਿਓ ਜੇ ਹੋਈ ਆ ਤਾਂ ਪੁਲਿਸ ਵਾਲਿਆਂ ਨੇ ਆਪਣੇ ਬੰਦੇ ਲਿਆ ਕੇ ਪੁਲਿਸ ਨੇ ਖੁਦ ਆਪ ਕੀਤੀ ਆ ਸਰਕਾਰੀ ਉਹ ਭੰਨ ਤੋੜ ਖੁਦ ਕਰਵਾਈ ਆ ਹੋਈ ਆ ਇਹ ਪ੍ਰੂਵਨ ਹੈ ਉਹ ਤਾਂ ਇਹ ਤਾਂ ਸੀ ਫਰਕ ਹੈ ਨਾ ਤਾਂ ਹੁਣ ਮੈਨੂੰ ਜਿਹੜੀ ਆ ਪਿਛਲੇ 3-4 days ਦੀ ਗੱਲ ਲੱਗੀ ਆ ਮੈਂ ਹੁਣ ਇਹ ਨਹੀਂ ਹੈਗਾ ਵੀ ਮੋਦੀ ਸਾਹਿਬ ਦੀ ਮੈਂ ਹਮਾਇਤ ਕਰਨ ਲੱਗਾ ਜਾਂ ਕਿੱਦਾਂ ਕਰਨ ਲੱਗਾ ਹਾਂ ਮੈਂ ਇੱਕ ਓਵਰਵਿਊ ਦੇਖ ਰਿਹਾ ਕਿ ਕਿਸਾਨ ਮੋਰਚੇ ਦੇ ਵਿੱਚ ਜੋ ਐਜੀਟੇਸ਼ਨ ਹੋਈ ਆ ਸਾਰਾ ਹੋਇਆ ਉਹਦੇ ਰਿਜ਼ਲਟ ਵਧੀਆ ਨਿਕਲੇ ਨੁਕਸਾਨ ਕਿਹਦਾ ਹੋਇਆ ਨੁਕਸਾਨ ਕਿਸਾਨਾਂ ਦਾ ਖੁਦ ਹੋਇਆ ਉਹਨਾਂ ਦੀ ਇਨਕਮਾਂ ਗਈਆਂ ਤੇਲ ਬਲਿਆ ਸਾਰਾ ਕੁਝ ਬਲਿਆ ਪਰ ਇਲਾਕੇ ਦੇ ਲੋਕ ਜਿਹੜੇ ਆ ਉਹ ਪਰੇਸ਼ਾਨ ਨਹੀਂ ਹੋਏ ਹੁਣ ਜੋ ਆਹ ਹੋ ਰਿਹਾ ਆ ਇਹ ਇਹ ਵੀ ਭਾਰਤੀ ਸਮਾਜ ਦਾ ਇੱਕ ਹਿੱਸਾ ਆ ਜਿਹੜਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਆ ਕਿੰਨੀਆਂ ਗੱਡੀਆਂ ਜਿਹੜੀਆਂ ਜਾਲੀਆਂ ਜਾ ਚੁੱਕੀਆਂ ਨੇ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ 300 ਜਿਹੜੀਆਂ ਟ੍ਰੇਨ ਸਰਵਿਸਿਜ਼ ਇੰਪੈਕਟ ਹੋ ਗਈਆਂ 200 ਜਿਹੜੀਆਂ ਕੈਂਸਲ ਹੋ ਗਈਆਂ ਅਤੇ 2 ਗੱਡੀਆਂ ਜਿਹੜੀਆਂ ਆ ਉਹ ਰੇਲਵੇ ਸਟੇਸ਼ਨ 'ਤੇ ਉਹਨਾਂ ਨੂੰ ਅੱਗ ਲਾ ਦਿੱਤੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਅਤੇ ਇੱਕ ਬੰਦਾ ਮਾਰਿਆ ਜਾ ਚੁੱਕਾ ਹੈ ਸਿਕੰਦਰਾਬਾਦ 'ਚ 8 ਜ਼ਖਮੀ ਹੋ ਚੁੱਕੇ ਨੇ ਮਤਲਬ ਭੰਨ ਤੋੜ ਹੋਏ ਪੱਥਰਬਾਜ਼ੀ ਹੋਏ ਕੀ ਹੋਏ ਪਹਿਲੀ ਗੱਲ ਤਾਂ ਤੁਸੀਂ ਭਾਅ ਜੀ ਇਹਨੂੰ ਦੋਨਾਂ ਨੂੰ ਕੰਪੇਅਰ ਕਰਕੇ ਦੱਸੋ ਵੀ ਇਹ ਮਤਲਬ ਵਟ ਇਜ਼ ਗੋਇੰਗ ਔਨ ਮਤਲਬ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ ਅਤੇ ਉਹ ਪਹਿਲੀ ਗੱਲ ਤਾਂ ਕੀ ਉਹ ਜਦੋਂ ਉਹ ਜੋਬ ਲੈਣ ਜਾਣਗੇ ਤਾਂ ਉਹਨਾਂ ਦੀ ਫੋਟੋਆਂ ਵੀਡੀਓ ਉਹ ਜਿਹੜੇ ਇੰਪਲੋਇਰ ਹੈ ਉਹਨਾਂ ਨੂੰ ਮੁੜ ਜੋਬ ਦੇ ਦੇਣਗੇ ਇਸ ਬਿਹੇਵੀਅਰ ਕਰਕੇ
ਬਿਹੇਵੀਅਰ ਤਾਂ ਉਹਦਾ ਗਲਤ ਆ ਪਰ ਜਿੱਦਾਂ ਕਿਸਾਨ ਮੋਰਚੇ ਦੇ ਵਿੱਚ ਜਿੱਦਾਂ ਕਿਸਾਨਾਂ ਨੇ ਸ਼ਾਂਤੀਮਈ ਅੰਦੋਲਨ ਕੀਤਾ ਉਹਦੀ ਮਿਸਾਲ ਖੈਰ ਦੁਨੀਆਂ 'ਤੇ ਮਿਲਦੀ ਨਹੀਂ ਹੈ ਜਿੱਦਾਂ ਉਹਨਾਂ ਨੇ ਇਹਨੂੰ ਜਿੱਤਿਆ ਵੀ ਆ ਕਾਫ਼ੀ ਸੰਜਮ ਰੱਖਿਆ ਉਹਦੇ ਵਿੱਚ ਕੋਈ ਭੰਨ ਤੋੜ ਨਹੀਂ ਹੋਈ ਜਾਨੀ ਨੁਕਸਾਨ ਕਿਸਾਨਾਂ ਦਾ ਹੋਇਆ ਲੇਕਿਨ ਉਹ ਵੀ ਉਹ ਜਿੱਦਾਂ ਉਹ ਸ਼ਹੀਦ ਹੋਏ ਆ 800 ਦੇ ਕਰੀਬ ਕਿਸਾਨ ਠੰਡ ਸੀ ਗਰਮੀ ਸੀ ਕੁਛ ਬਿਮਾਰੀਆਂ ਵੀ ਫੈਲੀਆਂ ਹੋਈਆਂ ਉਹਦੇ ਕਰਕੇ ਉਹਨਾਂ ਦੀ ਜਾਨਾਂ ਗਈਆਂ ਸ਼ਹੀਦ ਹੋਏ ਆ ਉਹ ਚਲੋ ਮੰਨਦੇ ਆ ਨਾ ਇਹ ਇੱਦਾਂ ਹੋਈ ਆ ਲੇਕਿਨ ਉਹ ਸਫਲਤਾ ਉਹਨਾਂ ਨੂੰ ਮਿਲੀ ਆ ਲੇਕਿਨ ਇਹ ਜਿਹੜੀ ਅਗਨੀਪਥ ਵਾਲੀ ਆ ਇੱਕ ਦਿਨ ਦੇ ਵਿੱਚ ਹੀ ਦੂਜੇ ਦਿਨ ਇਹਦਾ ਬਹੁਤ ਜ਼ਿਆਦਾ ਵਿਰੋਧ ਹੋਣ ਲੱਗ ਪਿਆ ਅਤੇ ਕਾਫ਼ੀ ਜਿਹੜਾ ਪਬਲਿਕ ਸੈਕਟਰ ਦਾ ਜਿਹੜਾ ਐਸੈਟਸ ਆ ਉਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਗਿਆ ਹੁਣ ਇੱਥੇ ਮੈਂ ਗੱਲ ਕਰਨੀ ਚਾਹਾਂਗਾ ਅਮਨਦੀਪ ਜਿਸ ਵੇਲੇ ਨਾ ਕੋਈ ਵੀ ਪਾਰਟੀ ਆ ਜਾਂ ਕੋਈ ਵੀ ਰਾਜਨੀਤਿਕ ਸੰਸਥਾ ਆ ਉਹਨੂੰ ਲੱਗਦਾ ਕਿ ਉਹਦੀ ਕਾਫ਼ੀ ਚੜ੍ਹਾਈ ਹੋ ਗਈ ਆ ਫਿਰ ਕਿਸ ਵੇਲੇ ਇੱਦਾਂ ਦੇ ਐਕਸ਼ਨ ਇੱਕਦਮ ਹੀ ਲੈ ਲੈਂਦੀ ਬਿਨਾਂ ਰੀਸਰਚ ਕਰਾਏ ਤੋਂ ਬਗੈਰ ਕਿ ਇਹਦੇ ਰਿਐਕਸ਼ਨ ਕੀ ਹੋਊਗੇ ਕਿ ਇੱਕਦਮ ਹੀ ਤੁਸੀਂ ਕਹਿਤਾ ਜਿਹੜੀ ਨੌਜਵਾਨੀ ਆ ਉਹਨਾਂ ਨੂੰ 4 saal ਦੇ ਲਈ ਤੁਸੀਂ ਰਿਕਰੂਟ ਕਰੋਗੇ ਉਹ 4 saal ਤੋਂ ਬਾਅਦ ਲੇਕਿਨ ਹੋਊਗਾ ਉਹਦੇ ਵਿੱਚ ਸਕੀਮ ਦੇ ਵਿੱਚ ਕਈ ਹੋਰ ਡਿਟੇਲਸ ਵੀ ਹੋਊਗੀਆਂ ਜਿਹੜੀਆਂ ਕਿ ਉਹ ਐਡਵਰਟਾਈਜ਼ ਨਹੀਂ ਕੀਤੀਆਂ ਗਈਆਂ ਜਾਂ ਚੇਂਜ ਏਜੰਟ ਜਿਹੜੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਮਾਜ ਵਿੱਚ ਉਹਨਾਂ ਦਾ ਵਿਸਥਾਰ ਕਰਕੇ ਲੋਕਾਂ ਤੋਂ ਫੀਡਬੈਕ ਨਹੀਂ ਲਈ ਗਈ, ਇਸ ਨੂੰ ਪੂਰੀ ਤਰ੍ਹਾਂ ਪ੍ਰਚਾਰਿਆ ਨਹੀਂ ਗਿਆ। ਇੱਕਦਮ ਹੀ ਅਨਾਊਂਸ ਕਰ ਦਿੱਤਾ ਜੀ 4 ਸਾਲ ਦੇ ਜਿਹੜੇ ਨੌਜਵਾਨ 4 ਸਾਲ ਦੇ ਲਈ ਨੌਜਵਾਨ ਜਿਹੜੇ ਰਿਕਰੂਟ ਕੀਤੇ ਜਾਊਗੇ, ਉਹ ਤੋਂ ਬਾਅਦ ਹਟਾ ਦਿੱਤੇ ਜਾਊਗੇ। ਇਹਦੇ ਨਾਲ ਇੱਕ ਨੈਗੇਟਿਵ ਮੈਸੇਜ ਜਾਂਦਾ ਆ ਨੌਜਵਾਨਾਂ ਦੇ ਖਿਲਾਫ਼। ਇੱਦਾਂ ਲੱਗਦਾ ਕਿ ਨੌਜਵਾਨਾਂ ਦੇ ਨਾਲ ਇੱਕ ਭੱਦਾ ਮਜ਼ਾਕ ਕੀਤਾ ਗਿਆ। ਲੱਗਦਾ ਵੀ ਮੈਨੂੰ ਵੀ ਲੱਗਦਾ ਕਿ ਇਹ ਜਿਹੜੀ ਸਕੀਮ ਆ ਇਹਨੂੰ ਜਿੱਦਾਂ ਜਿੱਦਾਂ ਇਹਨੂੰ ਅਨਾਊਂਸ ਕੀਤਾ ਗਿਆ ਉਹਦੇ ਨਾਲ ਜਿਹੜੀ ਹਿੱਸਾ ਭਟਣੀ ਜ਼ਰੂਰੀ ਸੀ, ਉੱਥੇ ਭਟਕੀ ਵੀ ਆ। ਕਿਉਂਕਿ ਜਿਹੜਾ ਤੁਹਾਡਾ ਨੌਜਵਾਨ ਸੀ ਉਹਨਾਂ ਨੂੰ ਲੱਗਾ ਕਿ ਸਾਡੇ ਨਾਲ ਬਹੁਤ ਭੱਦਾ ਮਜ਼ਾਕ ਹੋਇਆ ਵੀ ਹੈ। ਮੈਨੂੰ ਵੀ ਲੱਗਦਾ ਕਿ ਹੋਇਆ, ਇੱਦਾਂ ਨਹੀਂ ਕਰਨਾ ਚਾਹੀਦਾ ਕਿ 4 ਸਾਲ ਦੀ ਤੁਹਾਨੂੰ ਰਿਕਰੂਟਮੈਂਟ ਕੀਤੀ ਜਾਊਗੀ। ਹੋ ਸਕਦਾ ਮੈਂ ਇਹਨੂੰ ਡਿਟੇਲ ਦੇ ਵਿੱਚ ਪੜ੍ਹਿਆ ਨਹੀਂ ਆ, ਜੇਕਰ ਇੱਦਾਂ ਕੀਤਾ ਤਾਂ ਮੇਰੇ ਖਿਆਲ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਦੀ ਕੋਈ ਚੰਗੀ ਨੀਤੀ ਨਹੀਂ ਆ। ਇੱਦਾਂ ਤਾਂ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਨੂੰ। ਪਹਿਲਾਂ ਚੇਂਜ ਇਨਵਾਇਰਮੈਂਟ ਜਿਹੜਾ ਕ੍ਰੀਏਟ ਕਰਨਾ ਚਾਹੀਦਾ ਆ ਉਹਨੂੰ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਇਹਦੇ ਡੀਟੇਲਸ ਕੀ ਆ, ਸਾਰੇ ਡੀਟੇਲ ਅਖਬਾਰਾਂ ਦੇ ਵਿੱਚ ਦੱਸਣੇ ਚਾਹੀਦੇ ਆ। ਇੱਕ ਤਰ੍ਹਾਂ ਨਾਲ ਨੌਲੇਜ ਨੂੰ ਡਿਫਰੈਂਸ਼ੀਏਟ ਕਰਨਾ ਚਾਹੀਦਾ, ਉਸਨੂੰ ਵੰਡਣਾ ਚਾਹੀਦਾ। ਉਸ ਤੋਂ ਬਾਅਦ ਜੇ ਤੁਸੀਂ ਕੋਈ ਸਕੀਮ ਲਿਆਉਂਦੇ ਆ, ਇੱਦਾਂ ਦੀ ਅਗਰੈਸਿਵ ਸਕੀਮ ਜੇ ਲੈ ਕੇ ਆਉਂਦੇ ਤਾਂ ਉਹ ਜ਼ਿਆਦਾ ਕਾਮਯਾਬ ਹੁੰਦੀਆਂ ਆ। ਪਰ ਇੱਕਦਮ ਹੀ ਸਕੀਮ ਨੂੰ ਫੈਲਾ ਦੇਣਾ, ਉਹਨੂੰ ਦੱਸ ਦੇਣਾ, ਅਖਬਾਰਾਂ 'ਚ ਦੇ ਦੇਣਾ, ਇਹਨਾਂ ਇੱਕ ਤਰ੍ਹਾਂ ਦੇ ਨਾਲ ਨੈਗੇਟਿਵ ਮੈਸੇਜ ਗਿਆ ਆ ਅਤੇ ਉਹਦੇ ਕਰਕੇ ਸਭ ਕੁਛ ਹੋਇਆ। ਬਾਕੀ ਡਿਟੇਲ ਤੁਸੀਂ ਵੀ ਕਾਫੀ ਪੜ੍ਹੀਆਂ, ਤੁਸੀਂ ਦੱਸ ਸਕਦੇ ਹੋ ਕਿ ਇਹਦੇ ਕੀ ਫਾਇਦੇ ਆ, ਕੀ ਨੁਕਸਾਨ ਆ, ਇਹ ਐਕਚੁਅਲੀ ਇਹ ਸਕੀਮ ਹੈ ਕੀ ਆ?
ਦੇਖੋ, ਜਿੱਥੇ ਤੱਕ ਲੱਗਦਾ ਹੈ ਇਹ ਤਕਰੀਬਨ ਕਿਸਾਨ ਮੋਰਚੇ ਵਾਂਗ ਕਰਕੇ ਇੱਕਦਮ ਤੁਸੀਂ ਡਿਕਲੇਅਰ ਕਰਤੀ ਆ ਕਿ ਜਿਹੜੀ ਐਬਸੋਲੂਟ ਮੈਜੋਰਿਟੀ ਆ ਉਹ ਕਿਸੇ ਵੀ, ਚਾਹੇ ਸਰਕਾਰ ਹੋਵੇ ਚਾਹੇ ਕੋਈ ਕਮੇਟੀ ਹੋਵੇ ਨਾ, ਉਹ ਜਿਹੜਾ ਐਬਸੋਲੂਟ ਮੈਜੋਰਿਟੀ ਨਾਲ ਜਿੱਤਿਆ ਹੋਵੇ ਉਹ ਫਿਰ ਥੋੜ੍ਹਾ ਜਿਹਾ ਡਿਊ ਪ੍ਰੋਸੈਸ ਜਿਹੜਾ ਆ ਉਹਨੂੰ ਫੋਲੋ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੁੰਦਾ ਅਸੀਂ ਵੋਟਾਂ ਦੇ ਨਾਲ ਕਰ ਲੈਣਾ। ਪਰ ਉਹ ਇਹ ਫਾਰਮੂਲਾ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਿਆ ਹੈ। ਚਾਹੇ ਐੱਮ ਐੱਸ ਪੀ ਦੇ ਜਿਹੜੇ 3 ਕਾਨੂੰਨ ਸੀ ਉਹ 'ਚ ਫਾਇਦੇ ਸੀ ਜਾਂ ਨੁਕਸਾਨ ਸੀ ਜਾਂ ਜਿੱਦਾਂ ਵੀ ਸੀਗੇ, ਪਰ ਉਹ ਸਿਰਫ ਇਸੇ ਕਰਕੇ ਵੀ ਕੰਸਲਟੇਸ਼ਨ ਨਹੀਂ ਹੋਈ ਹੈ ਨਾ, ਲੋਕਾਂ ਨੂੰ ਤਿਆਰ ਨਹੀਂ ਕੀਤਾ ਗਿਆ, ਇਸ ਕਰਕੇ ਉਹ ਬਹੁਤ ਬੁਰੀ ਤਰ੍ਹਾਂ ਫੇਲ ਹੋਏ। ਇੰਟੈਂਸ਼ਨ ਲੋਕਾਂ 'ਚ ਕੌਨਫੀਡੈਂਸ ਨਹੀਂ ਬਣ ਪਾਇਆ ਵੀ ਇੰਟੈਂਸ਼ਨ ਸਹੀ ਨਹੀਂ ਸੀਗੀ ਹੈ ਨਾ। ਹੁਣ ਇਹ ਜਿਹੜੀ ਇਹਦੀ ਜਿਹੜੀ ਟਾਈਮਿੰਗ ਹੈ, ਕਿੱਦਾਂ ਇਹਨੂੰ ਬਾਹਰ ਲਿਆਂਦਾ ਗਿਆ, ਕਿੱਦਾਂ ਇਹ ਪਬਲਿਸਾਈਜ਼ ਕੀਤੀ ਗਈ, ਇਹਦੇ ਵਿੱਚ ਦੇਖਣਾ ਇਹ ਬਣਦਾ ਭਾਅ ਜੀ ਵੀ ਜਿਹੜੀ ਐਜੀਟੇਸ਼ਨ ਹੈ, ਵਾਇਲੈਂਸ ਹੈ, ਹੈ ਨਾ, ਕਿਉਂ ਹੋ ਰਹੀ ਹੈ, ਕੌਣ ਕਰ ਰਹੇ ਨੇ, ਇੱਕਦਮ ਕੌਣ ਕਰ ਰਹੇ ਨੇ, ਹੈ ਨਾ। ਅਤੇ ਪਹਿਲੀ ਗੱਲ ਤਾਂ ਇਹ ਹੈ ਵੀ ਪਿਛਲੇ 2 ਸਾਲਾਂ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਕੋਈ ਰਿਕਰੂਟਮੈਂਟ ਨਹੀਂ ਹੋਈ ਡਿਫੈਂਸ ਦੇ ਵਿੱਚ, ਅਤੇ ਜਿਹੜੇ ਆਊਟਗੋਇੰਗ ਜਾਣੇ ਆ ਉਹ ਜਾ ਰਹੇ ਨੇ, ਹੈ ਨਾ, ਅਤੇ ਇਨਕਮਿੰਗ ਜਿਹੜੇ ਆ ਫਰੈਸ਼ ਨਹੀਂ ਆ ਰਹੇ, 90,000 ਦੀ ਭਰਤੀ ਹੋਣੀ ਆ। ਦੂਜੀ ਗੱਲ, ਜੇ ਆਪਾਂ ਰਿਫੋਰਮ ਦੀ ਦੇਖੀਏ ਤਾਂ ਬਹੁਤ ਸਾਰੇ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਜਿਹੜੀ ਮਿਲਟਰੀ ਸਰਵਿਸ ਹੈ ਉਹ ਬਹੁਤ ਜ਼ਰੂਰੀ ਆ ਨੌਜਵਾਨਾਂ 'ਚ। ਮੈਂ ਪਹਿਲਾਂ ਕਹਿੰਦਾ ਹੁੰਦਾ ਸੀ ਕਿਉਂ ਲੋੜ ਨਹੀਂ ਹੈਗੀ, ਕੱਲ੍ਹ ਹੀ ਨਹੀਂ, ਹੈ ਨਾ, ਲੋੜ ਹੀ ਨਹੀਂ ਹੈਗੀ ਫੌਜ 'ਚ ਜਾਣ ਦੀ। ਪਰ ਜਿਹੜੇ ਤੁਸੀਂ ਦੇਖੋ ਜਿਹਨਾਂ ਦੇਸ਼ਾਂ ਦੇ ਵਿੱਚ ਜ਼ਰੂਰੀ ਆ, ਇਜ਼ਰਾਈਲ ਹੋ ਗਿਆ ਜਾਂ ਹੋਰ ਕਈ ਕੰਟਰੀ ਆ, ਉੱਥੇ ਜਿਹੜੀ ਨੌਜਵਾਨੀ ਜਦੋਂ ਡਿਸਿਪਲਿਨ ਹੁੰਦੀ ਹੈ ਨਾ, ਉਹ ਉਮਰ ਜਿਹੜੀ 18 ਸਾਲ ਤੋਂ ਲੈ ਕੇ 25 ਸਾਲ ਤੱਕ ਤੁਹਾਨੂੰ ਮੈਂਟਰਿੰਗ ਕਰਦੇ ਆ, ਤੁਹਾਡੀ ਫਿਜ਼ੀਕਲੀ ਤੁਹਾਨੂੰ ਟ੍ਰੇਨਿੰਗ ਕਰਦੇ ਆ, ਤੁਹਾਨੂੰ ਸਾਰੀ ਸਿਖਲਾਈ ਦਿੰਦੇ ਆ, ਤਾਂ ਉਹ ਇਕੱਲਾ ਇੱਦਾਂ ਨਹੀਂ ਵੀ ਬੰਦੂਕ ਚਲਾਉਣ ਦੀ ਦਿੰਦੇ ਆ ਜਾਂ ਟੈਂਕ ਚਲਾਉਣ ਦੀ ਦਿੰਦੇ ਜਾਂ ਗੋਲੇ ਦਾਗਣ ਦੀ ਦਿੰਦੇ, ਉਹ ਅਸਲ ਦੇ ਵਿੱਚ ਤੁਹਾਨੂੰ ਸਵੇਰੇ ਸਵਾਕ 'ਤੇ ਉੱਠਣ ਦੀ ਸਿਖਲਾਈ ਦਿੰਦੇ ਨੇ, ਉਹ ਤੁਹਾਨੂੰ ਆਪਣਾ ਬਿਸਤਰਾ ਆਪ ਵਿਛਾਉਣ ਦੀ ਸਿਖਲਾਈ ਦਿੰਦੇ ਨੇ, ਠੀਕ ਹੈ, ਉਹ ਤੁਹਾਨੂੰ ਦਿੰਦੇ ਨੇ ਕਿ ਆਪਣੇ ਕੱਪੜੇ ਤੁਸੀਂ ਆਪ ਪ੍ਰੈਸ ਕਰਕੇ ਰੱਖਣੇ ਆ, ਮੈਨੇਜ ਕਰਨੇ ਆ, ਟਾਈਮ ਸਿਰ ਜਾਣਾ ਅਤੇ ਟਾਈਮ ਸਿਰ ਸੌਣਾ, ਟਾਈਮ ਸਿਰ ਉੱਠਣਾ, ਖਾਣਾ ਪੀਣਾ, ਸਿਹਤ ਸਾਰੀ ਵੈਲ ਟੂ ਟੂ, ਹੈ ਨਾ, ਨਸ਼ਿਆਂ ਵੱਲ ਨਹੀਂ ਧਿਆਨ ਦੇਣਾ,
ਬਿਲਕੁਲ
ਠੀਕ ਹੈ। ਕੰਪੈਰੀਟਿਵਲੀ ਜਿਹੜੇ ਫੌਜ 'ਚ ਹੁੰਦੇ ਨੇ ਉਹ ਬੈਟਰ ਸਿਟੀਜ਼ਨ ਹੁੰਦੇ ਨੇ, ਉਹ ਆ ਕੇ ਫਿਰ ਰਿਜ਼ਰਵ 'ਚ ਕੰਮ ਕਰਕੇ ਉਹਨਾਂ ਨੂੰ ਤਨਖਾਹਾਂ ਮਿਲਦੀਆਂ, ਉਹਨਾਂ ਨੂੰ ਟ੍ਰੇਨਿੰਗ ਵੀ ਮਿਲਦੀ ਹੈ, 4 ਸਾਲ ਦੀ ਪੜ੍ਹਾਈ ਵੀ ਹੁੰਦੀ ਹੈ, ਅਤੇ ਫਿਰ ਉਹ ਆਪਣੇ ਕੰਮ ਖੋਲ੍ਹਦੇ ਨੇ। ਮੈਂ ਇਜ਼ਰਾਈਲ ਦੀ ਗੱਲ ਕਰ ਰਿਹਾ, ਜਿਹੜੇ ਮਤਲਬ ਆਪਾਂ ਅਕਸਰ ਇਜ਼ਰਾਈਲ ਦੀ ਐਗਜ਼ਾਮਪਲ ਲੈਂਦੇ ਹਾਂ, ਵੀ ਉਹ ਦੇਖੋ ਜੀ ਕੰਟਰੀ, ਉਹਨਾਂ ਦੀ ਤਰੱਕੀਆਂ ਦੇ ਕਾਰਨ ਤੁਹਾਨੂੰ ਦੱਸ ਰਹੇ ਹਾਂ ਕਿ ਉਹ ਯੂਥ ਨੂੰ ਮਿਲਟਰੀ 'ਚ ਲਿਆ ਕੇ ਉਹਨਾਂ ਨੂੰ 4-5 ਸਾਲ ਡਿਸਿਪਲਿਨ ਕਰਦੇ ਨੇ, ਅਤੇ ਉਹਨਾਂ ਨੂੰ ਫਿਰ ਪੈਸੇ ਵੀ ਦਿੰਦੇ ਨੇ, ਟ੍ਰੇਨਿੰਗ ਵੀ ਦਿੰਦੇ ਆ, ਅਤੇ ਬਾਹਰ ਆ ਕੇ ਉਹ ਵਧੀਆ ਕੰਮ ਏ, ਟ੍ਰੇਡੀ, ਬਿਜ਼ਨਸਮੈਨ, ਔਫਿਸਰ ਬਣਦੇ ਨੇ, ਆਪਣੇ ਆਪ ਦਾ ਕੈਰੀਅਰ ਜਿਹੜਾ ਪਰਸਿਊ ਕਰਦੇ ਨੇ, ਮੁੰਡੇ ਕੁੜੀਆਂ ਦੋਨੋਂ ਹੀ। ਇਹ ਹੈਗਾ ਇੱਕ ਵਧੀਆ ਤਰੀਕਾ। ਕੰਪੈਰੇਟਿਵਲੀ ਜਿਹੜੇ ਇਸ ਉਮਰ ਦੇ ਨਿਆਣੇ ਜਾਂ ਬੱਚੇ ਆ ਉਹ ਕੀ ਕਰ ਰਹੇ ਆ ਪੰਜਾਬ ਦੇ ਵਿੱਚ, ਆਪਾਂ ਪੰਜਾਬ ਦੀ ਐਗਜ਼ਾਮਪਲ ਲੈਂਦੇ, ਭਾਰਤ 'ਚ ਕੀ ਕਰ ਰਹੇ ਨੇ, ਗਲੀਆਂ 'ਚ ਫਿਰ ਰਹੇ ਨੇ, ਮੋਟਰਸਾਈਕਲਾਂ 'ਤੇ ਘੁੰਮ ਰਹੇ ਨੇ, ਕੁੜੀਆਂ ਦੇ ਕਾਲਜਾਂ ਦੇ ਮੂਹਰੇ ਗੇੜੇ ਕੱਢ ਰਹੇ ਨੇ, ਠੀਕ ਹੈ, ਨਸ਼ਿਆਂ 'ਚ ਪੈ ਰਹੇ ਨੇ, ਹੈਂ, ਬੱਲੇ ਹੋਏ, ਚੱਕ ਲਵੋਏ, ਰੱਖ ਲਵੋਏ, ਆਹ ਕੁਛ ਕਰ ਰਹੇ ਨੇ, ਇਹੀ ਕੁਛ ਹੋ ਰਿਹਾ ਨਾ। ਇਹੀ ਟਾਈਮ ਜਿਹੜਾ ਯੂਥ ਦਾ, ਜੇ ਉਹ ਕਿਤੇ ਇੱਦਾਂ ਦੀ ਸਰਵਿਸ ਹੋਵੇ ਮਿਲਟਰੀ ਦੀ ਜਿੱਥੇ ਉਹ ਜਾ ਕੇ 3-4 ਸਾਲ ਆਪਣੀ ਪੜ੍ਹਾਈ ਵੀ ਕਰ ਸਕਣ, ਰਿਜ਼ਰਵ ਦੇ ਵਿੱਚ ਵੀ ਰਹਿ ਸਕਣ, ਔਰ ਡਿਸਿਪਲਨ ਹੋ ਕੇ ਉਹਨਾਂ ਕੋਲ ਪੈਸਾ ਵੀ ਹੋਵੇ, ਤਨਖਾਹ ਵੀ ਮਿਲਦੀ ਹੋਵੇ, ਉਹਨਾਂ ਨੂੰ ਪਤਾ ਲੱਗ ਜਾਵੇ ਵੀ ਪੈਸੇ ਕਿੰਨੇ ਆਉਣੇ ਅਤੇ ਕਿੰਨੇ ਜਾਣੇ, ਅਤੇ 12 ਲੱਖ ਰੁਪਈਆ ਵੀ ਸਰਕਾਰ ਕਹਿੰਦੀ ਦੇਵਾਂਗੇ 4 ਸਾਲ ਬਾਅਦ ਜਿਹੜੇ ਛੱਡ ਕੇ ਜਾਊਗੇ, ਅਤੇ ਉਹ ਆਪਣਾ ਬਿਜ਼ਨਸ ਵੀ ਖੋਲ੍ਹ ਸਕਦੇ ਆ। ਉਹਨਾਂ 'ਚੋਂ 25% ਜਿਹੜੇ ਆ ਉਹਨਾਂ ਨੂੰ 15 ਸਾਲ ਲਈ ਹੋਰ ਫੌਜ ਦੇ ਵਿੱਚ ਕੰਮ ਕਰਨ ਦੀ ਜਿਹੜੇ ਚਾਹਣ, ਮਤਲਬ ਜਿਹੜੇ ਰੀਅਲੀ ਪਰਫੋਰਮੈਂਸ ਕਰ। ਮੇਰੇ ਹਿਸਾਬ ਨਾਲ ਪੋਲਿਸੀ ਤਾਂ ਭਾਅ ਜੀ ਮੈਨੂੰ ਤਾਂ ਠੀਕ ਲੱਗ ਰਹੀ ਆ, ਮੰਨ ਲਓ ਇਹ ਪੋਲਿਸੀ ਹੈ ਹੀ ਨਹੀਂ, ਹੈ ਨਾ, ਭਾਈ ਉਹਨੇ ਭਰਤੀ ਹੀ ਨਹੀਂ ਕਰਨੀ, ਤਾਂ 90,000 ਬੰਦਾ ਤਾਂ ਸਟਰੀਟ 'ਤੇ ਹੀ ਆ ਨਾ, ਉਹ ਤਾਂ ਪਹਿਲਾਂ ਹੀ ਟ੍ਰੇਨਾਂ ਫੂਕ ਰਿਹਾ ਨਾ, ਅਤੇ ਉਹਨੀ ਦੇ ਵਿਲ ਕੰਟੀਨਿਊ ਟੂ ਡੂ ਇਟ, ਉਹ ਟ੍ਰੇਨ ਨਹੀਂ ਫੂਕ ਰਿਹਾ, ਉਹਨੇ ਕੋਈ ਹੋਰ ਇਹੋ ਜਿਹੇ ਕੰਮ ਕਰਨੇ ਆ, ਹੈ ਨਾ।
ਨਹੀਂ ਮੈਂ ਇੱਕ ਇੱਥੇ ਅਮਨਦੀਪ ਐਗਜ਼ਾਮਪਲ ਦੇ ਰਿਹਾ, 1970-80 ਦੇ ਐਗਜ਼ਾਮਪਲ ਆ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਉਦੋਂ ਨਾ ਦੋ ਭਰਾ ਹੁੰਦੇ ਸੀ ਜੱਟ ਕਮਿਊਨਿਟੀ ਦੇ ਵਿੱਚ ਸਾਡੇ ਪਿੰਡ, ਇੱਕ ਛੋਟਾ ਭਰਾ ਸੀਗਾ ਅਤੇ ਇੱਕ ਵੱਡਾ ਭਰਾ ਸੀਗਾ। ਜਿਹੜਾ ਵੱਡਾ ਭਰਾ ਸੀ ਉਹ ਕਾਫ਼ੀ ਪੜ੍ਹਨ ਵਿੱਚ ਹੁਸ਼ਿਆਰ ਹੁੰਦਾ ਸੀ, ਜਿਹੜਾ ਛੋਟਾ ਭਰਾ ਸੀ ਉਹ ਇੰਨਾ ਹੁਸ਼ਿਆਰ ਨਹੀਂ ਹੁੰਦਾ ਸੀ। ਉਹ 16-17 ਸਾਲ ਦੀ ਉਮਰ ਵਿੱਚ ਫੌਜ ਵਿੱਚ ਭਰਤੀ ਹੋ ਗਿਆ ਜਿਹੜਾ ਛੋਟਾ ਸੀਗਾ, ਅਤੇ ਜਿਹੜਾ ਵੱਡਾ ਸੀ ਉਹਨੇ MA ਕੀਤੀ, ਉਹ ਤੋਂ ਬਾਅਦ PhD ਕੀਤੀ, ਅਤੇ ਉਹਨੂੰ ਜੋਬ ਲੈਣ ਵਿੱਚ ਕਾਫ਼ੀ ਮੁਸ਼ਕਲ ਆਈ। ਛੋਟਾ ਭਰਾ 15-16 ਸਾਲ ਦੀ ਸਰਵਿਸ ਤੋਂ ਬਾਅਦ 32-33 ਸਾਲ ਦੀ ਉਮਰ ਵਿੱਚ ਨਾ ਰਿਟਾਇਰ ਹੋ ਕੇ ਘਰ ਆ ਗਿਆ, ਅਤੇ ਵੱਡੇ ਭਰਾ ਨੂੰ ਹਲੇ 37-38 ਸਾਲ ਦੀ ਉਮਰ ਹੋ ਗਈ, ਜੋਬ ਹੀ ਨਹੀਂ ਮਿਲੀ। ਛੋਟਾ ਭਰਾ ਦੁਬਾਰਾ ਫਿਰ ਸਕੂਲ 'ਚ ਲੱਗ ਗਿਆ, ਜਿੱਦਾਂ ਕਲਾਸ 4 ਜੋਬ ਮਿਲ ਜਾਣੀ ਹੈ ਐਕਸ ਸਰਵਿਸਮੈਨ ਨੂੰ। ਛੋਟੇ ਭਰਾ ਨੂੰ ਜਿਹਨੇ ਕਿ ਮਿਲਟਰੀ ਵਿੱਚ ਜੋਬ ਸ਼ੁਰੂ ਕੀਤੀ ਸੀ ਉਹਨੂੰ 2 ਜੋਬਾਂ ਮਿਲ ਗਈਆਂ, ਪਹਿਲਾ ਭਰਾ ਹਲੇ 37-38 ਸਾਲ ਦੀ ਉਮਰ ਵਿੱਚ ਉਹਨੂੰ ਜੋਬ ਹੀ ਨਹੀਂ ਮਿਲੀ, ਉਹ PhD ਕਰਕੇ ਘਰ ਖੇਤੀ ਕਰਦਾ। ਇੱਦਾਂ ਮਤਲਬ ਕਿ ਡਿਪੈਂਡ ਕਰਦਾ, ਇਹ ਡਿਪੈਂਡ ਕਰਦਾ ਕਿੰਨਾ ਤੁਸੀਂ ਛੇਤੀ ਸਟਾਰਟ ਕਰਦੇ ਆ ਆਪਣੀ ਲਾਈਫ ਵਿੱਚ ਜੋਬ ਕਰਨਾ, ਇਹ ਨਹੀਂ ਡਿਪੈਂਡ ਕਰਦਾ ਕਿੰਨਾ ਵਿਗ ਸਟਾਰਟ ਕਰਦੇ ਆ। ਇਹ ਇੰਪੋਰਟੈਂਸ ਹੁੰਦਾ ਕਿੰਨੀ ਛੇਤੀ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕੰਮ ਨੂੰ ਸਟਾਰਟ ਕਰਦੇ ਆ, ਉਹਦੇ ਨਾਲ ਕਈ ਕੁਛ ਸਿੱਖਦੇ ਆ, ਡਿਸਿਪਲਿਨ ਤੁਹਾਡੇ ਵਿੱਚ ਆਉਂਦਾ ਆ, ਸਵੇਰੇ ਤੁਸੀਂ ਉੱਠਦੇ ਆ, ਤੁਸੀਂ ਨਹੀਂ ਸਵੇਰੇ ਜਲਦੀ ਉੱਠਦੇ ਆ, ਸ਼ਾਮ ਨੂੰ ਜਲਦੀ ਸੌਂਦੇ ਆ, ਅਤੇ ਇਹਦੇ ਨਾਲ ਕਾਫ਼ੀ ਫਰਕ ਤਾਂ ਪੈਂਦਾ ਹੈ ਤੁਹਾਡੇ ਲਾਈਫ ਸਟਾਈਲ ਦੇ ਵਿੱਚ, ਅਤੇ ਇਹਦੇ ਨਾਲ ਤੁਹਾਡੀ ਜ਼ਿੰਦਗੀ ਸੁਧਰਦੀ ਆ ਅੱਗੇ ਜਾ ਕੇ। ਇੱਦਾਂ ਹੁੰਦਾ ਆ ਜੇ ਤੁਸੀਂ ਦੇਖ ਲਓ ਥੋੜ੍ਹਾ, ਤੁਸੀਂ ਜਲਦੀ ਜਲਦੀ ਉੱਠ ਕੇ ਸਵੇਰ ਨੂੰ ਆਪਣੇ ਆਪਣੇ ਕੰਮ ਕਰ ਲਓ ਤਾਂ ਹੋਰ ਵੀ ਕੰਮ ਕਰਨੇ ਨੂੰ ਦਿਲ ਕਰਦਾ ਆ। ਪਰਸੋਂ ਜਿਹਾ ਇੱਕ ਮੇਰੇ ਦੋਸਤ ਦਾ ਫੋਨ ਆਇਆ, ਕਹਿੰਦਾ ਨਾ ਮੈਂ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ, ਉਹ ਮੈਨੂੰ ਪੁੱਛਦਾ ਸੀ ਵੀ ਤੂੰ ਕਿੰਨੇ ਵਜੇ ਸੌਂਦਾ ਆ, ਉਹ ਕਹਿੰਦਾ ਮੈਂ ਸਵੇਰ ਸ਼ਾਮ ਨੂੰ ਨਾ ਕੋਈ 7 ਵਜੇ ਸਬਕ 7 ਵਜੇ ਸੌਂ ਜਾਂਦਾ ਆ, ਅਤੇ ਜਿਹਨੇ ਉਹਨੂੰ ਫੋਨ ਕੀਤਾ ਮੇਰੇ ਦੋਸਤ ਕਹਿੰਦਾ ਉਹ ਮੈਨੂੰ ਤਾਂ ਯਾਰ ਟਰਬਲ ਆਉਂਦੀ, ਹੁਣ ਤਾਂ ਮੈਨੂੰ ਨਾ ਪੈਨਾਡੋਲ ਲੈਣੀ ਪੈਣੀ ਹੈ, ਵਿੱਚ ਪੇਟ 'ਚ ਗੜਬੜ ਹੋਣ ਲੱਗ ਪਈ, ਮੈਨੂੰ ਹਜ਼ਮ ਨਹੀਂ ਹੁੰਦੀ ਖਬਰ ਵੀ 7:30 ਵਜੇ ਵੀ ਕੋਈ ਸੌਂ ਸਕਦਾ ਸ਼ਾਮ ਨੂੰ।
ਅਸੀਂ
ਦੇਖੋ ਸਵੇਰੇ ਮੈਂ 2 ਵਜੇ ਕੰਮ 'ਤੇ ਜਾਣਾ ਹੁੰਦਾ ਉੱਠ ਕੇ 2:30 ਵਜੇ, ਅਤੇ ਮੈਨੂੰ 7:30 ਵਜੇ ਸੌਣਾ ਹੀ ਪੈਣਾ ਆ, ਜੇ ਮੈਂ 4 ਵਜੇ ਉੱਠ ਕੇ ਕੰਮ ਨੂੰ ਜਾਣਾ ਆ ਤਾਂ ਮੈਂ 10 ਵਜੇ ਸੌਂਗਾ 12 ਵਜੇ ਸੌਂਗਾ। ਹੈਂ ਜਿਹੜੇ ਕਈ ਵਿਹਲੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਫਿਲਮਾਂ ਦੇਖੀ ਜਾਣੀਆਂ ਹੁੰਦੀਆਂ ਖਾਸ ਤੌਰ 'ਤੇ ਸੈਟਰਡੇ ਜਾਂ ਸੰਡੇ ਜਾਂ ਫਰਾਈਡੇ, ਉਹਨੇ ਸੌਣਾ ਹੀ ਨਹੀਂ, ਉਹਨੇ ਇੱਕ ਵਜੇ ਸੌਣਾ, 2-2 ਵਜੇ ਸੌਣਾ, ਫਿਲਮਾਂ ਦੇਖੀ ਜਾਣੀਆਂ, ਇੱਧਰ ਉੱਧਰ ਘੁੰਮੀ ਜਾਣਾ, ਅਤੇ ਫਿਰ ਸਵੇਰ ਨੂੰ ਆਪੇ 12 ਵਜੇ ਉੱਠਣਾ ਦਿਨ ਨੂੰ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਜਿਹੜੀ ਯੂਥ ਇਸ ਵੇਲੇ ਸਟਰੀਟ ਦੇ ਵਿੱਚ ਅਮਨਦੀਪ ਘੁੰਮ ਰਹੀ ਆ ਹਿੰਦੁਸਤਾਨ ਦੇ ਵਿੱਚ ਜਾਂ ਹੋਰਨਾਂ ਦੇਸ਼ਾਂ ਦੇ ਵਿੱਚ ਵੀ, ਉਹਨਾਂ ਵਿੱਚ ਥੋੜ੍ਹਾ ਡਿਸਿਪਲਿਨ ਕ੍ਰੀਏਟ ਕਰਨ ਦੇ ਲਈ ਸ਼ੋਰਟ ਟਰਮ ਜਿਹੜੀਆਂ ਇਨਗੇਜਮੈਂਟ ਆ ਉਹ ਦੇਣੀਆਂ ਚਾਹੀਦੀਆਂ, ਅਤੇ ਉਹਦੇ ਨਾਲ ਪੈਸਾ ਵੀ ਮਿਲਦਾ ਹੈ, ਕੰਮ ਕਰਨ ਦੀ ਜਿਹੜੀ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਸ਼ਕਤੀ ਵੀ ਮਿਲਦੀ ਹੈ, ਆਦਤ ਵੀ ਪੈਂਦੀ ਹੈ, ਉਸ ਹਿਸਾਬ ਨਾਲ ਤਾਂ ਠੀਕ ਆ। ਲੇਕਿਨ ਜਿੱਦਾਂ ਇਹਨੂੰ ਇੱਕਦਮ ਹੀ ਫੈਲਾ ਦਿੱਤਾ ਗਿਆ, ਇੱਕਦਮ ਹੀ ਖਬਰ ਦੇ ਦਿੱਤੀ ਗਈ ਹੈ, ਪਹਿਲਾਂ ਉਹਨੂੰ ਚੇਂਜ ਸਿਚੁਏਸ਼ਨ ਨੂੰ ਕ੍ਰੀਏਟ ਹੀ ਨਹੀਂ ਕੀਤਾ ਗਿਆ, ਉਸ ਕਰਕੇ ਇਹ ਜਿਹੜਾ ਸਭ ਕੁਛ ਹੋ ਰਿਹਾ ਤਾਂ ਗਵਰਨਮੈਂਟ ਦੀ ਬਦਨਾਮੀ ਵੀ ਇਹਦੇ ਕਰਕੇ ਹੋ ਰਹੀ ਹੈ
ਭਾਅ ਜੀ। ਹਾਂ, ਕਈ ਜਿਹੜੇ ਰਿਟਾਇਰਡ ਜਨਰਲਸ ਆ, ਮੈਂ ਉਹਨਾਂ ਦੇ ਵੀ ਬਿਆਨ ਦੇਖ ਰਿਹਾ ਸੀਗਾ, ਅਤੇ ਉਹਨਾਂ ਨੇ ਵੀ ਇਸ ਦਾ ਵਿਰੋਧ ਕੀਤਾ ਇਸ ਸਕੀਮ ਦਾ। ਉਹਨਾਂ ਦਾ ਇੱਕ ਪੁਆਇੰਟ ਮੈਨੂੰ ਵਧੀਆ ਲੱਗਿਆ ਜਿਹੜਾ ਵਿਰੋਧ ਦਲ ਹੈ, ਕਿ ਇਹ ਜਿਹੜੀ ਸਕੀਮ ਹੈ ਕੋਈ ਵੀ ਮਿਲਟਰੀ ਜਾਂ ਆਰਮੀ 'ਚ ਆਉਂਦੀ ਹੈ, ਇਹਦੇ ਪਹਿਲਾਂ ਪਾਇਲਟ ਪ੍ਰੋਗਰਾਮ ਚੱਲਦੇ ਨੇ, ਇਹਨਾਂ ਨੂੰ ਨਾ ਤਜਰਬਾ ਕਰਕੇ ਦੇਖਿਆ ਜਾਂਦਾ ਹੈ ਵੀ ਇਹ ਕਾਮਯਾਬ ਹੈਗੇ ਵੀ ਹੈ ਜਾਂ ਨਹੀਂ ਹੈਗੇ। ਅਤੇ ਉਹ ਕਹਿੰਦੇ ਵੀ ਇਸ ਸਕੀਮ ਦਾ ਕੋਈ ਪਾਇਲਟ ਪ੍ਰੋਗਰਾਮ ਨਹੀਂ, ਕੋਈ ਇਹਦਾ ਡਾਟਾ ਨਹੀਂ ਹੈਗਾ, ਬਸ ਆਲ ਆਫ ਦਾ ਸਡਨ ਇਹਨੂੰ ਡਿਕਲੇਅਰ ਕਰ ਦਿੱਤਾ ਆ, ਅਤੇ ਇਹਦੇ ਵਿੱਚ ਮਿਲਟਰੀ ਜਿਹੜੀ ਆ ਮਿਲਟਰੀ ਦਾ ਵੀ ਕੋਈ ਇਨਪੁੱਟ ਨਹੀਂ ਹੈਗਾ ਕਿ ਉਹਨਾਂ ਨੇ ਉਹ ਭਰਤੀ ਕਰਨੇ ਆ, ਉਹਨਾਂ ਨੂੰ ਕਿੰਨੀ ਕੁ ਟ੍ਰੇਨਿੰਗ ਦੇਣੀ ਆ, ਉਹਨਾਂ ਨੂੰ ਕੀ ਸਿਖਾਲਣਾ ਆ, ਅਤੇ ਉਹਦਾ ਜਿਹੜਾ ਇਨਫਰਾਸਟ੍ਰਕਚਰ ਆ ਉਹਦੇ ਬਾਰੇ ਵੀ ਕਹਿੰਦੇ ਇਹ ਕੋਈ ਮਤਲਬ ਹਜੇ ਕਨਫਿਊਜ਼ਨ ਹੈ, ਇੱਕ ਸਰਪ੍ਰਾਈਜ਼ ਹੈ, ਪੋਲੀਟੀਕਲ ਸਰਪ੍ਰਾਈਜ਼ ਮਿਲਿਆ ਆ। ਪੋਲੀਟੀਕਲ ਪਾਰਟੀ ਨੇ ਪੋਲੀਟੀਕਲ ਰੂਮ ਦੇ ਵਿੱਚ ਬੈਠ ਕੇ ਸਕੀਮ ਬਣਾ ਕੇ ਬਿਊਰੋਕਰੈਟਸ ਨੇ ਆਰਮੀ ਨੂੰ ਬਿਨਾਂ ਪੁੱਛੇ ਜਾਂ ਦੱਸੇ ਕੰਸਲਟ ਕੀਤੇ ਇਹ ਕੱਢਣ ਦੀ ਕੋਸ਼ਿਸ਼ ਕੀਤੀ ਆ। ਮਤਲਬ ਇਹ ਇਹ ਕਈ ਜਨਰਲ ਜਿਹੜੇ ਨੇ ਇਹ ਇਲਜ਼ਾਮ ਲਾ ਰਹੇ ਨੇ, ਜਿਹੜੇ ਕਿ ਮੈਨੂੰ ਜਾਇਜ਼ ਵੀ ਲੱਗਦੇ ਆ ਕਿ ਦੇਖੋ ਪਹਿਲਾਂ ਹੁਣ ਤਾਂ ਟਰਾਇਲ ਕਰੋ, ਟਰਾਇਲ ਕਰਕੇ ਜੇ ਉਹ ਸਕੀਮ ਕਾਮਯਾਬ ਹੈ ਉਹਦੇ ਵਿੱਚ ਸਿੱਖੋ, ਲਰਨ ਕਰੋ, ਲਰਨਿੰਗ ਵਾਸਤੇ ਟਰਾਇਲ ਕੀਤੇ ਜਾਂਦੇ ਨੇ ਨਾ, ਫਿਰ ਉਹਨੂੰ ਫਾਈਨ ਟਿਊਨ ਕਰਕੇ ਉਹਨੂੰ ਇੰਪਲੀਮੈਂਟ ਕਰੋ। ਪਰ ਕੁੱਲ ਮਿਲਾ ਕੇ ਜਿਹੜੀ ਇੰਟੈਂਸ਼ਨ ਹੈ ਇਸ ਸਕੀਮ ਦੀ ਉਹਦੇ ਨਾਲ ਮੈਂ ਸਹਿਮਤ ਹਾਂ। ਬਹੁਤ ਹੋਰ ਵੀ ਮੈਂ ਇੱਕ ਦੋ ਬੰਦੇ ਜਿਹੜੇ ਕਾਫੀ ਸੁਲਝੇ ਹੋਏ ਨੇ, ਮੈਂ ਉਹਨਾਂ ਨੂੰ ਵੀ ਫੋਲੋ ਕਰ ਰਿਹਾ, ਉਹਨਾਂ ਨਾਲ ਗੱਲਬਾਤ ਵੀ ਕੀਤੀ ਆ, ਉਹ ਵੀ ਇਹ ਕਹਿ ਰਹੇ ਨੇ ਕਿ ਇੰਟੈਂਸ਼ਨ ਸਹੀ ਆ, ਇੰਟੈਂਸ਼ਨ ਸਹੀ ਆ ਯੂਥ ਵਾਸਤੇ। ਵਧੀਆ ਗੱਲ ਹੈ ਕਿ 90,000 ਯੂਥ ਜਿਹੜਾ ਉਹ ਡਿਸਿਪਲਿਨ ਹੋਏਗਾ, ਹੈ ਨਾ, ਉਹਨੂੰ ਜਿਹੜੀ ਚੌਥੇ ਸਾਲ ਦੀ ਤਨਖਾਹ ਆ 40,000 ਮਹੀਨਾ ਮਿਲੇਗੀ ਅਤੇ 11 ਲੱਖ ਰੁਪਈਆ ਉਹਨੂੰ ਐਗਜ਼ਿਟ ਦੇ ਉੱਤੇ ਮਿਲੇਗਾ ਲੰਬ ਸੰਬ ਅਮਾਊਂਟ, ਜਿਹਦੇ ਨਾਲ ਉਹ ਆਪਣਾ ਕੋਈ ਬਿਜ਼ਨਸ ਜਾਂ ਐਨੀਥਿੰਗ ਕੋਈ ਸ਼ੁਰੂ ਕਰ ਸਕਦਾ, ਹੈੱਡ ਸਟਾਰਟ ਲੈ ਸਕਦਾ ਆ। ਅਤੇ ਦੇਖੋ ਜਿਹੜੀ ਡਿਟੇਲ ਹੈ ਇਹਦੇ ਵਿੱਚ ਮੈਂ ਪਹਿਲਾਂ ਵੀ ਦੱਸ ਚੁੱਕਾਂ ਕਿ 25% ਇਹਨਾਂ ਦੇ ਵਿੱਚੋਂ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਕਿ ਜਿਹੜੇ ਰੀਅਲੀ ਵੈਲ ਪਰਫੋਰਮਰ ਫੌਜੀ ਆ ਉਹ ਅਗਾਂਹ ਕੰਟੀਨਿਊ ਆਪਣੀ ਮਿਲਟਰੀ ਸਰਵਿਸ ਜਿਹੜੀ ਆ ਉਹ 25% ਰੱਖ ਸਕਦੇ ਨੇ। ਸੋ ਮੈਨੂੰ ਤਾਂ ਮਤਲਬ ਰੀਅਲੀ ਕਾਂਟ ਸੀ ਐਨੀ ਡਾਊਨਫੋਲ ਪੋਲਿਸੀ ਦੇ ਵਿੱਚ, ਪਰ ਇਹਨੂੰ ਇੰਪਲੀਮੈਂਟ ਕਿੱਦਾਂ ਕਰਨਾ ਆ, ਜਿਨ੍ਹਾਂ ਨੇ ਕਰਨਾ ਆ ਉਹ ਕੌਨਫੀਡੈਂਸ ਲਏ ਆ ਕਿ ਉਹ ਰੈਡੀ ਆ, ਕਿਉਂਕਿ ਜਿਹੜੇ ਰਿਟਾਇਰਡ ਜਨਰਲਸ ਆ ਉਹ ਇਹਦੇ ਬਾਰੇ ਕਈ ਗਲਤ ਗੱਲਾਂ ਕਰ ਰਹੇ ਨੇ। ਪਰ ਜਿਹੜੇ ਮਿਲਟਰੀ ਵਾਲੇ ਵੀ ਆ ਉਹ ਵੀ ਪੋਲੀਟੀਕਲਾਈਜ਼ ਹੁੰਦੇ ਆ, ਉਹਨਾਂ ਦੇ ਵੀ ਆਪਣੇ ਆਪਣੇ ਫੇਵਰ ਹੁੰਦੇ ਆ ਪਾਰਟੀਆਂ ਦੇ। ਪਰ ਕੁੱਲ ਮਿਲਾ ਕੇ ਮੈਂ ਇਹ ਕਹਾਂਗਾ ਵੀ ਜਿਹੜੇ ਇਹ ਭੰਨ ਤੋੜ ਵਾਲਾ ਕੰਮ ਹੈ ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਐਜੀਟੇਸ਼ਨ ਕਰੋ, ਕਿਸਾਨ ਮੋਰਚੇ ਤੋਂ ਸਿੱਖੋ, ਇੱਦਾਂ ਕਰੋ। ਹੁਣ ਜਿਹੜੇ ਯੂਥ ਹੈ, ਕਮ ਸੇ ਕਮ ਮੈਂ ਤਾਂ ਇਹ ਕਹਿੰਦਾ ਵੀ ਜਿੰਨਿਆਂ ਨੇ ਇਹ ਸਾਰਿਆਂ ਦੇ ਵੀਡੀਓ ਬਣੇ ਹੋਣੇ ਇਹਨਾਂ ਨੂੰ ਤਾਂ ਜਮ੍ਹਾਂ ਹੀ ਨਹੀਂ ਜੋਬ ਮਿਲਣੀ ਚਾਹੀਦੀ, ਇਫ ਦੇ ਡੂ ਲਾਈਕ ਦੈਟ ਇਹਨਾਂ ਨੂੰ ਤਾਂ ਜਮ੍ਹਾਂ ਹੀ ਨਹੀਂ ਜੋਬ। ਤੁਹਾਡਾ ਕੀ ਖਿਆਲ ਹੈ ਭਾਅ ਜੀ?
ਬਿਲਕੁਲ ਅਮਰਜੀਤ, ਜਿਹੜਾ ਪ੍ਰਦਰਸ਼ਨਕਾਰੀ ਹੁੰਦਾ, ਜੇ ਤੁਸੀਂ ਭੰਨ ਤੋੜ ਕਰਦੇ ਆ ਕਿਸੇ ਵੀ ਦੇਸ਼ ਦੇ ਵਿੱਚੋਂ, ਜੇ ਭੰਨ ਤੋੜ ਦਾ ਸਾਰਾ ਖਰਚਾ ਉਹਦੇ 'ਤੇ ਪੈਂਦਾ ਜਿਹੜੇ ਕਰਦੇ ਆ, ਮੇਰੇ ਖਿਆਲ ਵਿੱਚ ਤੁਸੀਂ ਠੀਕ ਕਹਿ ਰਹੇ ਕਿ ਜਿਹਨੇ ਨੌਜਵਾਨਾਂ ਨੇ ਇੱਦਾਂ ਕੀਤਾ, ਚਾਹੇ ਉਹ ਕਿਸੇ ਪੋਲੀਟੀਕਲ ਪਾਰਟੀ ਦੀ ਦੇ ਕਹਿ 'ਤੇ ਕੀਤਾ ਹੋਵੇ ਜਾਂ ਆਪਣੇ ਆਪ 'ਤੇ ਕਹਿ ਹੋ ਕੀਤਾ ਹੋਵੇ, ਉਹਨਾਂ ਨੂੰ ਇਹਦਾ ਖਮਿਆਜ਼ਾ ਤਾਂ ਭੁਗਤਣਾ ਪਏਗਾ। ਲੇਕਿਨ ਇੱਥੇ ਇੱਕ ਗੱਲ ਆ ਕਿ ਜਿਸ ਵੇਲੇ ਕੋਈ ਵੀ ਸਰਕਾਰ ਸਕੀਮ ਬਣਾਉਂਦੀ ਆ ਉਹਦਾ ਜਿਹੜਾ ਮੇਨ ਸਟੇਕ ਹੋਲਡਰ ਹੁੰਦਾ ਆ ਉਹਨੂੰ ਖਾਸ ਤੌਰ 'ਤੇ ਧਿਆਨ ਵਿੱਚ ਰੱਖਣਾ ਪੈਂਦਾ ਕਿ ਜਿਹਨਾਂ 'ਤੇ ਸਕੀਮ ਲਾਗੂ ਕਰਨੀ ਆ ਉਹਨਾਂ ਦਾ ਕੀ ਹਾਲ ਹੋਊਗਾ, ਉਹ ਕੀ ਸੋਚਦੇ ਇਹਦੇ ਬਾਰੇ, ਇਹ ਨਹੀਂ ਕੀਤਾ।
ਭਾਅ ਜੀ ਇੱਕ ਨਾ ਮਨਦੀਪ ਹੁਣਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਆਪਣਾ ਵਿਚਾਰ, ਉਹ ਵੀ ਕਰਦੇ ਹਾਂ, ਅਤੇ ਗੁਰਜਿੰਦਰ ਸਿੰਘ ਪੰਧੇਰ ਹੁਣਾਂ ਨੇ ਵੀ ਵਿਚਾਰ ਲਿਖਿਆ, ਕਹਿੰਦੇ ਇਟਸ ਅ ਬਿਗ ਪ੍ਰੋਬਲਮ ਦੈਟ ਮੋਸਟ ਪੀਪਲ ਐਵਰੀਵੇਅਰ ਡੋਂਟ ਵਾਂਟ ਟੂ ਐਕਸੈਪਟ ਚੇਂਜ, ਚੇਂਜ ਆਲਵੇਜ਼ ਬੈਟਰ, ਇਫ ਇਟ ਵਿਲ ਨੋਟ ਗੁੱਡ ਦੈਨ ਚੇਂਜ ਅਗੇਨ। ਇਹ ਵੀ ਬਹੁਤ ਵਧੀਆ ਗੱਲ ਹੈ ਜੀ। ਅਤੇ ਜਸਪ੍ਰੀਤ ਸਿੰਘ ਨਿਊਜ਼ੀਲੈਂਡ ਵਾਲੇ ਕੀ ਹਾਲ ਚਾਲ ਹੈ ਪਿਆਰੋ ਜੀ ਆਇਆਂ ਨੂੰ, ਅਤੇ ਯੋਗੇਸ਼ ਠਾਕੁਰ ਸਾਡੇ ਨਾਲ ਜੁੜੇ ਨੇ ਜਪਾਨ ਤੋਂ, ਕੀ ਹਾਲ ਹੈ ਜੀ? ਕਹਿੰਦੇ ਬਾਈ ਜੀ ਅਗਨੀ ਵੀਰ ਦੇ ਵਿੱਚ ਚਾਹੁੰਦੇ, ਇਹ ਮੈਂ ਦੱਸਤਾ ਜੀ, ਫਿਰ ਕਹਿੰਦੇ ਉਹਨਾਂ ਨੂੰ ਪ੍ਰਾਇਓਰਿਟੀ ਮਿਲੇਗੀ 4 ਸਾਲ ਬਾਅਦ ਕਿਹੜੇ ਵੀ ਸੈਕਟਰ ਦੇ ਵਿੱਚ, ਕਿਉਂਕਿ ਉਹ ਡਿਸਿਪਲਿਨ ਹੋਣੇ ਆ, ਵਧੀਆ ਗੱਲ ਹੈ। ਅਤੇ ਬਾਕੀ ਕਹਿੰਦੇ ਕਿਉਂਕਿ ਸਰਕਾਰੀ ਨੌਕਰੀ ਮਿਲ ਜਾਣ 'ਤੇ ਕੋਈ ਕੰਮ ਨਹੀਂ ਕਰਦਾ, ਟੀਚਰ ਵਾਲੀ ਗੱਲ ਤਾਂ ਅਮਰੀਕ ਭਾਅ ਜੀ ਦੱਸ ਸਕਦੇ ਨੇ। ਅਤੇ ਹੋਰ ਇੱਕ ਗੱਲ, ਆਰਮੀ ਕਈ ਸਾਲਾਂ ਤੋਂ ਕਹਿ ਰਹੀ ਸੀ ਕਿ ਆਰਮੀ ਨੂੰ ਯੰਗ ਰੱਖਣ ਦੇ ਲਈ ਲੋੜ ਹੈ ਅਤੇ ਸਕੀਮ ਲੈ ਕੇ ਆਉਣ ਦੀ ਲੋੜ ਹੈ, ਅਤੇ ਇਸ ਕਰਕੇ ਉਹ ਯੰਗ ਪਾਪੂਲੇਸ਼ਨ ਜਿਹੜੀ ਆ ਆਰਮੀ ਦੇ ਉਹਨਾਂ ਨੂੰ ਰਿਕਰੂਟ ਕਰਨਾ ਚਾਹੁੰਦੀ ਤਾਂ ਏਜ ਘਟਾਈ ਆ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਅਤੇ ਜਸਪ੍ਰੀਤ ਹੁਣੀ ਵੀ ਕਹਿੰਦੇ ਨੇ ਕਿ ਭਾਅ ਜੀ 100% ਅਗਰੀ ਵਿਦ ਯੂ, ਆਪਾਂ ਪੋਜ਼ਿਟਿਵ ਪੇ ਨਾਲ ਦੇਖੀਏ। ਪੁਸ਼ਪ ਡਡਵਾਲ ਜੀ ਵੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਕਹਿੰਦੇ ਅਮਰੀਕ ਭਾਅ ਜੀ ਜਿਹੜੀ ਗੱਲ ਤੁਸੀਂ ਬੋਲੇ ਆ ਅਗਰੀ ਆ ਫੋਰ ਯੂ, ਬਸ ਆਹ ਪੋਲਿਸੀ ਹੈ, ਬਾਕੀ ਸਰਕਾਰ ਦਾ ਕੋਈ ਹੋਰ ਕੋਈ ਮਕਸਦ ਨਹੀਂ ਹੈ। ਹਾਂਜੀ, ਪੋਲਿਸੀ ਦੀ ਗੱਲ ਭਾਅ ਜੀ ਕਰਦੇ ਹਾਂ। ਇੱਕ ਤਾਂ ਇਹ ਗੱਲ ਮਨਦੀਪ ਹੁਣੀ ਵੀ ਕਹੀ ਆ ਵੀ ਜਿਹੜਾ ਜੇ ਆਪਾਂ ਡਿਟੇਲ 'ਚ ਪੜ੍ਹੀਏ ਤਾਂ ਇਟਸ ਵੈਰੀ ਡੇਂਜਰਸ ਟੂ ਡਿਸਟਰੋਏ ਅ ਬਟਾਲੀਅਨ ਸਿਸਟਮ ਐਂਡ ਮੋਰ ਲਾਈਕ ਜਿੱਦਾਂ ਇੱਦਾਂ ਹੋ ਗਈ ਕਿ ਟੂਰਿਸਟ ਜਵਾਨ। ਮੈਂ ਇਹਨੂੰ ਇਸ ਦੇ ਦੇਖਦਾ ਕਿ ਕੰਪਲੀਮੈਂਟਰੀ ਜਾਂ ਸਪਲੀਮੈਂਟਰੀ ਜਿਹੜੀ ਆਰਮੀ ਹੈ ਇਹ ਹਰ ਦੇਸ਼ 'ਚ ਹੁੰਦੀ ਹੈ। ਯੂਕਰੇਨ 'ਚ ਦੇਖ ਲਓ, ਹੁਣ ਰਸ਼ੀਆ 'ਚ ਦੇਖ ਲਓ, ਅਮੈਰੀਕਾ 'ਚ, ਇੰਗਲੈਂਡ 'ਚ, ਇਜ਼ਰਾਈਲ ਦੀ ਆਪਾਂ ਐਗਜ਼ਾਮਪਲ, ਇਹਨੂੰ ਰਿਜ਼ਰਵ ਆਰਮੀ ਕਹਿੰਦੇ ਆ ਕਿ ਉਹ ਨੌਜਵਾਨ ਜਿਹੜੇ ਆਰਮੀ ਨੇ 4 ਸਾਲ ਟ੍ਰੇਨ ਕੀਤੇ ਨੇ, ਕੰਮ ਕੀਤਾ ਉਹਨਾਂ ਦਾ, ਉਹ ਮੰਨ ਲਓ ਬਾਹਰ ਜਾ ਕੇ ਕਿਤੇ ਡਾਕਟਰ ਬਣ ਗਿਆ, ਕੋਈ ਡੈਂਟਿਸਟ ਬਣ ਗਿਆ, ਕੋਈ ਟੀਚਰ ਬਣ ਗਿਆ, ਕੋਈ ਕੁਛ ਬਣ ਗਿਆ, ਜਦੋਂ ਔਖਾ ਟਾਈਮ ਹੋਵੇ ਤਾਂ ਪਹਿਲੀ ਪ੍ਰਾਇਓਰਟੀ ਉਹ ਜਿਹੜੇ 90,000 ਦੇ ਵਿੱਚੋਂ 75% ਚਲੇ ਜਾਣੇ ਆ, ਜਾਣੀ ਕਿ 60,000 ਬੰਦਾ ਜੋਬ ਕਰਦਾ ਹੋਣਾ ਫਰੀ ਕੰਟਰੀ ਦੇ ਵਿੱਚ, ਜੇ ਉਹਨਾਂ ਨੂੰ ਸੱਦਣ ਦੀ ਲੋੜ ਪੈ ਜਾਵੇ ਤਾਂ ਦੇ ਆਰ ਫੁੱਲੀ ਟ੍ਰੇਨਡ ਅਵੇਲੇਬਲ, ਉਹ ਕੰਮ ਵਾਪਸ ਆ ਸਕਦੇ ਆ। ਠੀਕ ਹੈ, ਇਹ ਇੱਕ ਐਡਵਾਂਟੇਜ ਹੋ ਸਕਦਾ ਇਸ ਪੋਲਿਸੀ ਦਾ ਕਿ ਆਰਮੀ ਟ੍ਰੇਨਡ ਪੀਪਲ ਫੁੱਲੀ ਡਿਸਿਪਲਿਨਡ, ਦੇ ਆਰ ਵਰਕਿੰਗ ਇਨ ਅ ਮੇਨ ਸਟਰੀਮ ਕਮਿਊਨਿਟੀ ਐਜ ਅ ਸਿਵਿਲੀਅਨਸ, ਹੈ ਨਾ, ਉੱਥੋਂ ਉਹਨਾਂ ਨੂੰ ਮੌਕੇ ਦੇ ਉੱਤੇ ਲਿਆਇਆ ਜਾ ਸਕਦਾ। ਦੂਜੀ ਗੱਲ ਇਹ ਹੈ ਕਿ ਉਹ ਮਾੜੇ ਟਾਈਮ ਦੇ ਵਿੱਚ, ਲੜਾਈ ਵਾਰ ਟਾਈਮ ਦੇ ਵਿੱਚ, ਉਹ ਸਿਵਲ ਸੁਸਾਇਟੀ ਦੇ ਵਿੱਚ ਐਜ਼ ਏ ਟ੍ਰੇਨਡ ਪਰਸਨ ਵੀ ਹੈਗੇ ਆ, ਪਰਸਨਲ ਵੀ ਹੈਗੇ ਆ, ਇੱਦਾਂ ਨਹੀਂ ਵੀ ਉੱਥੇ ਕਿਸੇ ਨੂੰ ਗਲੇਲ ਚਲਾਉਣੀ ਵੀ ਨਹੀਂ ਆਉਂਦੀ। ਸੋ ਦੇ ਆਰ ਫੁੱਲੀ ਟ੍ਰੇਨਡ। ਇਜ਼ਰਾਈਲ ਦੀ ਇਹੀ ਪੋਲਿਸੀ ਆ, ਤੁਸੀਂ ਡਿਟੇਲ 'ਚ ਕਰਕੇ ਦੇਖੋ, ਐਵਰੀਬਡੀ ਇਜ਼ ਟ੍ਰੇਨਡ। ਔਰ ਟ੍ਰੇਨ ਕੌਣ ਕਰਦਾ ਆ? ਰਾਦਰ
ਆਸਟ੍ਰੇਲੀਆ ਦੇ ਵਿੱਚ ਵੀ ਇੱਕ ਰਿਜ਼ਰਵ ਆਰਮੀ, ਤੇ ਤੁਸੀਂ ਆਪਣਾ ਨਾਂ ਦੇ ਸਕਦੇ ਆਰਮੀ ਰਿਜ਼ਰਵ, ਕੋਈ ਇਦਾਂ ਦੀ
ਤਨਖਾਹ ਮਿਲਦੀ ਆ,
ਹੈਗੀ ਆ
ਤਨਖਾਹ ਮਿਲਦੀ ਆ,
ਤਨਖਾਹ ਵੀ ਮਿਲਦੀ ਆ, ਉਦਾਂ ਤੁਸੀਂ ਰਿਜ਼ਰਵ ਆ, ਸਮੇਂ ਸਮੇਂ ਤੇ ਤੁਹਾਨੂੰ ਜੇ ਟ੍ਰੇਨਿੰਗ ਵੀ ਦਿੰਦੇ ਆ, ਉਹ ਸਮੇਂ ਸਮੇਂ ਜਿੱਦਾਂ ਦਾ ਤੁਸੀਂ ਕੰਮ ਕਰ ਸਕੋ, ਕੋਈ ਵੀ ਬੰਦਾ ਆ ਉਹ ਆਪਣੀ ਚਾਹੇ ਕਿੰਨੀ ਵੀ ਉਮਰ ਹੋਵੇ ਮੇਰੇ ਖਿਆਲ 'ਚ ਆਪਣਾ ਨਾਂ ਦੇ ਸਕਦਾ, ਉਹਦੀ ਫਿਜ਼ੀਕਲ ਕਪੈਸਿਟੀ ਦੇ ਅਨੁਸਾਰ, ਫਿਜ਼ੀਕਲ ਸਕਿੱਲ ਦੇ ਅਨੁਸਾਰ, ਜਾਂ ਉਹਦੇ ਜਿੰਨੇ ਵੀ ਸਕਿੱਲ ਦੇ ਅਨੁਸਾਰ ਉਹਨੂੰ ਕੋਈ ਨਾ ਕੋਈ ਆਰਮੀ 'ਚ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਾਂ ਤੁਹਾਡਾ ਈਵਨ ਐਜ਼ ਏ ਓਨਰ ਨਾਂ ਤੁਹਾਡਾ ਉੱਥੇ ਰਜਿਸਟਰ ਕੀਤਾ ਜਾਂਦਾ ਹੈ, ਤਾਂ ਕਿ ਤੁਹਾਨੂੰ ਆਪਣੇ ਆਪ ਵਿੱਚ ਇੱਕ ਮਾਣ ਪ੍ਰਾਪਤ ਹੋਵੇ ਕਿ ਤੁਸੀਂ ਆਪਣੇ ਦੇਸ਼ ਦੇ ਲਈ ਫਰੰਟ ਲਾਈਨ 'ਤੇ ਖੜ੍ਹੇ ਆ, ਜੇ ਜ਼ਰੂਰਤ ਪਵੇ ਤਾਂ ਤੁਹਾਨੂੰ ਕਦੇ ਵੀ ਬੁਲਾਇਆ ਜਾ ਸਕਦਾ। ਇੱਦਾਂ ਦੀ ਕੋਈ ਸਕੀਮ ਹੈਗੀ ਆਸਟ੍ਰੇਲੀਆ ਵਿੱਚ ਵੀ?
ਹੈਗੀ ਆ, ਸਾਡੇ ਇੱਕ ਮੁੰਡਾ ਕੰਮ ਕਰਦਾ ਸੀ ਬਹੁਤ ਪਹਿਲਾਂ, ਮੈਥਿਊ ਸੀ ਉਹਦਾ ਨਾਂ, ਸਾਡੇ ਏਰੀਏ ਦਾ। ਇਹ ਗੱਲ ਹੋਣੀ ਆ 96-97 ਦੀ, ਉਹ ਆਰਮੀ ਰਿਜ਼ਰਵ ਦੇ ਵਿੱਚ ਸੀਗਾ ਦੋਨੋਂ ਹੀ ਭਰਾ, ਅਤੇ ਉਹ ਇੱਕ ਉਹ ਗੱਲ ਕੀ ਆ ਵੀ ਅਸੀਂ ਜੋਬ ਓਪਨਿੰਗ ਦਿੱਤੀ ਹੈ ਨਾ, ਉਦੋਂ SC ਹੁੰਦੀ ਸੀਗੀ, ਇੰਪਲੋਇਮੈਂਟ ਏਜੰਸੀ ਗੌਰਮੈਂਟ ਦੀ, ਹੁਣ ਸੈਂਟਰ ਲਿੰਕ ਹੋ ਗਈ ਆ, ਅਤੇ ਉਹ ਅਸੀਂ ਇਹ ਕਿਹਾ ਵੀ ਸਾਨੂੰ ਵਰਕਰ ਦੀ ਲੋੜ ਹੈ, ਹੈਲਥੀ ਚਾਹੀਦਾ, ਅਤੇ ਉਹ ਮੁੰਡੇ ਉਹਨਾਂ ਦਾ ਫੋਨ ਆ ਗਿਆ, ਕਹਿੰਦੇ ਵੀ ਉਦੋਂ ਫੋਨ ਚਿੱਠੀ ਆਉਂਦੀ ਹੁੰਦੀ ਵੀ ਇਹਨੂੰ ਮੁੰਡੇ ਨੂੰ ਰੱਖ ਲਓ, ਅਸੀਂ ਸੱਦ ਲਿਆ,
ਫੋਨ ਵੀ ਆਉਂਦਾ ਹੁੰਦਾ,
ਹਾਂ, ਅਤੇ ਉਹ ਆ ਕੇ ਕੀਤਾ, ਅਤੇ ਬੜਾ ਵਧੀਆ ਬਣਾਉਣੇ 'ਚ ਕੰਮ ਕਰਦਾ ਸੀ ਸਾਡੇ ਨਾਲ ਕੀਤਾ, ਹੈ ਨਾ, ਉਹ ਮੁੰਡਾ, ਹੈ ਨਾ, ਅਤੇ ਕਰਕੇ ਤਾਂ ਉਹ ਮਤਲਬ ਉਹ 4 ਦਿਨ ਅਵੇਲੇਬਲ ਸੀ, 2 ਦਿਨ ਨਹੀਂ ਸੀਗਾ ਅਵੇਲੇਬਲ, ਅਤੇ ਫਿਰ ਉਹ ਕਹਿੰਦਾ ਸੀ ਵੀ ਮੈਂ 2-3 ਮਹੀਨੇ ਜਿਹੜੇ ਮੈਂ ਸਾਲ ਦੇ ਅਵੇਲੇਬਲ ਨਹੀਂ ਹੈਗਾ ਕਿਉਂਕਿ ਮੈਂ ਹੈਗਾ ਆਰਮੀ ਰਿਜ਼ਰਵ। ਅਤੇ ਫਿਰ ਪਤਾ ਲੱਗਾ ਵੀ ਉਹ ਜਿਹੜੀ ਜੋਬ ਹੈ ਜਿਹੜੀ ਉਹਨੂੰ ਮੁੰਡੇ ਨੂੰ ਦਵਾਈ ਸਾਡੇ ਫਾਰਮ ਦੇ ਉੱਤੇ, ਉਹ ਆਰਮੀ ਵਾਲਿਆਂ ਨੇ ਦਵਾਈ ਆ ਫਸਟ ਪ੍ਰਾਇਓਰਟੀ 'ਤੇ, ਕਿਉਂਕਿ ਉਹ ਉਹਨਾਂ ਦਾ ਰਿਜ਼ਰਵ ਹੈ ਅਤੇ ਉਹ ਟ੍ਰੇਨਿੰਗ ਵੀ ਉਹਨਾਂ ਨਾਲ ਕਰਦਾ। ਅਤੇ ਫਿਰ ਮੈਨੂੰ ਉਹਨੇ ਉਦੋਂ ਦੱਸਿਆ ਸੀ ਵੀ 3 ਕੁ ਮਹੀਨੇ ਜਾਣਾ ਹੁੰਦਾ ਰਿਜ਼ਰਵ ਦੇ ਵਿੱਚ, ਉਹਨਾਂ ਦੀ ਟ੍ਰੇਨਿੰਗ ਵੀ ਕਰਨੀ ਆ, ਉਹਨਾਂ ਨੂੰ ਖਾਣਾ ਵੀ ਦਿੰਦੇ ਆ, ਸਾਰਾ ਕੁਛ ਪ੍ਰੋਪਰ ਵਰਦੀਆਂ ਬੁਰਦੀਆਂ A-Z, ਅਤੇ ਜਿਹੜਾ ਕਿਰਾਇਆ ਆ ਕਿਰਾਏ ਦੇ ਵਿੱਚ ਵੀ ਕਾਫੀ ਛੋਟ ਹੈ, ਫਿਰ ਉਹਨਾਂ ਨੂੰ ਟਰੈਵਲ ਦੇ ਵਿੱਚ ਵੀ ਜੋ ਮਿਲਟਰੀ ਨੂੰ ਮਿਲਦਾ ਉਹ ਦਿੰਦੇ ਆ ਉਹਨਾਂ ਨੂੰ। ਪਰ ਉਹਨਾਂ ਨੇ ਫਿਰ ਜਿਹੜੀ ਨੌਨ ਟ੍ਰੇਨਿੰਗ ਟਾਈਮ ਹੁੰਦਾ ਆ ਉਹਦੇ ਵਿੱਚ ਫਿਰ ਜਿੱਦਾਂ ਆਹ ਜੋਬ ਤੁਹਾਨੂੰ ਦਵਾ ਦਿੱਤੀ ਫਸਟ ਪ੍ਰਾਇਓਰਟੀ 'ਤੇ ਦਵਾਉਂਦੇ ਆ। ਭਾਜੀ ਉਹ ਮੁੰਡਿਆਂ ਨੇ ਬਹੁਤ ਵਧੀਆ ਕੰਮ ਕੀਤਾ, ਫਿਰ ਕੀ ਆ ਉਹਨਾਂ ਦਾ ਇੱਕ ਸ਼ੈਫ ਸੀਗਾ, ਉਹ ਕਹਿੰਦਾ ਉਹਨੂੰ ਵੀ ਲੋੜ ਹੈ ਕੰਮ ਦੀ, ਉਹ ਫਿਰ ਮੈਂ ਕਿਤੇ ਹੋਰ ਰਖਾਇਆ। ਫਿਰ ਉਹਦਾ ਇੱਕ ਛੋਟਾ ਭਰਾ ਸੀਗਾ ਮੈਥਿਊ, ਹੈ ਨਾ, ਅਤੇ ਉਹਦੇ ਨਾਲ ਅਸੀਂ ਲੰਬਾ ਵੈਸੇ ਕੰਮ ਕੀਤਾ, ਅਤੇ ਫਿਰ ਅਸੀਂ ਛੋਟੇ ਭਰਾ ਨੂੰ ਮੈਂ ਆਪਣੇ ਸਹੁਰਿਆਂ ਦੇ ਫਾਰਮ 'ਤੇ ਰਖਾਇਆ। ਸੋ ਇੱਦਾਂ ਇੱਦਾਂ ਗਾਹਾਂ 'ਤੇ ਗੱਲ ਬਣੀ, ਉਹ ਬੜੇ ਡਿਸਿਪਲਿਨਡ ਬੰਦੇ, ਫਿੱਟ ਐਨ ਸਾਰਾ ਕੁਛ, ਅਤੇ ਉਹ ਬੜਾ ਵਧੀਆ ਉਹਨਾਂ ਨੇ ਕੰਮ ਕੀਤਾ। ਆਸਟ੍ਰੇਲੀਆ ਦੇ ਵਿੱਚ ਤਾਂ ਬਹੁਤ ਪੁਰਾਣੀਆਂ ਸਕੀਮਾਂ ਨੇ, ਅਮਰੀਕਾ ਇੰਗਲੈਂਡ ਦੇ ਵਿੱਚ, ਪਰ ਜੇ ਕਿਸੇ ਤਰ੍ਹਾਂ ਇੰਡੀਆ ਦੇ ਵਿੱਚ ਇਹ ਹੋ ਜਾਵੇ, ਮੈਂ ਤਾਂ ਉੱਦਾਂ ਐਜ਼ ਏ ਥਰੈਟਿਕਲੀ ਆਪਾਂ ਗੱਲ ਕਰਦੇ ਹਾਂ, ਆਪਾਂ ਅਗਨੀਪੱਥ ਨੂੰ ਚਲੋ ਹੁਣ ਚੱਲ ਰਿਹਾ ਉੱਧਰ ਜੋ ਵੀ ਚੱਲ ਰਿਹਾ ਕਲੇਸ਼, ਆਪਾਂ ਇਹ ਨਹੀਂ ਫੇਵਰ ਕਰਨ ਦੀ ਕੋਸ਼ਿਸ਼ ਨਹੀਂ ਕਰਦੀ, ਮੈਂ ਤਾਂ ਇਹ ਕਹਿੰਦਾ ਵੀ ਜੇ ਇੰਡੀਆ ਦੇ ਵਿੱਚ ਵੀ ਆਪਣੀ ਨੌਜਵਾਨੀ ਸਾਂਭਣੀ ਹੈ ਨਾ, ਜਿਹੜੇ ਟਾਈਮ ਦੇ ਵਿੱਚ ਸਾਡੇ ਨੌਜਵਾਨ ਗਲੀਆਂ 'ਚ ਘੁੰਮਦੇ ਨੇ ਮਤਲਬ ਦਗੜ ਦਗੜ ਕਰਦੇ ਫਿਰਦੇ ਨੇ, ਲੋਕਾਂ ਦਾ ਨੁਕਸਾਨ ਕਰਦੇ ਫਿਰਦੇ ਨੇ, ਆਪਣਾ ਕਰਾਉਂਦੇ ਫਿਰਦੇ ਨੇ, ਜੇ ਉਹਨਾਂ ਟਾਈਮਾਂ ਦੇ ਵਿੱਚ ਕੋਈ ਇੱਦਾਂ ਦੀ 20-30-25,000 ਰੁਪਏ ਮਹੀਨੇ ਵਾਲੀ ਸਕੀਮ ਕੱਢ ਕੇ, ਜਿਹੜੇ ਹੁਣ ਜਿਹੜੇ ਤਾਂ ਪੜ੍ਹਦੇ ਨੇ, ਅਕਾਊਂਟੈਂਟ ਬਣਦੇ ਨੇ, ਡਾਕਟਰ ਬਣਦੇ ਨੇ, ਉਹ ਤਾਂ ਪੜ੍ਹੀ ਜਾਣ, ਉਹਨਾਂ ਦੇ ਕੋਲ ਕੋਈ ਪੈਸਾ ਹੈਗਾ ਲੱਖਾਂ ਰੁਪਏ ਖਰਚਣ ਨੂੰ, ਪਰ ਜਿਨ੍ਹਾਂ ਪਰਿਵਾਰਾਂ ਦੇ ਕੋਲ ਇਹ ਪੈਸੇ ਨਹੀਂ ਹੈਗੇ ਕਾਲਜਾਂ ਕੁਲਜਾਂ 'ਚ ਪੜ੍ਹਾਉਣ ਵਾਲੇ, ਜੇ ਗੌਰਮੈਂਟ ਕੋਈ ਇੱਦਾਂ ਦੀ ਸਕੀਮ ਕੱਢ ਕੇ ਉਹਨਾਂ ਨੂੰ ਦੇ ਟੇਕ ਦੈਮ ਆਫ ਦ ਸਟੀਟਸ, ਉਹਨਾਂ ਨੂੰ ਸਟੀਟਾਂ ਤੋਂ 'ਚ ਕੱਢ ਕੇ ਉਹਨਾਂ ਨੂੰ ਇੱਕ ਇੰਸਟੀਟਿਊਸ਼ਨ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਸਕਿੱਲ ਅਪ ਕਰਕੇ, ਮਤਲਬ ਡਿਗਰੀ ਲੈਵਲ ਦਾ ਨਹੀਂ, ਜੇ ਡਿਗਰੀ ਕਰ ਸਕਦੇ ਤਾਂ ਕਰ ਲੈਣ, ਜੇ ਡਿਪਲੋਮਾ ਟਾਈਪ ਕਰਨਾ ਉਹ ਕਰ ਲੈਣ, ਤਾਂ ਉਹਨਾਂ ਨੂੰ 4-5 ਸਾਲ ਟ੍ਰੇਨਿੰਗ ਕਰਕੇ ਜਿਹੜੇ ਉਹ 'ਚ ਮਲਾਈ ਮਲਾਈ ਕੱਢ ਲੈਣ, ਬਾਕੀਆਂ ਨੂੰ ਉਹਨਾਂ ਨੂੰ ਸਿਵਿਲੀਅਨ ਦੇ ਵਿੱਚ ਮੁੜ ਕੇ ਫਿਰ ਰੀਹੈਬਿਲੀਟੇਟ ਕਰ ਲੈਣ। ਮਤਲਬ ਦੈਟਸ, ਇਹ ਡਰੱਗ ਪ੍ਰੋਬਲਮ ਨੂੰ ਸੋਲਵ ਕਰਨ ਦਾ ਇੱਕ ਬਹੁਤ ਵੱਡਾ ਤਰੀਕਾ ਆ, ਜਿਹੜੀ ਅਰਾਜਕਤਾ ਨੂੰ ਸੋਲਵ ਕਰਨ ਦਾ, ਕ੍ਰਾਈਮ ਨੂੰ ਸੋਲਵ ਕਰਨ ਦਾ ਇੱਕ ਬਹੁਤ ਵੱਡਾ ਤਰੀਕਾ ਆ। ਉਹ ਫੁੱਲੀ ਟ੍ਰੇਨਡ ਆਊਗੇ, ਦੇ ਕੈਨ ਡਿਫੈਂਡ ਦੈਮਸੈਲਵਸ, ਉਹ ਆਪਣੇ ਮੁਹੱਲੇ ਨੂੰ ਵੀ ਡਿਫੈਂਡ ਕਰ ਸਕਦੇ ਆ। ਭਾਅ ਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਜਾਣੀ ਮੈਂ ਕਹਿੰਦਾ ਮੈਂ 90,000 ਨਹੀਂ, ਐਵਰੀਵਨ ਸ਼ੁੱਡ ਡੂ ਇਟ।
ਜੇ ਤੁਸੀਂ ਇਸ ਸਕੀਮ ਦੀ ਅਟੈਂਸ਼ਨ ਦੇ ਪਿੱਛੇ ਜਾਓ ਤਾਂ ਅਟੈਂਸ਼ਨ ਦਾ, ਜੇ ਤੁਸੀਂ ਐਕਸਪਲੇਨ ਕਰ ਹੀ ਦਿੱਤਾ ਆ ਕਿ ਇਹਦੇ ਵਿੱਚ ਜਿਹੜਾ ਨੌਜਵਾਨ ਆ ਉਹਨਾਂ ਨੂੰ ਚੜ੍ਹਦੀ ਉਮਰੇ ਵਿੱਚ ਕੰਮ ਦਿੱਤਾ ਜਾਊਗਾ, ਜਿਹੜੇ ਕਿ ਆਮ ਤੁਹਾਡੇ ਕੰਮ ਨਹੀਂ ਮਿਲਦਾ, ਇੱਧਰ ਉੱਧਰ ਘੁੰਮਦੇ ਆ, ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਊਗੀ, ਉਹਨਾਂ ਨੂੰ ਸਿਹਤ ਵੀ ਠੀਕ ਰੱਖੀ ਜਾਊਗੀ, ਉਹਨਾਂ ਨੂੰ ਬਾਅਦ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਹੀ ਆ ਕਿ ਰੀਹੈਬਿਲੀਟੇਟ ਕੀਤਾ ਜਾਊਗਾ ਉਹਨਾਂ ਨੂੰ ਬਾਅਦ 'ਚ, ਪਹਿਲਾਂ ਵੀ ਤਾਂ ਹੁੰਦੀ ਸੀ ਅਮਨਦੀਪ, ਥੋੜ੍ਹੇ ਥੋੜ੍ਹੇ ਸਮੇਂ ਲਈ 10-10 ਸਾਲ ਦੇ ਸਮੇਂ ਦੇ ਲਈ ਨੌਜਵਾਨ ਫੌਜ ਵਿੱਚ ਭਰਤੀ ਹੁੰਦੇ ਸੀ, ਉਸ ਤੋਂ ਬਾਅਦ ਆ ਜਾਂਦੇ ਹੁੰਦੇ ਸੀ, ਫਿਰ ਉਹਨਾਂ ਨੂੰ BEd ਦੇ ਵਿੱਚ ਦਾਖਲੇ ਪ੍ਰੈਫਰੈਂਸ ਦੇ ਬੇਸ 'ਤੇ ਮਿਲਦੇ ਹੁੰਦੇ ਸੀ, ਜਾਂ ਹੋਰ ਇੰਸਟੀਟਿਊਸ਼ਨਾਂ ਵਿੱਚ ਨੌਕਰੀਆਂ ਵੀ ਪ੍ਰੈਫਰੈਂਸਿਸ ਬੇਸ 'ਤੇ ਟੈਕਸ ਸਰਵਿਸਮੈਨ ਨੂੰ ਮਿਲਦੀਆਂ ਹੁੰਦੀਆਂ ਸੀਆਂ, ਉਹ ਦੁਬਾਰਾ ਨੌਕਰੀਆਂ 'ਤੇ ਲੱਗਦੇ ਹੁੰਦੇ ਸੀ। ਸ਼ਾਇਦ ਇੱਦਾਂ ਸਕੀਮ ਪਹਿਲਾਂ ਸੀਗੀ, ਲੇਕਿਨ ਉਹਦਾ ਨਾਂ ਸਿੱਧੀ ਨਾਂ ਨਹੀਂ ਸੀ ਉਹਦਾ ਕੋਈ ਵੀ, ਉਹ ਸਿੱਧੀ ਭਰਤੀ ਹੁੰਦੀ ਸੀ ਫੌਜ ਦੇ ਵਿੱਚ, ਕਹਿੰਦਾ ਉਹ ਫੌਜ ਦੇ ਵਿੱਚ ਮੁੰਡਾ ਭਰਤੀ ਹੋ ਗਿਆ, ਉਸ ਤੋਂ ਬਾਅਦ ਉਹ ਵਾਪਸ ਆ ਗਿਆ ਆਪਣੀ ਜੋਬ ਪੂਰੀ ਕਰਕੇ, ਪੈਨਸ਼ਨ ਵੀ ਪੈਸੇ ਮਿਲ ਜਾਂਦੇ, ਥੋੜ੍ਹੀ ਪੈਨਸ਼ਨ ਵੀ ਲੱਗਦੀ ਸੀ, ਫਿਰ ਬਾਅਦ ਵਿੱਚ ਉਹਨਾਂ ਨੂੰ ਦੂਜੀਆਂ ਜੋਬਾਂ ਮਿਲ ਜਾਂਦੀਆਂ ਸੀਆਂ। ਅਗਰ ਇੱਦਾਂ ਇਹਨੂੰ ਪਹਿਲਾਂ ਇਸਨੂੰ ਫੈਲਾ ਦਿੱਤਾ ਜਾਂਦਾ ਹੈ, ਦੱਸ ਦਿੱਤਾ ਜਾਂਦਾ ਲੋਕਾਂ ਨੂੰ ਕਿ ਇਹਦੇ ਕੀ ਬੈਨੀਫਿਟ ਹੈ, ਕਿੱਦਾਂ ਕਿੱਦਾਂ ਇਹ ਸਕੀਮ ਚੱਲੂਗੀ, ਤਾਂ ਇਹ ਸਕੀਮ ਕਾਫ਼ੀ ਵੈਸੇ ਤਾਂ ਠੀਕ ਆ, ਲੇਕਿਨ ਜਿੱਦਾਂ ਇਹਦੀ ਐਡਵਰਟਾਈਜ਼ ਕੀਤੀ ਗਈ, ਇੱਕਦਮ ਹੀ ਛਾਪ ਦਿੱਤਾ ਗਿਆ ਅਖਬਾਰਾਂ ਦੇ ਵਿੱਚ ਕਿ ਸਿਰਫ 4 ਸਾਲ ਲਈ ਭਰਤੀ ਕਰਨਾ ਆ, 4 ਸਾਲ ਤੋਂ ਬਾਅਦ ਪਤਾ ਨਹੀਂ ਕੀ ਹੋਣਾ, ਪਤਾ ਹੀ ਨਹੀਂ ਸੀ ਲੋਕਾਂ ਨੂੰ, ਉਹਦੇ ਕਰਕੇ ਜਿਹੜੀ ਇੱਕਦਮ ਹੀ ਜਿਹੜੀ ਇਹਦੀ ਇੰਨੀ ਜ਼ਿਆਦਾ ਆਲੋਚਨਾ ਹੋਈ ਆ, ਭੰਨ ਤੋੜ ਹੋਈ ਆ, ਉਸ ਕਰਕੇ ਮੰਦੀ। ਬਾਕੀ ਪੋਲੀਟੀਕਲ ਪਾਰਟੀਜ਼ ਵੀ ਇਹਦਾ ਪੂਰਾ ਫਾਇਦਾ ਉਠਾਉਣੀਆਂ ਹੁੰਦੀਆਂ, ਜਿੱਦਾਂ ਉਹਨਾਂ ਦੇ ਕੋਲ ਕੋਈ ਮੁੱਦਾ ਆ ਜਾਵੇ ਓਪੋਜੀਸ਼ਨ ਦੇ ਕੋਲ, ਇੱਦਾਂ ਵੀ ਹੋਈ ਆ। ਬਾਕੀ ਜਿੱਦਾਂ ਤੁਸੀਂ ਕਿਹਾ ਕਿ ਟੈਨਸ਼ਨ ਤਾਂ ਠੀਕ ਲੱਗਦੀ ਆ, ਲੇਕਿਨ ਜਿਹੜੀ ਜਿੱਦਾਂ ਇਹਨੂੰ ਇੰਪਲੀਮੈਂਟ ਕੀਤਾ ਗਿਆ, ਇੱਕਦਮ ਛੱਡਿਆ ਗਿਆ ਅਖਬਾਰਾਂ ਦੇ ਵਿੱਚ, ਉਹਦੇ ਕਰਕੇ ਪ੍ਰੋਬਲਮ ਜਿਹੜੀ ਬਹੁਤ ਜ਼ਿਆਦਾ ਆਈ ਆ।
ਇੱਕ ਤਾਂ ਫਿਰ ਉਹੀ ਹੈ ਨਾ, ਜਿਹੜਾ ਮੀਡੀਆ ਨੂੰ ਜਦ ਤੁਸੀਂ ਖਰੀਦਦੇ ਹੋ ਹੈ ਨਾ, ਅਤੇ ਉਹਦੇ ਵਿੱਚ ਹਰੇਕ ਚੀਜ਼ ਬੱਲੇ ਬੱਲੇ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਉਹ ਗੱਲ ਗਲਤ ਹੋ ਜਾਂਦੀ। ਜੇ ਚੁੱਪ ਚੁੱਪੀ ਤੇ ਥੋੜ੍ਹੇ ਭਰਤੀ ਕਰ ਲੈਂਦੇ, ਜਿੱਦਾਂ ਅੱਗੇ ਕਰਦੇ ਪਏ ਆ ਜੀ ਭਰਤੀ ਕਰਨੀ, ਤਾਂ ਠੀਕ ਹੈ, ਜਿਹੜੀ ਬੱਲੇ ਬੱਲੇ ਕਰਾਉਣ ਦਾ ਨਾ ਮਕਸਦ ਆ, ਉਹ ਕੰਮ ਖਰਾਬ ਹੈ। ਪ੍ਰੀਤ ਹੋਣੀ ਵੀ ਇਹੀ ਕਿਹਾ, ਕਹਿੰਦੇ
ਦਿੱਲੀ ਨੂੰ ਬੱਸਾਂ ਚੱਲਣੀਆਂ, ਬੰਦੇ ਬੈਠੇ 2 ਅੰਬਰਸਰ ਤੋਂ ਚ।
ਉਹਦੀ ਗੱਲ ਸੁਣ ਲਓ, ਮਤਲਬ ਕਹਿੰਦੇ ਆ ਵੀ ਇੱਕ ਤਾਂ ਸੁਰਮਾ ਪਾਣਾ ਆਉਣਾ ਚਾਹੀਦਾ, ਪਾ ਕੇ ਫਿਰ ਮਟਕਾਣਾ ਆਉਣਾ ਚਾਹੀਦਾ। ਕਈ ਬੰਦੇ ਉੱਦਾਂ ਹੀ ਅੱਖਾਂ ਮਾਰੀ ਜਾਂਦੇ, ਸੁਰਮਾ ਪਾਇਆ ਹੀ ਨਹੀਂ ਹੁੰਦਾ, ਹੈ ਨਾ, ਇਹ ਹਾਲ ਉਹ ਹੋਇਆ ਹੋਇਆ ਹੈ ਨਾ। ਜਿਹੜਾ ਵਨ ਪੈਨਸ਼ਨ ਵਾਲਾ ਸਕੀਮ ਸੀਗੀ MLAਆਂ ਦੀ, ਕਿੰਨੇ ਬਚਣੇ ਸੀ ਉਹਦੇ ਚੋਂ? 8 ਕਰੋੜ ਰੁਪਈਆ,
80 ਕਰੋੜ ਤੋਂ ਘੱਟ
ਬਚੇ, ਨਾ ਨਾ 8 ਕਰੋੜ, 80 ਕਰੋੜ ਨਹੀਂ, 8 ਕਰੋੜ
ਬਚੇ, 8 ਕਰੋੜ ਹੀ ਹੋਣਾ ਸੀ,
8 ਕਰੋੜ ਬਚਣਾ
ਸੀ। ਕੀ ਉਹਦਾ ਰੌਲਾ ਪਾਉਣ ਦੀ ਜ਼ਰੂਰਤ ਸੀ?
ਨਹੀਂ ਨਹੀਂ, ਰੌਲਾ ਪਾਉਣ ਦੀ ਗਿਆ ਉਹ ਜਿਹੜੇ ਇਸ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਨੇ ਐਡਵਰਟਾਈਜ਼ਮੈਂਟ 'ਤੇ ਪੈਸਾ ਖਰਚਿਆ, ਉਹ ਖਰਚਿਆ 24 ਕਰੋੜ, ਠੀਕ ਹੈ। ਇਹਨੂੰ ਕਹਿੰਦੇ ਆ
ਬਚਣਾ 8 ਕਰੋੜ,
ਹਾਂ, ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋ ਜਾਣੀਆਂ, ਹੈ ਨਾ। 8 ਕਰੋੜ ਬਚਾ ਲਿਆ ਅਤੇ 24 ਕਰੋੜ ਫੂਕਤਾ, ਖਰਚਤਾ, ਬੱਸਾਂ ਹਜੇ ਚੱਲਣੀਆਂ ਨਹੀਂ, ਇਸ਼ਤਿਹਾਰ ਪਹਿਲਾਂ ਹੀ ਛਪਾਉਣੇ ਸ਼ੁਰੂ ਕਰਤੇ। ਮਤਲਬ ਇਹ ਜਿਹੜੀ ਬਿਰਤੀ ਆ ਨਾ, ਇਹ ਅੱਗੇ ਵੀ ਅਸੀਂ ਪ੍ਰੋਗਰਾਮ 'ਚ ਕਹਿ ਚੁੱਕੇ, ਇਹ ਬੰਦ ਕਰਨੀ ਪੈਣੀ ਹੈ। ਇਹ ਮੋਦੀ ਦਾ ਫਾਰਮੂਲਾ ਆ ਐਡਵਰਟਾਈਜ਼ ਕਰਕੇ, ਉਸ ਤੋਂ ਪਹਿਲਾਂ ਕਾਂਗਰਸ ਦਾ ਵੀ ਇਹੀ ਫਾਰਮੂਲਾ ਸੀ, ਅਕਾਲੀਆਂ ਦਾ ਵੀ। ਇਹ ਫੇਲ ਹੋ ਚੁੱਕਾ ਜਿਹੜੀਆਂ ਸਰਕਾਰਾਂ ਇਸ ਬਿਰਤੀ ਦੇ ਨਾਲ, ਕਿ ਹਰ ਚੀਜ਼ ਦੇ ਵਿੱਚੋਂ ਅਸੀਂ ਪਬਲਿਸਿਟੀ ਭਾਲਣੀ ਆ, ਬੱਲੇ ਬੱਲੇ ਭਾਲਣੀ ਆ, ਉਹ ਗਲਤ ਹੈ। ਆਹ ਜਿਹੜੀ ਹੁਣ ਅਗਨੀਪਥ ਦਾ ਵੀ ਕਲੇਸ਼ ਚੱਲ ਰਿਹਾ, ਇਹ ਚੱਲ ਰਿਹਾ ਐਡਵਰਟਾਈਜ਼,
ਇਹਦਾ
ਮੂਲ ਕਾਰਨ ਐਡਵਰਟਾਈਜ਼ਮੈਂਟ ਬੱਲੇ ਬੱਲੇ ਆ, ਹੋਰ ਕੋਈ ਨਹੀਂ ਹੈਗਾ। ਇਹ ਚੁੱਪ ਚਪੀਤੇ ਇੰਪਲੀਮੈਂਟ ਕੀਤੀ ਹੁੰਦੀ, ਲੋਕਾਂ ਨੇ ਆਪੇ ਜਿਹੜੇ 90,000 ਭਰਤੀ ਕਰਨੇ ਸੀਗੇ ਉਹਨਾਂ ਨੇ ਆਪੇ ਬੀਜੇਪੀ ਨੂੰ ਵੋਟ ਪਾ ਦੇਣੀ ਸੀ, ਉਹਨਾਂ ਦੇ ਨਾਲ ਜਿਹੜੇ 10-10 ਹੋਰ ਫੈਮਿਲੀ ਮੈਂਬਰ ਉਹਨਾਂ ਨੇ ਵੀ ਪਾ ਦੇਣੀ ਸੀ। ਇਹਨਾਂ ਨੂੰ ਕੌਣ ਸਮਝਾਵੇ ਭਾਅ ਜੀ, ਸਮਝ ਨਹੀਂ ਆਉਂਦੀ। ਅਤੇ ਇਹ ਬਸ ਸਿਰਫ ਵੀ ਲੈ ਜੀ 90,000 ਭਰਤੀ ਕਰਦਾ, ਇਹਨਾਂ ਨੂੰ ਇਹ ਨਹੀਂ ਸਮਝ ਆਈ ਵੀ 90,000 ਨੂੰ ਜਿਹਨੇ ਮਿਲਣੇ ਉਹ ਤਾਂ ਵੋਟ ਪਾ ਦੇਣੀ, ਜਿਹਨਾਂ ਨੂੰ ਨਹੀਂ ਮਿਲਣੀ 10-15-20 ਲੱਖ ਬੰਦੇ ਨੂੰ ਉਹਨੀ ਭੰਤ ਉਹ ਭੰਤੋੜ ਵੀ ਉਹੀ ਕਰ ਰਹੇ ਨੇ ਜਿਹੜੇ ਐਲੀਜੀਬਲ ਹੀ ਹੈ ਨਹੀਂ। ਇਹ ਮਤਲਬ ਬੈਕਫਾਇਰ ਕਰਦੀਆਂ ਇਹ ਚੀਜ਼ਾਂ, ਇਹਨਾਂ ਨੂੰ ਮਤਲਬ ਜਾਂ ਤਾਂ ਇਹਨਾਂ ਨੂੰ ਨੌਲੇਜ ਨਹੀਂ ਹੈਗੀ ਅਤੇ ਜਾਂ ਸਾਨੂੰ ਹੀ ਜ਼ਿਆਦਾ ਆ। ਮੈਨੂੰ ਲੱਗਦਾ ਭਾਅ ਜੀ ਸਾਨੂੰ ਹੀ ਜ਼ਿਆਦਾ ਆ, ਸਾਨੂੰ ਹੁਣ ਡੁੱਲ ਡੁੱਲ ਪੈਂਦੀ ਹੈ ਨੱਕ ਰਾਹੀਂ ਜ਼ੁਕਾਮ ਰਾਹੀਂ, ਮਾਣ ਨਹੀਂ ਕਰੀ
ਕੰਟੇਨ ਕਰ, ਮੇਰਾ ਨਾ ਘਟਵਾ ਦਿਓ ਤੁਸੀਂ ਮੈਨੂੰ ਬੀਜੇਪੀ ਦਾ ਕਹਿ ਕਹਿ ਕੇ ਜਿਹੜਾ ਮੇਹਰ ਕਰਿਆ ਕਰੋ ਮੇਰੇ ਤੇ,
ਕੀ ਕਰੀਏ ਰਹਿ ਨਹੀਂ ਹੁੰਦਾ, ਨੌਲੇਜ ਆਪਣੇ ਆਪ ਡੁੱਲ ਡੁੱਲ ਪੈਂਦੀ ਹੈ ਅਤੇ ਜਦੋਂ ਨਹੀਂ ਹੁੰਦੀ ਤਾਂ ਫਿਰ ਜ਼ੁਕਾਮ ਹੋ ਜਾਂਦਾ, ਫਿਰ ਨੱਕਰਾਂ ਹੀ ਆਉਣ ਲੱਗ ਜਾਂਦੀ ਹੈ ਨੌਲੇਜ। ਚਲੋ ਹਰਵਿੰਦਰ ਧਨੀ ਸਾਡੇ ਰਜਿੰਦਰ ਧਨੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਪ੍ਰੀਤ ਵੀ ਕਹਿ ਰਹੇ ਨੇ, ਕਹਿੰਦੇ ਸਾਡੇ ਵੀ ਕਹਿੰਦੇ ਜਿਹੜੀ ਫੌਜੀ ਬੈਕਗਰਾਊਂਡ ਹੈ ਪਰਿਵਾਰ ਦੀ, ਅਤੇ ਅਫਸਰ ਸ਼ਾਹੀ ਨੇ ਹੀ ਕਹਿੰਦੇ ਆ ਸਕੀਮ ਬਣਾਈ ਆ, ਅਤੇ ਮੇਰੀ ਸਾਰੀ ਫੈਮਿਲੀ ਆਰਮੀ ਅਤੇ ਨੇਵੀ ਬੈਕਗਰਾਊਂਡ ਤੋਂ ਹੈ ਅਤੇ ਇਸ ਦਾ ਕਹਿੰਦੇ ਨੁਕਸਾਨ ਬਹੁਤ ਨੇ, ਟੈਕਸਟ ਮੈਸੇਜ 'ਚ ਨਹੀਂ ਦੱਸਿਆ ਜਾ ਸਕਦਾ। ਦੇਖੋ ਉਹ ਹੋਣਗੇ ਅਤੇ ਡਿਬੇਟ ਨਹੀਂ ਹੋਇਆ ਨਾ, ਜਿੱਦਾਂ ਸਕੀਮ ਤੋਂ ਬਾਅਦ ਡਿਬੇਟ ਕਰਨਾ, ਇੱਦਾਂ ਹੀ ਐੱਮ ਐੱਸ ਪੀ ਦਾ ਸੀ, ਸਕੀਮ ਪਹਿਲਾਂ ਕੱਢਦੇ ਗੋਲੀ ਮਾਰ ਕੇ ਕਹਿ ਲਓ ਐਡਰੈੱਸ ਪੁੱਛਣ ਵਾਲਾ ਕੰਮ ਹੈ, ਵੀ ਤੁਸੀਂ ਡਿਬੇਟ 'ਚ ਲੈ ਕੇ ਆਓ ਇਹ ਗੱਲ ਨੂੰ ਜੇ ਤੁਸੀਂ ਕਰਨਾ ਚਾਹੁੰਦੇ ਆ, ਅਗਲੇ ਦਿਨ ਇੰਪਲੀਮੈਂਟ ਕਰ ਦਿਓ ਚੁੱਪ ਚਪੀਤੇ। ਅੱਗੇ ਕਿਹੜੇ ਹੁਣ ਇੰਨੇ ਕੰਮ ਜਿਹੜੇ ਕਰਦੇ ਆ, ਸਰਕਾਰ ਦੱਸਦੀ ਹੈ ਵੀ ਕੀ ਕਰਨ ਲੱਗੇ ਆ ਜਾਂ ਕੀ ਨਹੀਂ ਕਰੇ, ਅੰਦਰੋਂ ਅੰਦਰ ਹੀ ਕਰੀ ਜਾਂਦੇ ਆ। ਗੁਰਿੰਦਰ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਘਰ ਦੇ ਉੱਤੇ ਇਹਨਾਂ ਦੇ ਇੱਕ ਪੰਛੀ ਬੈਠਾ ਆ ਅਤੇ ਉਹਦੀ ਤਸਵੀਰ ਭੇਜੀ ਇਹਨਾਂ ਨੇ, ਸਤਿ ਸ਼੍ਰੀ ਅਕਾਲ ਬੁਲਾਈ, ਦੱਸ ਵੀ ਦਿਓ ਜੀ ਕਿਹੜਾ ਪੰਛੀ ਆ। ਮੈਨੂੰ ਤਾਂ ਇਹ ਵਾਈਲਡ ਟਰਕੀ ਲੱਗਦੀ ਆ ਅਤੇ ਕਿਉਂਕਿ ਉਹ ਬੈਕਗਰਾਊਂਡ ਦਿਖਾਈ ਨਹੀਂ ਦੇ ਰਹੀ। ਅਤੇ ਚਲੋ ਸਾਡੇ ਨਾਲ ਸੁਖਦੇਵ ਭੰਗੂ ਭਾਅ ਜੀ ਸਿਡਨੀ ਤੋਂ ਜੁੜੇ ਸੀ, ਮੈਂ ਮੈਸੇਜ ਹੁਣ ਕਾਫੀ ਦੇਰ ਬਾਅਦ ਦੇਖਿਆ ਉਹਨਾਂ ਦਾ ਵਟਸਐਪ 'ਤੇ ਆਇਆ ਸੀ, ਫਤਿਹ ਬੁਲਾ ਰਹੇ ਨੇ, ਕਹਿੰਦੇ ਅਸੀਂ ਪਰੌਂਠੇ ਖਾਣ ਦੀ ਤਿਆਰੀ ਕਰ ਰਹੇ ਹਾਂ। ਅਤੇ ਕਾਫੀ ਵਧੀਆ ਦਿਨ ਚੜ੍ਹਿਆ ਹੋਇਆ ਸਿਡਨੀ ਦੇ ਵਿੱਚ। ਅਤੇ ਸਾਡੇ ਸਤਿਕਾਰਤ ਅਜਮੇਰ ਸਿੰਘ ਜੀ ਕੈਨਬਰਾ ਵਾਲੇ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਇਹ ਅਗਨੀਪਥ ਦੇ ਵਿਰੋਧ ਦਾ ਵੱਡਾ ਕਾਰਨ ਸਰਕਾਰ ਦਾ ਇਤਬਾਰ ਘਟਣਾ ਹੈ। ਬਿਲਕੁਲ ਸਹੀ ਗੱਲ ਜੀ, ਮੈਂ ਵੀ ਇਹੀ ਗੱਲ ਕਹਿ ਰਿਹਾ ਕਿ ਜਿਹੜੇ ਕ੍ਰੈਡੀਬਿਲਟੀ ਇਸ਼ੂ ਹੈ। ਦੂਜਾ ਹੋਮਵਰਕ ਦੀ ਘਾਟ ਰਹੀ ਹੈ, ਇਹ ਵੀ ਬਿਲਕੁਲ ਤੁਹਾਡੇ ਨਾਲ ਸਹਿਮਤ ਹੈ। ਉਹ ਕਿਸਾਨ ਮੋਰਚੇ 'ਚ ਵੀ ਕਿਸਾਨ ਵਾਲਿਆਂ 'ਚ ਵੀ ਹੋਮਵਰਕ ਨਹੀਂ ਸੀ ਕੀਤਾ। ਫੌਜ ਦੀ ਭਰਤੀ ਦਾ ਤਰੀਕਾ ਇੱਕਦਮ ਬਦਲਣਾ ਨਿਰਾਸ਼ਤਾ ਦਾ ਕਾਰਨ ਬਣਿਆ ਹੈ। ਬਿਲਕੁਲ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ, ਇੰਟੈਂਸ਼ਨ ਸਹੀ ਸੀ, ਜੋ ਵੀ ਸਹੀ ਸੀਗਾ, ਪਰ ਇਸ ਦੀ ਜਿਹੜੀ ਇੰਪਲੀਮੈਂਟੇਸ਼ਨ ਉਹ ਦੋਨਾਂ ਹੀ ਸਨੈਰੀਓ 'ਚ ਕਿਸਾਨ ਵਾਲਿਆਂ 'ਚ ਅਤੇ ਇਹਦੇ 'ਚ ਬੜੀ ਪੂਅਰ ਰਹੀ ਆ। ਔਰ ਦੇਖੋ ਇਹ ਵੱਡੇ ਸੈਕਟਰ ਨੇ, ਜਿਹੜੀ ਕਿਸਾਨੀ ਹੈ ਨਾ ਉਹ ਲੱਖਾਂ ਸਾਲਾਂ ਤੋਂ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਬੈਕਬੋਨ ਹੈ। ਕਿਸਾਨੀ ਜਿਹੜੀ ਆ ਉਹ ਦੁਨੀਆ ਨੂੰ ਫਾਰਮਿੰਗ ਭਾਰਤੀਆਂ ਨੇ ਜਾਂ ਪੰਜਾਬੀਆਂ ਨੇ ਸਿਖਾਲੀ ਆ, ਪੰਜਾਬੀ ਕਰਦੇ ਰਹੇ ਆ। ਉਹਨੂੰ ਚੇਂਜ ਕਰਨਾ ਇੱਕਦਮ ਰਾਤ ਵਿਚਾਲੇ, ਉਹ ਅਨਐਕਸੈਪਟੇਬਲ ਜਿਹਾ ਹੋ ਜਾਂਦਾ ਕੰਮ। ਇੱਦਾਂ ਹੀ ਜਿਹੜੀ ਫੌਜ ਆ, ਫੌਜ ਦੀ ਵੀ ਕਰਵਾਇਤ ਚੱਲੀ ਜਾਂਦੀ ਹੈ ਪਿਛਲੇ ਹਜ਼ਾਰਾਂ ਸਾਲਾਂ ਤੋਂ, ਫਿਰ ਯੋਜਨਾਬੱਧ ਬ੍ਰਿਟਿਸ਼ ਵੇਲੇ ਹੁਣ, ਅਤੇ ਉਹਨੂੰ ਇੱਕਦਮ ਉਹਦੇ ਵਿੱਚ ਚੇਂਜਿਸ ਲਿਆਉਣੀਆਂ। ਸਾਰਿਆਂ ਨੂੰ ਇੱਦਾਂ ਲੱਗਦਾ ਇੱਦਾਂ ਕਿੱਦਾਂ ਹੋਜੂ, ਆਹ ਕਿੱਦਾਂ ਕਰ ਲਊਗੇ, ਆਹ ਕਿੱਦਾਂ। ਦੇ ਪੀਪਲ ਗੋਟ ਮੋਰ ਕੁਐਸਚਨਸ ਦੈਨ ਆਨਸਰਸ, ਹੈ ਨਾ। ਅਤੇ ਆਨਸਰ ਦੇਣ ਦੇ ਲਈ ਫਿਰ ਉਹ ਮੋਰੇ ਐਰੋਗੈਂਸ ਹੈ ਉਹਨਾਂ ਦੀ, ਵੀ ਉਹ ਆਨਸਰ ਨਹੀਂ ਦੇ ਰਹੇ ਪ੍ਰੋਪਰ, ਹੈ ਨਾ। ਉਹ ਕੋਈ ਸੈਮੀਨਾਰ ਨਹੀਂ ਹੋਇਆ, ਕੁਛ ਨਹੀਂ ਹੋਇਆ, ਕੋਈ ਪਾਇਲਟ ਪ੍ਰੋਗਰਾਮ ਨਹੀਂ ਚੱਲੇ। ਖੈਰ ਐਨੀਵੇ, ਇਹ ਤਾਂ ਸੀ ਜੀ ਚੀਰਹਰਨ ਅਗਨੀਪਥ ਦਾ ਅਤੇ ਅਗਨੀਵੀਰ ਦਾ। ਅਤੇ ਵੈਸੇ ਅਮਰੀਕ ਭਾਅ ਜੀ, ਆਪਣੇ ਜਿਹੜੇ ਬੱਚੇ ਆ ਨਾ, ਜੇ ਵੈਸੇ ਵੀ ਗੱਲ ਕਰੀਏ, ਸਾਡਾ ਤਾਂ ਹੁਣ ਅਸੀਂ ਆਸਟ੍ਰੇਲੀਆ ਜਾਂ ਵਿਦੇਸ਼ਾਂ ਦੇ ਵਿੱਚ ਕੀ ਕਰ ਸਕਦੇ ਹਾਂ, ਜਿਹੜੇ ਨਾ ਉਮਰ ਹੈ 14 ਸਾਲ ਤੋਂ ਲੈ ਕੇ 24 ਸਾਲ ਤੱਕ ਬੱਚਿਆਂ ਦੀ, ਉਹ ਜ਼ਰਾ ਨੋਟ ਕਰੋ, ਸਾਰੇ ਧਿਆਨ ਦਿਓ। ਜੇ ਨਾ ਤੁਸੀਂ ਆਪਣੇ ਬੱਚੇ ਨੂੰ ਸੰਭਾਲ ਸਕੇ, ਇਸ ਉਮਰ ਦੇ ਵਿੱਚ ਸੰਭਾਲ ਲਿਆ, ਚਾਹੇ ਉਹ ਲੜਕੀ ਹੈ ਚਾਹੇ ਲੜਕਾ ਆ, ਉਹ ਸਾਰੀ ਉਮਰ ਸੈੱਟ ਰਹੇਗਾ। ਜੇ ਤੁਸੀਂ ਉਹਨੂੰ ਖੁੱਲ੍ਹਾ ਛੱਡਤਾ ਨਾ, ਤੁਸੀਂ ਧਿਆਨ ਹਟਾ ਲਿਆ, ਖੁੱਲ੍ਹਾ ਛੱਡਣ ਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਇਹ ਕਹਿ ਰਿਹਾ ਉਹਨਾਂ ਦੇ ਚਪੇੜਾਂ ਮਾਰੋ, ਉਹਨਾਂ ਦੇ ਤੰਗ ਕਰੋ ਉਹਨਾਂ ਨੂੰ, ਨਹੀਂ, ਕਮਿਊਨੀਕੇਸ਼ਨ ਰੱਖੋ ਉਹਨਾਂ ਨਾਲ, ਹਾਂ ਉਹਨਾਂ ਨਾਲ ਉੱਠੋ ਬੈਠੋ, ਹਾਂ ਨਜ਼ਰ ਰੱਖੋ, ਗੱਲਾਂ ਕਰੋ, ਟੋਕ ਅਬਾਊਟ ਐਨੀਥਿੰਗ, ਉਹਨਾਂ ਦੀਆਂ ਪਰੇਸ਼ਾਨੀਆਂ ਸੁਣੋ, ਉਹਨਾਂ ਦੀ ਖੁਸ਼ੀਆਂ ਦੇ ਵਿੱਚ ਹੱਸੋ, ਉਹਨਾਂ ਦੇ ਨਾਲ ਰਹੋ, ਉਹਨਾਂ ਨੂੰ ਚੀਜ਼ਾਂ ਲੈ ਕੇ ਦਿਓ, ਹੈ ਨਾ, ਉਹਨਾਂ ਨੂੰ ਰਿਐਲਿਟੀ, ਉਹਨਾਂ ਨੂੰ ਘੁਮਾਓ ਫਿਰਾਓ। ਜੇ 24 ਵੀ ਨਹੀਂ ਮੈਂ ਕਹਿੰਦਾ, ਜੇ 20 ਕੁ ਸਾਲ ਤੱਕ ਨਾ
ਭਾਈ
ਮਾਂ ਬਾਪ ਇਹ ਕੰਮ ਕਰਨ 'ਚ ਕਾਮਯਾਬ ਹੋਏ ਤਾਂ ਉਹਨਾਂ ਦਾ ਬੁਢਾਪਾ ਜਿਹੜਾ ਆ ਉਹ ਸਹੀ ਨਿਕਲੂਗਾ, ਨਿਆਣੇ ਜਿਹੜੇ ਸੈੱਟ ਹੋ ਜੂਗੇ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਇਹ ਅਗਨੀ ਪੱਥੇ ਸਮਝੋ,
ਬਿਲਕੁਲ
ਅਗਨੀਵੀਰ ਬਣ ਜਾਣਗੇ
ਇਹ। ਬਿਲਕੁਲ ਮਨਦੀਪ, ਤੁਹਾਡੀ ਗੱਲ ਠੀਕ ਹੈ। ਜੇ ਤੁਸੀਂ ਬਚਪਨ ਦੇ ਵਿੱਚ ਜਿੱਦਾਂ ਤੁਸੀਂ ਸਾਰੀਆਂ ਗੱਲਾਂ ਕੀਤੀਆਂ ਇਹ ਕਰੋ ਉਹਨਾਂ ਦੇ ਨਾਲ, ਉਹਨਾਂ ਦੇ ਨਾਲ ਇੱਧਰ ਉੱਧਰ ਜਾਓ ਵੀ, ਉਹਨਾਂ ਦਾ ਖਿਆਲ ਵੀ ਰੱਖੋ, ਉਹਨਾਂ ਨਾਲ ਗੱਲਾਂ ਵੀ ਕਰੋ, ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਆ ਉਹਦੇ 'ਤੇ ਧਿਆਨ ਰੱਖੋ ਕੀ ਕਰਨਾ ਚਾਹੁੰਦੇ ਆ। ਫਿਰ ਮਨਦੀਪ 22 ਸਾਲ ਤੱਕ ਜੇ ਤੁਸੀਂ ਇੱਦਾਂ ਕਰ ਲਉਂਗੇ ਨਾ, ਫਿਰ ਤੁਹਾਡਾ ਜਿਹੜਾ ਬੱਚਾ ਸੈੱਟ ਹੋ ਜਾਂਦਾ, ਉਸ ਤੋਂ ਬਾਅਦ ਫਿਰ ਉਹਨੂੰ ਕਾਫੀ ਸਮਝ ਆਉਣ ਲੱਗ ਪੈਂਦੀ ਆ, ਅਤੇ ਫਿਰ ਤੁਹਾਡਾ ਜਿਹੜਾ ਬੁਢਾਪਾ ਆ ਸਿਖਾਲਾ ਜਿਹੜਾ ਆ ਨਿਕਲ ਸਕਦਾ। ਵੈਸੇ ਤਾਂ ਬੁਢਾਪਾ ਸਿਖਾਲਾ ਨਿਕਲਣਾ ਜਾਂ ਨਾ ਸਿਖਾਲਾ ਨਿਕਲਣਾ ਇਹ ਤਾਂ ਤੁਹਾਡੇ ਪਰਮਾਤਮਾ ਦੇ ਹੱਥ ਵਿੱਚ ਹੀ ਆ, ਅਤੇ ਤੁਹਾਡੇ ਹੱਥ ਵਿੱਚ ਵੀ ਕਾਫੀ ਕੁਛ ਆ ਕਿ ਤੁਸੀਂ ਕੀ ਕੁਛ ਖਾਂਦੇ ਆ, ਕਿੱਦਾਂ ਦੀਆਂ ਤੁਹਾਡੀਆਂ ਜਿਹੜੀਆਂ ਐਕਟੀਵਿਟੀਜ਼ ਆ, ਤੁਹਾਡਾ ਜਿਹੜਾ ਲਿਵਿੰਗ ਸਟਾਈਲ ਆ ਉਹ ਕਿੱਦਾਂ ਦਾ ਹੈ, ਉਹਦੇ 'ਤੇ ਕਾਫੀ ਚੀਜ਼ਾਂ 'ਤੇ ਡਿਪੈਂਡ ਕਰਦਾ ਆ ਵੈਸੇ ਤਾਂ, ਲੇਕਿਨ ਇਹਦੇ 'ਤੇ ਵੀ ਕਾਫੀ ਡਿਪੈਂਡ ਕਰਦਾ ਕਿ ਤੁਹਾਡੀ ਜਿਹੜੀ ਔਲਾਦ ਆ ਕਿੱਦਾਂ ਦੀ ਆ, ਅਤੇ ਉਹ ਸੈੱਟ ਆ ਜਾਂ ਨਹੀਂ ਸੈੱਟ ਆ, ਉਹਦਾ ਫਿਕਰ ਤੁਹਾਨੂੰ ਹੈਗਾ ਜਾਂ ਨਹੀਂ ਹੈਗਾ। ਇਹ ਜਿਹੜੀਆਂ ਗੱਲਾਂ ਆ ਇਹ ਕਾਫੀ ਸਿਆਣੀਆਂ ਗੱਲਾਂ ਤੁਸੀਂ ਅਮਨਦੀਪ ਕੀਤੀਆਂ। ਤੁਹਾਡੀ ਖੈਰ ਤੁਸੀਂ ਤਾਂ ਹਾਲੇ ਬੁਢਾਪੇ ਦੇ ਵਿੱਚ ਪੈਰ ਵੀ ਨਹੀਂ ਰੱਖਿਆ, ਅਸੀਂ ਤਾਂ ਰੱਖ ਚੁੱਕੇ ਹਾਂ, ਲੇਕਿਨ ਤੁਸੀਂ ਪਹਿਲਾਂ ਹੀ ਕਾਫੀ ਯੋਜਨਾ ਬਣਾਈਆਂ ਆ, ਤਾਂ ਇਸ ਲਈ ਤੁਹਾਡੇ ਤੋਂ ਵੀ ਕਾਫੀ ਕੁਛ ਸਿੱਖਣ ਨੂੰ ਮਿਲ ਰਿਹਾ ਹੈ ਸਾਨੂੰ ਕਿ ਜੇ ਇਸ ਬੁਢਾਪੇ ਦੀ ਦੌਰ ਦੇ ਵਿੱਚ ਅਸੀਂ ਗੁਜ਼ਰ ਰਹੇ ਹਾਂ ਉਹਦੇ 'ਚ ਕੀ ਕਰਨਾ ਹੈ। ਤੁਸੀਂ ਤੁਹਾਡੇ ਤੋਂ ਹੀ ਸਿੱਖ ਰਹੇ ਹੋ, ਨੌਜਵਾਨ ਹੈ ਤੁਸੀਂ ਤਦੇ ਤਾਂ। ਮੈਂ ਤੁਹਾਨੂੰ ਇੱਕ ਵਾਰੀ ਗੱਲ ਸੁਣਾਊਂਗਾ ਅਮਨਦੀਪ, ਮੈਨੂੰ ਨਾ
ਤੁਸੀਂ ਹੁਣ ਮੈਨੂੰ ਨਾ
72 ਦੇ,
ਹਾਂਜੀ
1970-72 ਦੇ ਕਰੀਬ,
ਅੱਛਾ,
ਕਿਸੇ ਪੰਡਿਤ ਨੇ ਮੈਨੂੰ ਇੱਕ ਗੱਲ ਦੱਸੀ ਸੀ ਕਿ ਤੇਰਾ ਨਾ, ਮੈਂ ਸ਼ਾਇਦ ਤੁਹਾਨੂੰ ਗੱਲ ਸੁਣਾਈ ਵੀ ਸੀ ਅੱਗੇ, ਸ਼ਾਇਦ ਤੁਹਾਨੂੰ ਯਾਦ ਹੋਊਗਾ, ਚਲੋ ਫੇਰ ਸੁਣਾਵਾਂਗੇ।
ਬੈਠਾ ਚਵਾਰੇ ਤੇ ਉਹ ਮੈਂ ਫੋਟੋ ਪਾਤੀ ਦੇਖ ਕੇ ਦੱਸਿਓ।
ਨਹੀਂ ਨਹੀਂ ਉਹ ਮੈਨੂੰ ਤਾਂ ਮੈਨੂੰ ਤਾਂ ਮੁੰਡਾ ਲੱਗਦਾ ਭਰਤੀ ਹੋਣਾ ਹੋਣਾ ਫੌਜ ਤੇ, ਉਹ ਨਿਗਾਹ ਰੱਖ ਰਿਹਾ ਕਿ ਭਰਤੀ ਕਿੱਥੇ ਹੋਣੀ ਆ,
ਪੰਛੀ ਨਿਗਾਹ ਰੱਖ ਰਿਹਾ, ਪੰਛੀ ਨਿਗਾਹ ਤੇ ਪਾਲਾ ਬੈਂਸ ਕਹਿ ਰਹੇ ਨੇ, ਪਾਲਾ ਬੈਂਸ ਵੀ ਕਹਿ ਰਹੇ ਨੇ ਹੁਣ ਪੰਡਤਾਂ ਦੀ ਗੱਲ ਚੱਲੀ ਆ, ਤੁਹਾਨੂੰ ਪਤਾ ਕੈਪਟਨ ਸਾਹਿਬ ਨੇ ਕੱਟਾ ਦਾਨ ਕੀਤਾ ਸੀ ਹਨਾ, ਤੇ ਚੰਨੀ ਸਾਹਿਬ ਨੇ ਬੱਕਰੀ ਚੋਈ ਸੀ ਹਨਾ, ਤੇ ਸਿੱਧੂ ਹਾਥੀ ਤੇ ਚੜਿਆ ਸੀ, ਕਈ ਕੁਛ ਕੀਤਾ ਸੀਗਾ, ਠੀਕ ਹੈ। ਤੇ ਹੁਣ
ਮਹਾਤਮਾ ਨੇ ਕਿਹਾ ਛੱਡੋ ਪਰੇ ਹਾਥੀ ਤੇ, ਕਾਹਨੂੰ ਚੜਨਾ, ਕਾਹਨੂੰ ਕੱਟਾ ਦਾਨ ਕਰਨਾ, ਚਾਰ ਪੈ ਗਏ ਹੋਰ ਠੋਕ ਕੇ ਪੀ ਲਓ, ਆਪੇ ਗੱਲ ਕੰਮ ਸੈੱਟ ਹੋ ਜਾਣਾ।
ਤੇ ਕਹਿੰਦੇ ਭਾਜੀ ਕੈਪਟਨ ਅਮਰਿੰਦਰ ਵੀ ਸਹਿਮਤ ਨਹੀਂ ਹੈਗਾ ਮੋਦੀ ਸਾਹਿਬ ਦੇ ਨਾਲ, ਉਹ ਤਾਂ ਹੋਣਾ ਹੀ ਹੈ। ਦੇਖੋ
ਮੈਂ ਨਹੀਂ ਸਹਿਮਤ,
ਨਹੀਂ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਹਨਾ, ਵੀ ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਸੀਗਾ ਇਹ ਸਿੱਧਾ ਹੀ ਕੈਪਟਨ ਹੀ ਭਰਤੀ ਹੋਇਆ ਸੀਗਾ, ਮਤਲਬ ਆਮ ਬੰਦਾ ਸਾਡੇ ਵਰਗਾ ਤਾਂ ਵਿਚਾਰਾ ਰਿੜ ਫਿੜ ਕੇ ਇੱਥੇ ਤੱਕ ਮਸੀਂ ਪਹੁੰਚਦੇ ਨੇ ਹਨਾ, ਕੈਪਟਨ ਬ੍ਰਿਗੇਡੀਅਰ। ਤੇ ਇਹ ਦੇਖੋ ਵੀ ਇਹ ਆਪ ਵੀ ਇਹਨੇ ਪੂਰੀ ਸਰਵਿਸ ਨਹੀਂ ਕੀਤੀ, ਇਹ ਆਪ ਵੀ ਨੌਜਵਾਨੀ 'ਚ ਰਿਟਾਇਰ ਹੋ ਕੇ ਫਿਰ ਆ ਗਿਆ ਸੀਗਾ, ਐਂਡ ਦੈਨ ਹੀ ਇਜ਼ ਕੈਪੇਬਲ, ਲਾਈਕ ਹੀ ਡਿਸਿਪਲਿਨਡ ਹਿਮਸੈਲਫ, ਉਹ ਗਿਆ ਉੱਤੇ ਟ੍ਰੇਨਿੰਗ ਲਈ, ਸਾਰਾ ਕੁਝ ਕੀਤਾ ਹਨਾ, ਤੇ ਉਹ ਉੱਥੋਂ ਅਰਲੀ ਰਿਟਾਇਰਮੈਂਟ ਲੈ ਕੇ ਆ ਗਿਆ, ਆ ਕੇ ਫਿਰ ਦੇਖ ਲਓ ਚੀਫ ਮਿਨਿਸਟਰ ਤੱਕ ਪਹੁੰਚਿਆ। ਇਟਸ ਨਥਿੰਗ ਰੋਂਗ ਇਨ ਇਟ, ਮਤਲਬ ਜੇ 90,000 ਬੰਦਾ ਇੱਦਾਂ ਉਹਨੂੰ ਅਪਰਚੁਨਿਟੀ ਮਿਲਦੀ ਹੈ ਆਪਣੇ ਆਪ ਨੂੰ, ਮਤਲਬ ਸਕਿੱਲ ਅਪ ਕਰਨ ਦੀ, ਡਿਸਿਪਲਿਨ ਕਰਨ ਦੀ, ਤਾਂ ਦੈਟਸ ਫਾਈਨ, ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਉਹ 90,000 ਦੀ ਅਲਟਰਨੇਟਿਵ ਕੀ ਹੈ, ਉਹ ਉਹਨਾਂ ਨੂੰ ਹੋਰ ਕੀ ਦੇਣਾ ਫਿਰ ਉਹਦੇ ਥਾਂ, ਮਤਲਬ ਤੁਸੀਂ ਜਾਲੀ ਤਹਿਸੀਲਦਾਰ ਭਰਤੀ ਕਰਨੇ ਜਿਹੜੇ ਰਿਸ਼ਵਤਾਂ ਲੈ ਕੇ ਖੱਜਲ ਖੁਆਰੀ ਕਰਨਗੇ, ਮੈਂ ਸਾਰਿਆਂ ਦੀ ਨਹੀਂ ਗੱਲ ਕਰ ਰਿਹਾ, ਪਰ ਪਟਵਾਰੀ ਕਰ ਲਓ ਭਰਤੀ, ਟੀਚਰ ਕਰ ਲਓ ਭਰਤੀ, ਭਾਜੀ ਟੀਚਰਾਂ ਲਈ ਤਾਂ ਤੁਸੀਂ ਖੁਦ ਦੱਸ ਸਕਦੇ ਹੋ, ਤੇ
ਛੱਡਿਓ ਨਾ
ਛੱਡਣੇ ਨਹੀਂ। ਸਾਡੇ ਨਾਲ ਮਨਿੰਦਰ ਭਾਜੀ ਜੁੜੇ ਨੇ ਸਿਡਨੀ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਕਹਿ ਰਹੇ ਹਾਂ, ਕਹਿੰਦੇ ਅਗਨੀਵੀਰ ਮੇ ਬੀ ਅ ਗਰਾਊਂਡ ਫਾਰ ਬੀਜੇਪੀ ਵਰਕਰਸ, ਗੈਟ ਦੈਮ ਟ੍ਰੇਨਡ ਅਫੀਸ਼ਲੀ ਇਨ ਆਰਮੀ ਐਂਡ ਦੈਨ ਦੇ ਵਿਲ ਵਰਕ ਫਾਰ ਦੈਮ ਇਨ ਦੇ ਐਜ਼ ਅ ਟਾਸਕ ਫੋਰਸ। ਇਹ ਵੀ ਇੱਕ ਕੁਐਸਚਨ ਮਾਰਕ ਲੱਗ ਰਿਹਾ ਕਿ ਭਰਤੀ ਵੇਲੇ ਫਿਲਟਰੇਸ਼ਨ ਜਾਂ ਪੋਲਰਾਈਜੇਸ਼ਨ ਕਰ ਲਈ ਜਾਵੇ ਵੀ ਆਪਣੇ ਬੰਦੇ ਭਰਤੀ ਕਰਕੇ ਉਹਨਾਂ ਨੂੰ ਤਨਖਾਹਾਂ ਦੇ ਦਿਓ, ਉਹਨਾਂ ਨੂੰ ਟ੍ਰੇਨਿੰਗ ਦੇ ਦਿਓ, ਫਿਰ ਉਹ ਤੁਹਾਡੇ ਕੰਮ ਕਰਨਗੇ। ਪਰ ਇਹ ਫਾਰਮੂਲਾ ਬਹੁਤਾ ਕਾਮਯਾਬ ਨਹੀਂ ਹੋਇਆ ਮਨਿੰਦਰ ਭਾਅ ਜੀ। ਇੱਦਾਂ ਕਈਆਂ ਪਾਰਟੀਆਂ ਨੇ ਟਰਾਈ ਕੀਤਾ ਆਪਣੇ ਬੰਦੇ ਭਰਤੀ, ਜੱਜ ਭਰਤੀ ਕਰਨ ਦੇ, ਆਪਣੇ ਪੁਲਿਸ 'ਚ ਭਰਤੀ ਕਰਨ ਦੇ ਜਾਂ ਬਿਊਰੋਕ੍ਰੈਸੀ 'ਚ, ਪਰ ਜਦੋਂ ਪੈਸਾ ਲੱਗ ਜਾਂਦਾ ਹੈ ਨਾ ਤਾਂ ਫਿਰ ਉਹ ਘੱਟੇ ਹੀ ਕੰਮ ਕਰਦੇ ਆ ਉਸ ਪਾਰਟੀ ਦੇ ਲਈ ਜਿਹਦੇ ਜਿਨ੍ਹਾਂ ਨੇ ਉਹਨਾਂ ਨੂੰ ਜੋਬਾਂ ਦਵਾਈਆਂ ਹੁੰਦੀਆਂ। ਗੱਲ ਤਾਂ ਭਾਅ ਜੀ ਇੱਥੇ ਆ ਜਾਂਦੀ ਆ ਵੀ ਤੁਸੀਂ ਇੱਥੇ ਕਿਸੇ ਨੂੰ ਜਵਾਬ ਦਵਾਓ ਨਾ, ਉਹ ਤੁਹਾਡੇ ਨਾਲ ਬੋਲਣਾ ਹਟ ਜਾਂਦਾ ਮੁੜ ਕੇ ਵੀ ਇਹਦੇ ਬੰਦੇ ਦੇ ਮੂਹਰੇ ਨਹੀਂ ਆਉਣਾ, ਇਹਨੇ ਮੈਨੂੰ ਜੋਬ ਦਵਾਈ ਸੀ। ਅਤੇ ਇਹ ਵੀ ਫਿਰ ਬੀਜੇਪੀ ਬੜੇ ਭੁਲੇਖੇ 'ਚ ਆ, ਜੇ ਇਹਨੂੰ ਇਹ ਭੁਲੇਖਾ ਵੀ 90,000 ਬੰਦਾ ਉਹਨਾਂ ਦੇ ਵਰਕਰ ਬਣੂਗੇ।
ਇਹ ਜਿਹੜੀ ਅਮਨਦੀਪ ਗੱਲ ਤੁਸੀਂ ਕੀਤੀ ਹੈ ਨਾ, ਜਿੱਦਾਂ ਤੁਸੀਂ ਕਿਸੇ ਨੂੰ ਜੋਬ ਦਵਾਉਣੇ ਆ, ਉਹ ਦੁਸ਼ਮਣੀ ਲੈਣ ਵਾਲੀ ਗੱਲ ਹੋ ਜਾਂਦੀ ਹੈ। ਮੁੱਲ
ਮੁੱਲ ਤੁਹਾਡੇ ਵੀ ਮਾੜੇ, ਮਨ ਲੱਗਦਾ ਮਾੜੇ ਤਜਰਬੇ ਰਹੇ ਨੇ।
ਮੇਰੇ ਮਾੜੇ ਤਜਰਬੇ ਨੇ, ਮੇਰੇ ਦੋਸਤਾਂ ਦੇ ਮਾੜੇ ਤਜਰਬੇ ਆ। ਇੱਕ ਦੋ ਦੋਸਤ ਹੋ ਗਏ, ਉਹਨਾਂ ਨੇ ਜੋਬਾਂ ਤੇ ਲਵਾਏ ਬੰਦੇ, ਉਹੀ ਉਹਨਾਂ ਦੇ ਬਾਅਦ ਚ ਦੁਸ਼ਮਣ ਬਣੇ। ਸਾਡੇ ਨਾਲ ਇੱਦਾਂ ਹੋਈ ਨੀ ਵੈਸੇ, ਮੈਂ ਦੇਖੇ ਆ।
ਠੀਕ ਹੈ, ਤੇ ਜਗਤਾਰ ਗਿੱਲ ਭਾਜੀ ਸਾਡੇ ਨਾਲ ਜੁੜਦੇ ਨੇ ਹਾਂਗਕਾਂਗ ਤੋਂ, ਤੇ ਉਹਨਾਂ ਨੇ ਤਸਵੀਰ ਦੇ ਉੱਤੇ, ਫੋਟੋ ਦੇ ਉੱਤੇ ਵਿਚਾਰ ਲਿਖ ਕੇ ਭੇਜਿਆ। ਕਹਿੰਦੇ ਸਾਰੇ ਤੂਫਾਨ ਤੁਹਾਨੂੰ ਬਰਬਾਦ ਕਰਨ ਦੇ ਲਈ ਨਹੀਂ ਆਉਂਦੇ, ਕੁਝ ਕੁ ਤੂਫਾਨ ਤੁਹਾਡਾ ਰਾਸਤਾ ਸਾਫ਼ ਕਰਨ ਲਈ ਵੀ ਆਉਂਦੇ ਨੇ। ਬਹੁਤ ਵਧੀਆ ਵਿਚਾਰ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਸਾਂਝ ਪਾਉਂਦੇ ਹੋ ਹਾਂਗਕਾਂਗ ਤੋਂ, ਅਤੇ ਸ਼ੁਕਰਾਨਾ। ਵੈਸੇ ਹਾਂਗਕਾਂਗ ਦੇ ਵਿੱਚ ਵੀ ਕਾਫ਼ੀ ਐਜੀਟੇਸ਼ਨ ਚੱਲਿਆ ਚਾਈਨਾ ਦੇ ਉਲਟ, ਹੈ ਨਾ। ਅਤੇ ਉਹ ਫਿਰ ਅਸਲ ਦੇ ਵਿੱਚ ਚਾਈਨਾ ਕਹਿੰਦਾ ਸੀ ਅਮਰੀਕਾ ਵਾਲੇ ਪੰਪ ਦੇ ਰਹੇ ਨੇ, ਅਤੇ ਜਦੋਂ ਕੋਵਿਡ ਹੋ ਗਿਆ ਅਮਰੀਕਾ ਨੂੰ ਆਪ ਲਾਲੇ ਪੈ ਗਏ, ਫਿਰ ਯੂਕਰੇਨ ਦੀ ਲੜਾਈ ਲੱਗ ਗਈ, ਅਤੇ ਹੁਣ ਹੁਣ ਠੀਕ ਹੈ, ਹੁਣ 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 ਭਾਅ ਜੀ ਕੋਈ ਪ੍ਰੋਬਲਮ ਨਹੀਂ ਹਾਂਗਕਾਂਗ ਦੇ ਵਿੱਚ, ਹੈ ਨਾ। ਹੁਣ ਹੁਣ ਦੇਖੋ, ਪਹਿਲਾਂ ਉੱਥੇ ਡੈਮੋਕ੍ਰੇਸੀ ਦੀ ਪ੍ਰੋਬਲਮ ਸੀ ਨਾ, ਵੀ ਡੈਮੋਕ੍ਰੇਸੀ ਹਾਂਗਕਾਂਗ 'ਚ ਨਹੀਂ ਹੈਗੀ, ਅਮਰੀਕਾ ਅਤੇ ਇੰਗਲੈਂਡ ਨਾਲ ਬੜਾ ਜ਼ੋਰ ਲਾਇਆ ਹੋਇਆ ਸੀਗਾ, ਅਤੇ ਉਹ ਫਿਰ ਉਹ ਵਿਚਾਲੇ ਰੁਲ ਗਿਆ, ਉੱਧਰ ਰੂਸ ਨੇ ਹੁਣ ਰੋਲ ਦਿੱਤੇ। ਹੁਣ ਰੂਸ ਤੋਂ ਯੂਕਰੇਨ ਤੋਂ ਵੀ ਪਿੱਛਾ ਛਡਾ ਕੇ ਭੱਜ ਰਹੇ ਨੇ, ਅਤੇ ਹੁਣ ਤਾਇਵਾਨ ਵੱਲੋਂ ਹੋਏ ਪਏ ਨੇ, ਵੀ ਇਹਨਾਂ ਨੇ ਕੋਈ ਥੈਂ ਫੜੀ ਰੱਖਣਾ ਹੁੰਦਾ। ਉਹ ਤੋਂ ਪਹਿਲਾਂ ਇੰਡੀਆ ਚਾਈਨਾ ਵੱਲੋਂ ਹੋਏ ਹੋਏ ਸੀਗੇ, ਪਾਕਿਸਤਾਨ ਵੱਲੋਂ ਹੋਏ ਸੀ। ਸੋ ਇਹ ਡੈਮੋਕ੍ਰੇਸੀ ਇੰਸਟਾਲ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਹਰੇਕ ਤਾਂ। ਤਾਂ ਰਜਿੰਦਰ ਧਨੀ ਕਹਿੰਦੇ ਨੇ, ਕਹਿੰਦੇ ਮੈਂ ਵੀ ਗਿਆ ਸੀ ਫੋਟੋ ਲੈ ਕੇ ਪੰਡਿਤ ਕੋਲ ਜਦੋਂ ਵਿਆਹ ਕਰਾਉਣਾ ਸੀ, ਅਤੇ ਕਹਿੰਦਾ 28 ਗੁਣ ਮਿਲਦੇ ਜਦੋਂ ਵਿਆਹ ਹੋ ਗਿਆ, ਅਗਲੀ 28 ਵਾਰ ਰੁੱਸ ਕੇ ਪੈ ਕੇ ਚਲੇ ਗਏ। ਮੈਂ ਸੋਚਦਾ ਸੀ ਮਿਲਾ ਲਓ।
ਚਲੋ ਇਹਨਾਂ ਦੀ ਗੱਲ ਕਰੋ, ਇਹਨਾਂ ਦੀ ਇੱਕ ਦਿਨ ਹੋਰ ਵੀ ਗੱਲ ਸੁਣਾਉਣੇ ਆ। ਇਹ ਗੱਲ ਤੋਂ ਗੱਲ ਯਾਦ ਆ ਗਈ, ਪਿਛਲੇ ਵੀਕ ਅਖਬਾਰ ਵਿੱਚ ਇਹ ਆਇਆ ਸੀ ਕਿ ਮਹਾਰਾਸ਼ਟਰ ਦੇ ਵਿੱਚ ਨਾ ਇੱਕ ਸੰਸਥਾ ਬਣੀ ਆ, ਉਹਦੇ ਵਿੱਚ ਨਾ ਜਿਹੜੇ ਨੌਜਵਾਨ ਜਿਹੜੇ ਅੱਧ ਘੱਟ ਉਮਰ ਦੇ ਬੰਦੇ ਆ, ਉਹ ਪਿੱਪਲ ਦੇ ਨਾਲ ਨਾ ਲਾਵਾਂ ਲੈ ਰਹੇ ਆ, ਪਿੱਪਲ ਦੇ ਨਾਲ 44 ਗੇੜੇ ਕੱਢ ਰਹੇ ਆ ਉਹ।
ਅੱਛਾ, ਉਹ ਗੱਲ ਹੈ।
ਇਹ 3-4 ਦਿਨ ਪਹਿਲਾਂ ਅਖਬਾਰ ਪੰਜਾਬੀ ਟ੍ਰਿਬਿਊਨ ਦੇ ਵਿੱਚ ਇਹ ਖਬਰ ਆਈ ਸੀ, ਮਹਾਰਾਸ਼ਟਰ ਦੇ ਵਿੱਚ ਇੱਕ ਪਿੱਪਲ ਆ ਜਾਂ ਜਿੰਨੇ ਵੀ ਪਿੰਡਾਂ 'ਚ ਪਿੱਪਲ ਹੋਊਗੇ ਉਹਨਾਂ ਦੇ ਫੇਰੇ ਲੈ ਰਹੇ, 44-44 ਫੇਰੇ ਲੈ ਰਹੇ ਆ ਬੰਦੇ, ਤੇ ਉਹਨਾਂ ਦੇ ਪਿੱਛੇ ਜਿਹੜਾ ਰੈਸ਼ਨਲ ਆ ਜਿਹੜੀ ਜਿਸ ਕਰਕੇ ਉਹ ਫੇਰੇ ਲੈ ਰਹੇ ਆ, ਜਿੱਦਾਂ ਕਈ ਵਾਰੀ ਜਿਹੜੀਆਂ ਫੀਮੇਲਸ ਹੁੰਦੀਆਂ ਨਾ ਕੇਲੇ ਦੇ ਆਲੇ ਦੁਆਲੇ ਫੇਰੇ ਲੈਣੀਆਂ ਤਾਂ ਕਿ ਉਹਨਾਂ ਨੂੰ ਚੰਗਾ ਜੀਵਨ ਸਾਥੀ ਮਿਲੇ, ਬਹੁਤ ਸੁਚੱਜਾ ਜੀਵਨ ਸਾਥੀ ਮਿਲੇ, ਤੇ ਉਹ ਜਿਹੜੇ ਫੇਰੇ ਲੈ ਰਹੇ ਆ ਉਹ ਕਹਿੰਦੇ ਆ ਵੀ ਜਿਹੜੇ ਸਾਨੂੰ ਜੀਵਨ ਸਾਥੀ ਮਿਲੇ ਆ ਨਾ ਅਗਲੇ ਜਨਮ 'ਚ ਕਿਤੇ ਇੱਦਾਂ ਦਾ ਨਾ ਮਿਲੇ, ਅਬਲ ਤਾਂ ਇਸੇ ਜਨਮ ਦੇ ਤੋਂ ਛੁਟਕਾਰਾ ਹੋ ਜਾਵੇ ਤੇ ਅਗਲੇ 7 ਜਨਮਾਂ 'ਚ ਵਿੱਚ ਨਾ ਇੱਦਾਂ ਦਾ ਜੀਵਨ ਸਾਥੀ ਨਾ ਮਿਲੇ, ਤਾਂ ਫਿਰ ਇਹ ਪਿੱਪਲ ਦੇ ਲੈ ਰਹੇ ਆ। ਇਹ ਪਿੱਛੇ 3-4 ਦਿਨ ਅਖਬਾਰ ਦੇ ਵਿੱਚ ਆਇਆ,
ਦੇਖ ਸਕਦੇ ਪਿੱਛੇ ਅਖਬਾਰ। ਮੈਂ ਤੁਹਾਨੂੰ ਦੱਸਦਾ ਇਹ ਜਿਹੜਾ ਰੈਸ਼ਨਲ ਹੈ ਨਾ, ਮੈਂ ਉਹ ਫਰਦਰ ਜਾਣਾ ਹੁਣ ਇਹ ਤੋਂ ਹੋਰ ਵੀ ਸ਼ਾਸਤਰਾਂ ਦੇ ਹਿਸਾਬ ਨਾਲ।
ਅੱਛਾ ਜੀ।
ਹਾਂ, ਉਹ ਇਹ ਹੁੰਦਾ ਆ ਵੀ ਕਹਿੰਦੇ ਜਿਹੜੀ ਤੁਹਾਡੀ ਘਰ ਵਾਲੀ ਆ ਜਾਂ ਘਰ ਵਾਲਾ ਆ, ਹੈ ਨਾ, ਤੁਹਾਡਾ ਪਾਰਟਨਰ ਹੈ, ਤੁਹਾਡੇ ਨਾ 7 ਜਨਮਾਂ ਦੇ ਹੁੰਦੇ ਆ। ਹਰੇਕ ਚੀਜ਼ 7-7 'ਚ ਚੱਲਦੀ ਆ, ਕਿਉਂਕਿ 7-7 ਦਿਨ ਹੁੰਦੇ ਆ, ਹੈ ਨਾ, ਇੱਦਾਂ ਇੱਦਾਂ ਚੱਲਦੇ ਆ, ਹੈ ਨਾ। ਸੋ ਉਹ ਕਹਿੰਦੇ ਵੀ ਜਿੱਦਾਂ ਜਿਹੜਾ ਤੁਹਾਡਾ ਪਾਰਟਨਰ ਹੈ ਨਾ, ਤੁਹਾਡੀ ਵਾਈਫ ਹੈ, ਹਸਬੈਂਡ ਆ, ਉਹਦੇ ਨਾਲ ਹੁਣ ਤੁਸੀਂ 7-7 ਵਾਰੀ ਹੋਣਾ। ਹੁਣ ਉਹਦੇ ਵਿੱਚ ਇਹ ਨਹੀਂ ਕਈ ਵਾਰੀ ਪਤਾ ਲੱਗਦਾ ਵੀ ਇਹ ਮਤਲਬ ਕਿੰਨਵਾਂ ਚੱਲ ਰਹੀ, ਕਿੰਨਵੀਂ ਵਾਰੀ ਚੱਲ ਰਹੀ ਆ। ਅਤੇ ਉਹ ਫਿਰ ਕਈ ਵਾਰੀ ਸਾਡੇ ਘਰ ਵੀ ਇੱਦੀ ਜਦੋਂ ਹੋ ਜਾਂਦੀ ਗੱਲਬਾਤ, ਹੁਣ ਤੁਹਾਨੂੰ ਪਤਾ ਇਹ ਦੁਨਿਆਵੀ ਜੀਵ ਹੈ ਆਪਾਂ ਵੀ, ਤਾਂ ਉਹ ਫਿਰ ਮੈਂ ਕਈ ਵਾਰੀ ਕਹਿ ਦਿੰਦਾ ਹੁੰਦਾ ਖਿੱਚ ਕੇ ਵੀ ਮੈਂ ਕਿਹਾ ਵੀ ਭਾਗਵਾਨ ਨੇ ਇਹਨੂੰ ਆ 7ਵਾਂ ਜਨਮ ਹੀ ਸਮਝੀ ਆਪਣਾ, ਇਹ ਤੋਂ ਬਾਅਦ ਨਹੀਂ। ਇਹਨੂੰ ਕਹਿੰਦੇ ਤਾਂ ਹੀ ਸੱਤ ਫੇਰੇ ਹੁੰਦੇ, ਮੈਂ ਕਿਹਾ ਇਹਨੂੰ ਇਹ ਆਹ ਸੱਤਵਾਂ ਜਨਮ ਚ ਹੀ ਸਮਝੀ ਆਪਣਾ ਲਾਸਟ ਹੀ ਆ, ਹੈ ਨਾ, ਵੀ ਹੁਣ ਕਰ ਲਾ ਜੋ ਕਰਨਾ ਆਪਾਂ, ਇਹ ਤੋਂ ਬਾਅਦ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ। ਉਹ ਫੇ ਉਹ ਜਿਹੜੇ ਪਿੱਪਲ ਨਾਲ ਫੇਰੇ ਲੈਂਦੇ ਨਾ, ਉਹ ਸੱਤ ਵਾਰੀ ਲੈਂਦੇ ਆ, ਉਹ ਛੇ ਵਾਰੀ ਲੈਂਦੇ ਆ, ਕਿ ਇੱਕ ਵਾਰੀ ਤਾਂ ਹੁਣ ਜਿਹੜੀ ਘਰ ਵਾਲੀ ਨਾਲ ਵਿਆਹ ਹੋਇਆ ਉਹ ਵਿਆਹ ਹੋਏ ਹੋਈ ਆ, ਉਹ ਸੱਤ ਵਾਰੀ ਪਿੱਪਲ ਨਾਲ ਲੈ ਲੈਂਦੇ, ਵੀ ਬਸ ਇੱਥੇ ਹੀ ਖਤਮ ਕਰ ਦੇਣਾ ਕੰਮ ਗਾਂ ਆਪਾਂ, ਅਗਲੀ ਵਾਰੀ ਹੋਰ ਹੋਰ ਕਿਤੇ shaadi.com ਤੋਂ ਵਿਆਹ ਕਰਾਵਾਂਗੇ।
ਅਮਨਦੀਪ ਜਿੱਦਾਂ ਤੁਸੀਂ ਕਹਿ, ਚਲੋ ਉਹਦੇ ਵਿੱਚ ਫੇਰ ਗੱਲ ਕਰਾਂਗੇ, ਇੱਕ ਦੋ ਹੋਰ ਵੀ ਗੱਲਾਂ ਕਰਨ ਵਾਲੀਆਂ, ਫੇਰ ਗੱਲ ਕਰਾਂਗੇ, ਟਾਈਮ ਇੰਨਾ ਹੈ ਨਹੀਂ, 3 ਮਿੰਟ ਰਹਿੰਦੇ ਆ ਸਿਰਫ। ਹੋਰ ਜਾਂਦੇ ਜਾਂਦੇ ਤੁਸੀਂ ਕਿਹੜੀ ਗੱਲ ਛੇੜਨੀ ਚਾਹੁੰਦੇ ਆ, ਇੱਕ ਦੋ ਗੱਲਾਂ ਹੋਰ ਛੋਟੀ ਛੋਟੀਆਂ
ਛੇੜਨੀ। ਮੈਂ ਤੁਹਾਨੂੰ ਬਾਬੇ ਦੀ ਗੱਲ ਸੁਣਾਉਣੀ ਸੀ, ਬਾਬਿਆਂ ਦੀ ਅੱਜ ਗੱਲ ਚੱਲੀ ਸੀ।
ਹਾਂਜੀ ਉਹ ਸੁਣਾ ਦਿਓ।
ਉਹ ਇੱਦਾਂ ਸੀਗੀ ਵੀ ਜਿੱਦਾਂ ਹੁਣ ਬਾਬੇ ਡੇਰੇ ਦੀ ਗੱਲ, ਵੀ ਉਹ ਬਾਹਰ ਤੁਰਿਆ ਫਿਰਦਾ ਜੀ, ਉਹਨੇ ਇੰਨਾ ਕੁਛ ਕੀਤਾ, ਉਹ ਕੀਤਾ, ਬਾਬਿਆਂ ਦੀ ਗੱਲ ਆ, ਜੋ ਹਿੰਦੀ ਵਾਲੀ ਸੁਣਾਈ ਸੀਗੀ ਨਾ, ਕੂਹ 'ਚ ਡਿੱਗ ਪਿਆ, ਹੈ ਨਾ, ਅਤੇ ਉਹ ਇੱਦਾਂ ਹੀ ਜਿਹੜੇ ਬਾਬਿਆਂ ਦੇ ਡੇਰੇ ਆ ਨਾ, ਫਿਰ ਉਹ ਡਮਡਮਾ ਚੱਲਦਾ ਉਹਨਾਂ ਦਾ, ਫਿਰ ਉਹਨਾਂ ਨੂੰ ਕੋਈ ਨਾ ਕੋਈ ਕਰਾਮਾਤ ਕਰਨੀ ਪੈਂਦੀ ਆ, ਉਹ ਲੋਕਾਂ ਨੂੰ ਮਗਰ ਲਾਉਣਾ ਪੈਂਦਾ, ਅਤੇ ਉਹ ਬੰਦਾ ਹੁੰਦਾ ਉਹ ਬਾਹਰ ਬਹਿ ਜਾਂਦਾ ਕਿਤੇ ਬਣਾ ਕੇ ਨਾ ਛੰਨ ਜੀ, ਅਤੇ ਉਹ ਡੇਰਾ ਉਹ ਚੱਲਦਾ ਨਹੀਂ ਹੈਗਾ, ਬੰਦੇ ਆਉਂਦੇ ਨਹੀਂ ਹੈਗੇ, ਤਾਂ ਉਹ 2-4 ਚੇਲੇ ਵੀ ਬਣਾਉਂਦਾ, ਥੋੜ੍ਹਾ ਬਹੁਤਾ ਫਿਰ ਅੰਨਦਾਣਾ ਵੀ ਆਉਂਦਾ, ਥੋੜ੍ਹਾ ਆਉਂਦਾ, ਇੰਨਾ ਨਹੀਂ ਆਉਂਦਾ, ਉਹ ਸਲਾਹ ਬਣਾਉਂਦੇ ਆ ਵੀ ਇਹ ਕਿੱਦਾਂ, ਮਤਲਬ ਆਪਾਂ ਕੀ ਕਰੀਏ, ਹੈਂ, ਕਿੱਦਾਂ ਖਿੱਚੀਏ ਦੁਨੀਆ ਨੂੰ, ਇੱਥੇ ਕਿੱਦਾਂ ਮੇਲੇ ਲੱਗਣ, ਅਤੇ ਉਹ ਕਹਿੰਦੇ ਜੀ ਕੋਈ ਕਰਾਮਾਤ ਕਰੋ, ਕਹਿੰਦੇ ਚੱਲ ਠੀਕ ਆ ਕਰਦੇ ਹਾਂ। ਉਹ ਕੁਦਰਤੀ ਉਹਨਾਂ ਦਿਨਾਂ 'ਚ ਔਡ ਲੱਗੀ ਹੁੰਦੀ ਆ, ਸੋਕਾ ਚੱਲ ਰਿਹਾ ਹੁੰਦਾ, ਅਤੇ ਉਹ ਕਹਿੰਦੇ ਵੀ ਇੱਦਾਂ ਕਰ ਭਾਈ, ਤੂੰ ਨਾ ਜਿਹੜਾ ਪਿੰਡ ਦੇ ਸਿੱਧੇ ਸਾਧੇ ਜਿਹੜਾ ਬੰਦਾ ਨਾ, ਉਹਨੂੰ ਜਾ ਕੇ ਕਹਿ ਵੀ ਬਾਬਾ ਜੀ ਮੀਂਹ ਪਵਾ ਦਿੰਦੇ ਆ, ਵੀ ਤੁਹਾਡੇ ਖੇਤ 'ਚ ਪਵੇ। ਉਹ ਨਾ ਉਹਨੂੰ ਕਹਿੰਦੇ ਵੀ ਉਹ ਬਾਬਾ ਜੀ ਬੜੇ ਕਰਨੀ ਵਾਲੇ ਆ, ਉੱਥੇ ਜਾਓ ਅਤੇ ਉਹਨਾਂ ਦੀ ਤੁਸੀਂ ਥੋੜ੍ਹਾ ਬਹੁਤਾ ਸੁੱਖਣਾ ਸੁੱਖ ਲਓ ਕੋਈ, ਅਤੇ ਉਹ ਨਾ ਮੀਂਹ ਪਵਾ ਦਿੰਦੇ ਰਾਤ ਵਿਚਾਲੇ, ਅਤੇ ਕਹਿੰਦੇ ਚੱਲ ਠੀਕ ਹੈ ਜੀ। ਉਹ ਜਾਂਦਾ, ਉਹ ਜਾ ਕੇ ਅੰਨਦਾਣਾ ਜੋ ਵੀ ਚੜਾਉਂਦਾ, ਪੈਸੇ ਚੜਾਉਂਦਾ, ਅਰਦਾਸ ਕਰਾਉਂਦਾ 500 ਰੁਪਏ ਦੀ, ਵੀ ਬਾਬਾ ਜੀ ਮੇਰੀ ਤਾਂ ਫਸਲ ਬੀਜਣ ਵਾਲੀ ਆ, ਮੀਂਹ ਪੈਂਦਾ ਨਹੀਂ, ਮੈਂ ਤਾਂ ਭੁੱਖਾ ਮਰ ਜਾਊਂਗਾ, ਤੁਸੀਂ ਮੀਂਹ ਪਵਾ ਦਿਓ ਮੇਰੇ ਖੇਤ 'ਚ। ਉਹ ਕਹਿੰਦਾ ਕਾਕਾ ਜਾਓ ਜੀ, ਸਵੇਰ ਨੂੰ ਹਲ ਤਿਆਰ ਕਰਕੇ ਬੀਜਣ ਨੂੰ ਤਿਆਰੀ ਕਰ ਲਓ, ਬੀਜ ਇਕੱਠਾ ਕਰ ਲਓ। ਉਹ ਠੀਕ ਆ ਜੀ। ਉਹ ਨਾ ਕੀ ਕਰਦੇ, ਉਹ ਲਾਗੇ ਖੂਹ ਹੁੰਦਾ ਆ, ਉਹ ਜਿਹੜੇ 15-20 ਹੁੰਦੇ ਆ ਚੇਲੇ, ਹੈ ਨਾ, ਉਹ ਬਾਲਟੀਆਂ ਭਰ ਭਰ ਕੇ ਨਾ ਉਹ ਖੇਤ ਵਿੱਚ ਸੁੱਟ ਦਿੰਦੇ ਆ, ਪਾਣੀ ਸੁੱਟੀ ਜਾਂਦੇ, ਰਾਤ ਸਾਰੀ ਰਾਤ ਲੱਗੇ ਰਹਿੰਦੇ ਆ, ਉਹ ਖੇਤ ਨਾ ਗਿੱਲਾ ਹੋ ਜਾਂਦਾ ਉਹਦਾ, ਇੱਕ ਥੋੜ੍ਹਾ ਹੀ ਹੁੰਦਾ, ਉਹ ਜਦ ਸਵੇਰ ਨੂੰ ਦੇਖਦੇ ਆ ਉਹ ਖੇਤ ਗਿੱਲਾ ਹੁੰਦਾ, ਉਹਦਾ ਬੜਾ ਖੁਸ਼ ਹੋ, ਕਹਿੰਦਾ ਬਾਬਾ ਜੀ ਨੇ ਤਾਂ ਮੀਂਹ ਪਵਾਤਾ, ਉਹ ਆਲੇ ਦੁਆਲੇ ਸਾਰਾ ਸੁੱਕਾ ਹੁੰਦਾ ਉਹਦੇ ਖੇਤ 'ਚ ਪਾਣੀ, ਮਤਲਬ ਗਿੱਲਾ ਹੁੰਦਾ, ਉਹ ਜੀ ਆਲੇ ਦੁਆਲੇ ਗੱਲ ਫੈਲ ਜਾਂਦੀ ਆ, ਬਹੁਤ ਹੋ ਜਾਂਦੀ ਗੱਲ ਵੀ ਬੱਲੇ ਬੱਲੇ ਵੀ ਬੱਲੇ ਬੱਲੇ, ਹੈ ਨਾ, ਬਾਬਾ ਜੀ ਦੀ ਬੜੀ ਚੜ੍ਹਾਈ ਆ। ਤਾਂ ਉਹ ਨਾ ਫਿਰ ਬਾਬੇ ਦੀ ਜੇ ਚੜ੍ਹਾਈ ਹੁੰਦੀ ਪਾਲੇ, ਪਤਾ ਲੱਗਦਾ ਵੱਡੇ ਵੱਡੇ ਖੇਤਾਂ ਵਾਲਿਆਂ ਨੂੰ, 20-30 ਖੇਤਾਂ ਵਾਲਿਆਂ ਨੂੰ, ਤਾਂ ਉਹ ਵੀ ਆ ਜਾਂਦੇ ਆ, ਬੰਦਾ ਆ ਜਾਂਦਾ, ਕਹਿੰਦਾ ਲਓ ਜੀ ਬਾਬਾ ਜੀ ਮੈਂ ਤੁਹਾਡੇ, ਕਹਿੰਦਾ 1,000 ਰੁਪਈਆ ਚੜਾਊਂਗਾ, ਅਤੇ ਸਾਡੇ ਖੇਤ 'ਚ ਵੀ ਸਵੇਰ ਨੂੰ ਮੀਂਹ ਪਵਾ ਦਿਓ। ਅਤੇ ਉਹ ਨਾ ਬਾਬਾ ਖੱਬੇ ਹੱਥ ਦੇਖਦਾ, ਉਹ 15-20 ਕੰਧਾਂ ਨਾਲ ਲੱਗੇ ਬੈਠੇ ਹੁੰਦੇ ਮੇਰੇ ਚੇਲੇ, ਕਹਿੰਦਾ ਬਈ ਮੀਂਹ ਤਾਂ ਪਵਾ ਸਕਦਾ, ਕਹਿੰਦਾ ਆਪਾਂ ਆਪਣੇ ਇਹਨਾਂ ਨੂੰ ਸ਼ਿਸ਼ਿਆਂ ਨੂੰ ਵੀ ਪੁੱਛਣਾ ਪਊਗਾ ਇਹਨਾਂ ਦੀ ਕੀ ਰਾਏ, ਇਹਨਾਂ ਦੀ ਕੀ ਰਾਏ ਆ। ਕਹਿੰਦਾ ਉਹ ਸ਼ਿਸ਼ ਕਹਿੰਦੇ ਬਾਬਾ ਜੀ ਸੋਚ ਸਮਝ ਕੇ ਹਾਂ ਕਰਿਓ, ਬੱਦਲਾਂ ਦੀ ਬੱਸ ਹੋਈ ਪਈ ਆ।
ਬਦਲਾ ਰਹੇ ਪਏ ਆ
ਬੱਦਲਾਂ ਦੀ, ਕਹਿੰਦਾ ਬੱਸ ਹੋਈ ਪਈ ਆ, ਸੋਚ ਸਮਝ ਕੇ ਹਾਂ ਕਰਿਓ। ਕਹਿੰਦਾ
ਰੈਸਟ ਕਰ ਲੈਂਦੇ ਹੋ ਬੱਦਲਾਂ ਨੂੰ,
ਹੁਣ ਇੱਦਾਂ ਹੈ ਭਾਜੀ ਹੁਣ ਸਾਡੇ ਬੱਦਲਾਂ ਦੀ ਵੀ ਬੱਸ ਹੋਈ ਪਈ ਆ, ਟਾਈਮ ਕਾਫੀ ਹੋ ਗਿਆ, ਲਓ ਜੀ ਹੁਣ ਆਪਾਂ ਚਲੀਏ, ਹੈ ਨਾ, ਚੱਲ ਕੇ ਇੱਕ ਅੱਧੀ ਪੈਰਾਡੋਲ ਦੀ ਗੋਲੀ ਖਾ ਕੇ ਆਰਾਮ ਨਾਲ ਪਰੌਂਠਾ ਖਾ ਕੇ ਸੋਈਏ। ਚੰਗਾ ਭਾਜੀ, ਓਕੇ ਮਿਲਦੇ। ਹਾਂਜੀ ਪਿਆਰੇ, ਹਾਸਾ ਮਜ਼ਾਕ ਵੀ ਹੋ ਗਿਆ, ਗੱਲਾਂ ਵੀ ਹੋ ਗਈਆਂ, ਅਤੇ ਸੁਖਦੇਵ ਪੰਗੂ ਭਾਜੀ ਕਹਿੰਦੇ ਨੇ ਮੇਰੇ ਬੇਟਾ ਵੀ ਕਹਿੰਦੇ ਸਕੁਆਡਰਨ ਲੀਡਰ ਹੈ ਰੋਇਲ ਆਸਟ੍ਰੇਲੀਅਨ ਏਅਰ ਫੋਰਸ ਦੇ ਵਿੱਚ, ਇਫ ਯੂ ਵਾਂਟ। ਹਾਂਜੀ ਪਲੀਜ਼, ਹਾਂਜੀ ਆਸਟ੍ਰੇਲੀਅਨ ਰਿਜ਼ਰਵ ਫੋਰਸ ਦੀ ਜਾਣਕਾਰੀ ਜ਼ਰੂਰ ਤੁਸੀਂ ਕੱਢ ਕੇ ਦਿਓ ਮੈਨੂੰ, ਜਾਂ ਮੇਰੀ ਗੱਲ ਕਰਾ ਦਿਓ, ਮੈਂ ਆਈ ਵਿਲ ਟਾਕ ਟੂ ਹਿਮ। ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ। ਅਤੇ ਹਰਜਿੰਦਰ ਧਨੀ ਵੀ ਕਹਿੰਦਾ ਕਿ ਰਕੇਸ਼ ਸ਼ਰਮਾ ਨਾ ਆਇਆ, ਉਹਦਾ ਹੱਸ ਰਿਹਾ ਹੈ, ਅਤੇ ਬਾਕੀ ਕਹਿੰਦਾ ਮੇਰਾ ਦੋਸਤ ਹੈ 38 ਸਾਲ ਦਾ ਹੋ ਗਿਆ, ਉਹਨੇ 10 ਕੁੜੀਆਂ ਦੇਖ ਲਈਆਂ ਤੇ ਹੁਣ ਤੱਕ ਪੰਡਤ ਹਰ ਵਾਰੀ ਗੁਣ ਨਹੀਂ ਮਿਲਾਉਂਦਾ। ਮੈਂ ਕੱਲ ਗੱਲ ਕਰ ਰਿਹਾ ਸੀ ਕਿ ਜੇ ਪੁੱਤ 5 ਸਾਲ ਹੋਰ ਗੁਣ ਨਾ ਮਿਲੇ ਤਾਂ ਫਿਰ ਰੱਬ ਨਾਲ ਹੀ ਮਿਲਾਉਣੇ ਪੈਣੇ। ਬਿਲਕੁਲ ਸਹੀ ਗੱਲ। ਤੇ ਜਗਤਾਰ ਗਿੱਲ ਭਾਜੀ ਵੀ ਕਹਿੰਦੇ ਕਹਿੰਦੇ ਹਾਂਗਕਾਂਗ ਨੂੰ ਚੀਨ ਨੇ ਕੰਟਰੋਲ ਕਰ ਲਿਆ, ਕੁਛ ਕੁ ਅੰਦਰ ਕਰਤੇ ਤੇ ਬਾਕੀ ਕੁਛ ਭਜਾ ਤੇ, ਕੁਛ ਕੁ ਦਬਾ ਤੇ। ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਹੋਇਆ ਉੱਥੇ ਵੀ। ਚਲੋ ਪਿਆਰਿਓ, ਚੰਗਾ ਲੱਗਿਆ ਅੱਜ ਪ੍ਰੋਗਰਾਮ ਕਰਕੇ, ਤੇ ਮਿਲਦੇ ਹਾਂ ਜੀ ਫਿਰ ਕੱਲ੍ਹ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।